गंगात वंदनीय कुमार सर्वकला समरथ बोलनते राखो प्रभु नानक दे कर रथ फिरत फिरत प्रगया परया तो शरणाए नानक की प्रभु बेनती अपनी पंक्ति दाए संगत मंगल साधुआ
Thank you.
सकल मनोरथ पूर्ण होवे। सिमरो तुम्हारा नाम, चरण तुम्हारे हृदय वासे, संतन का संग पारो। सोग अगन मैं माना व्यापै, आठ पैर गुण गाओ। समस्त व्यवस्था हर की सेवा, मध्यंत प्रभ जापा। नानक रंग लगा परमेश्वर, बाहुर जन्म ना छपन। वाहिगुरु संगत मंगल साधवा, we'll be right back।
ਸਿੰਘ ਜੀ ਅੱਜ ਕੇ ਬੋਲਣਾ ਸਤਨਾਮ ਪੂਰਾ ਸਤਿਗੁਰੂ ਅਧੂਰਾ ਸਤਿਗੁਰੂ ਕੱਚਾ ਗੁਰੂ ਪਖੰਡੀ ਗੁਰੂ ਵਿਦਵਾਨ ਗੁਰੂ ਤੇ ਬੇਅੰਤ ਕਿਸਮ ਦੇ ਗੁਰੂ ਸੰਸਾਰ ਦੇ ਅੰਦਰ ਨੇ ਲੇਕਿਨ ਕੱਚੇ ਗੁਰੂ ਤੋਂ ਮੁਕਤੀ ਨਹੀਂ ਹੋਇਆ ਕਰਦੀ ਅੰਨੇ ਗੁਰੂ ਤੋਂ ਕੋਈ ਕਿਨਾਰਾ ਨਹੀਂ ਦਿਖਾਇਆ ਜਾ ਸਕਦਾ ਪਖੰਡੀ ਗੁਰੂ ਜੋ ਹੈ ਉਹ ਆਦਮੀ ਨੂੰ ਆਪ ਵੀ ਡੁੱਬਦਾ ਹੈ ਤੇ ਪਿੱਛੇ ਲੱਗਿਆਂ ਨੂੰ ਵੀ ਡੋਲ ਦਿਆ ਕਰਦਾ ਵਿਦਵਾਨ ਗੁਰੂ ਜਾਣਦਾ ਹੁੰਦਾ ਹੈ ਲੇਕਿਨ ਉਹਦੀ ਰਾਈਫਲ ਕੱਚੀ ਹੁੰਦੀ ਹੈ ਗੋਲੀ ਉਹ ਕੋਈ ਹਿਰਦਾ ਨਹੀਂ ਵੇਚ ਸਕਿਆ ਕਰਦੀ ਪੜਾਕਾ ਉੱਡਾ ਹੀ ਹੁੰਦਾ ਲੇਕਿਨ ਅੰਦਰ ਗੋਲੀ ਨਹੀਂ ਕੋਈ ਸੱਤਿਆ ਨਹੀਂ ਹੋਇਆ ਕਰਦਾ ਅਥਾਰਟੀ ਨਹੀਂ ਉਹਦੇ ਕੋਲ ਹੋਇਆ ਕਰਦੀ ਅਥਾਰਟੀ ਕੇਵਲ ਪੂਰੇ ਸਤਿਗੁਰੂ ਦੇ ਪਾਸ ਹੁੰਦੀ ਹੈ ਸਤਿਗੁਰੂ ਦੀ ਨਿਸ਼ਾਨੀ ਹੈ ਕਿ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ ਨਾ ਕਿਸੇ ਨਾਲ ਵੈਰ ਕਿਰਿਆ ਉਹਦੀ ਸਾਰੀ ਨਿਰਾਲੀ ਤੇ ਉਹਦੀ ਕਿਰਿਆ ਨੂੰ ਅਸੀਂ ਸਮਝ ਨਹੀਂ ਸਕਦੇ ਅਗੰਮ ਤੇ ਅਗੋਚਰ ਹੈ ਧਰਤੀ ਉਹ ਧਰਮ ਦੀ ਹੈ ਜਿਹਾ ਜਿਹਾ ਕੋਈ ਬੀਜ ਦਿੰਦਾ ਹੋ ਜਾ ਫਲ ਨੂੰ ਪ੍ਰਾਪਤ ਹੋ ਜਾਂਦਾ ਜਿਸ ਤਰ੍ਹਾਂ ਸ਼ੀਸ਼ਾ ਹੋਇਆ ਕਰਦਾ ਆਰਸੀ ਹੁੰਦੀ ਹੈ ਉਹਦੇ ਚ ਵਿੰਗਾ ਮੂੰਹ ਕਰਕੇ ਦੇਖੋ ਵਿੰਗਾ ਨਜ਼ਰ ਆਉਂਦਾ ਹੈ ਸਿੱਧਾ ਹੱਸਦਾ ਚਿਹਰਾ ਦੇਖੋ ਹੱਸਦਾ ਨਜ਼ਰ ਆਉਂਦਾ ਜਿਹਾ ਮੂੰਹ ਕਰ ਪਾ ਲਈਏ ਤੇ ਉਹ ਵੇਖਾ ਲਾ ਜਿਹੀ ਜੀ ਸ਼ਰਧਾ ਗੁਰੂ ਦੇ ਉੱਤੇ ਹੈ ਵੈਸਾ ਹੀ ਫਲ ਪ੍ਰਾਪਤ ਹੋ ਜਾਇਆ ਕਰਦਾ ਸੋ ਇਹ ਪੂਰੇ ਸਤਿਗੁਰੂ ਦੀ ਨਿਸ਼ਾਨੀ ਹੋਇਆ ਕਰਦੀ ਹੈ ਕਰਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ ਜਿਹੜਾ ਹੈ ਸਰੀਰ ਰੂਪੀ ਘਰ ਦੇ ਅੰਦਰ ਅਵਾਰਡ ਆਫ ਗੋਡ ਦਿਖਾ ਦੇਵੇ ਵਾਹਿਗੁਰੂ ਦਾ ਘਰ ਦਿਖਾ ਦੇਵੇ ਜਾਂ ਜਿਹਦੇ ਵਿੱਚ ਮੈਂ ਰਹਿਣਾ ਉਹ ਘਰ ਦਿਖਾ ਦੇਵੇ ਕਈ ਪ੍ਰੇਮੀਆਂ ਨੂੰ ਇਹ ਖਿਆਲ ਹੁੰਦਾ ਹੈ ਵੀ ਮੈਂ ਹੋਰ ਹੋ ਗਿਆ ਤੇ ਘਰ ਹੋਰ ਹੋ ਗਿਆ ਤੇ ਸਰੀਰ ਹੋਰ ਚੀਜ਼ ਹੋ ਗਈ ਆਹੀ ਚੀਜ਼ ਹੈ ਸਾਧ ਜੇ ਤਿੰਨ ਗੱਲਾਂ ਸਮਝ ਆ ਜਾਣ ਚਾਹੇ ਉਹ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਈਸਾਈ ਹੈ ਚਾਹੇ ਸਿੱਖ ਹੈ ਚਾਹੇ ਬੋਧੀ ਹੈ ਕੋਈ ਵੀ ਹੈ ਇਹ ਤਿੰਨ ਗੱਲਾਂ ਦਾ ਮਸਲਾ ਹੈ ਇਹ ਜੇ ਤਿੰਨ ਗੱਲਾਂ ਸਮਝ ਆ ਜਾਣ ਤਾਂ ਇਸ ਰੂਹ ਦਾ ਇਹ ਪ੍ਰਕਿਰਤੀ ਦੇ ਵਿੱਚੋਂ ਛੁਟਕਾਰਾ ਹੋ ਜਾਇਆ ਕਰਦਾ ਗੱਲ ਬੜੀ ਸਿੱਧੀ ਸਾਦੀ ਹੈ ਕੋਈ ਔਖੀ ਨਹੀਂ ਹੈ ਲੇਕਿਨ ਆਦਮੀ ਦੇ ਅੰਦਰ ਰੁਚੀ ਨਹੀਂ ਹੈ ਚਾਹੁੰਦਾ ਨਹੀਂ ਬੰਦਾ ਵੀ ਮੈਂ ਫ੍ਰੀ ਹੋ ਜਾਵਾਂ ਜੰਮਣ ਮਰਨ ਨੂੰ ਪਸੰਦ ਕਰਦਾ ਦੁੱਖਾਂ ਨੂੰ ਪਸੰਦ ਕਰਦਾ ਤਕਲੀਫਾਂ ਨੂੰ ਪਸੰਦ ਕਰਦਾ ਰੋਣੇ ਧੋਣੇ ਨੂੰ ਪਸੰਦ ਕਰਦਾ ਸਦਾ ਦਾ ਖੇੜੇ ਨੂੰ ਪਸੰਦ ਨਹੀਂ ਕਰਦਾ ਜਿਹਨੂੰ ਸਵਸਥ ਵਿਵਸਥਾ ਹਰ ਕੇ ਸੇਵਾ ਮਧਿਅੰਤ ਪ੍ਰਭ ਜਾਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਮਰਨਾ ਜੰਮਣਾ ਖਤਮ ਹੋ ਗਿਆ ਤੇ ਪਿਆਰ ਲੱਗ ਗਿਆ ਪਰਮੇਸ਼ਰ ਦਾ ਇਹ ਬਾਤ ਨੂੰ ਸਮਝਣਾ ਨਹੀਂ ਚਾਹੁੰਦਾ ਬੰਦਾ ਜੇ ਇੰਨੀ ਉਹ ਗੱਲ ਸਮਝ ਆਵੇ ਕਿ ਸਰੀਰ ਮਾਇਆ ਕਿ ਸਰੀਰ ਦੇ ਵਿੱਚ ਰਹਿਣ ਵਾਲਾ ਥੋੜੀ ਦੇਰ ਵਾਸਤੇ ਇਸ ਨੂੰ ਸਮਝ ਆਉਂਦਾ ਵੀ ਹਾਂ ਸਮਝਾਉਂਦੇ ਨੇ ਜਾਂ ਸੰਤ ਵੀ ਤੂੰ ਐਂ ਦੇਖ ਪਹਿਲਾਂ ਕੀ ਸੀਗਾ ਜਾਂ ਸਰੀਰ ਨਹੀਂ ਸੀ ਬਣਿਆ ਉਸ ਵੇਲੇ ਵੀ ਤਾਂ ਤੂੰ ਸੀਗਾ ਆਹ ਗੱਲ ਮੰਨ ਜਾਂਗੇ ਅਸੀਂ ਵੀ ਸੀਗਾ ਤਾਂ ਸਹੀ ਜਦੋਂ ਸਰੀਰ ਨਹੀਂ ਹੋਏਗਾ ਫਿਰ ਵੀ ਤੂੰ ਆਏਗਾ ਫੇਰ ਕੀ ਹੋਵਾਂਗਾ ਇਹਦਾ ਸਾਨੂੰ ਨਹੀਂ ਪਤਾ ਇਹਦਾ ਮਹਾਂਪੁਰਸ਼ ਦੱਸਦੇ ਨੇ ਅਨੁਭਵੀ ਮਹਾਂਪੁਰਸ਼ ਸਾਰੇ ਹੀ ਦੱਸਦੇ ਕ੍ਰਿਸ਼ਨ ਮਹਾਰਾਜ ਅਰਜਨ ਨੂੰ ਦੱਸਦੇ ਹੈ ਕਿ ਅਰਜਨ ਇਹ ਸਾਰਾ ਸੰਸਾਰ ਤਿੰਨ ਵੇਵਸ ਦੇ ਅੰਦਰ ਹਰਕਤ ਕਰ ਰਿਹਾ ਤਿੰਨ ਲਹਿਰਾਂ ਚੱਲਦੀਆਂ ਇਸ ਸੰਸਾਰ ਦੇ ਅੰਦਰ ਸਾਇੰਸ ਨੇ ਇਸ ਨੂੰ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ ਕਹਿ ਕੇ ਤਿੰਨ ਲਹਿਰਾਂ ਬਣਾ ਦਿੱਤਾ ਦੇਵਤਿਆਂ ਦੀ ਗਿਣਤੀ ਕਰਨ ਵਾਲਿਆਂ ਨੇ ਵਰਮਾ ਵਿਸ਼ਨੂ ਸ਼ਿਵ ਕਹਿ ਕੇ ਤਿੰਨ ਲਹਿਰਾਂ ਬਣਾ ਦਿੱਤੀਆਂ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲਿਆਂ ਨੇ ਤਿੰਨ ਲਹਿਰਾਂ ਰਜੋਗੁਣ ਤਮੋਗੁਣ ਸਤੋਗੁਣ ਕਹਿ ਕੇ ਇਹਦਾ ਸੰਬੰਧ ਜੋੜ ਦਿੱਤਾ ਸੋ ਇਹ ਤਿੰਨਾਂ ਲਹਿਰਾਂ ਦੇ ਅੰਦਰ ਸਾਰਾ ਸੰਸਾਰ ਖੇਡ ਰਿਹਾ ਕਿਉਂਕਿ ਇਹ ਤਿਰਗੁਣ ਮਾਇਆ ਹੈ ਜੋ ਸਾਡੀ ਆਪਣੀ ਅਵਸਥਾ ਹੈ ਉਹ ਤਿਰਗੁਣ ਅਤੀਤ ਹੈ ਇਹਦੇ ਉੱਤੇ ਰਹਿਣ ਵਾਲੇ ਅਸੀਂ ਹਾਂ ਲੇਕਿਨ ਫਸ ਗਏ ਇਹਦੇ ਵਿੱਚ ਆ ਕੇ ਕਬੀਰ ਨਿਰਮਲ ਬੂੰਦ ਆਕਾਸ਼ ਗਈ ਲੀਨੀ ਭੂਮ ਮਲਾਏ ਅਣਖ ਸਿਆਣੇ ਪਚ ਗਏ ਨਾ ਨਿਰਵਾਰੀ ਹੈ ਕਬੀਰ ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਵਿਕਾਰ ਬਿਨ ਸੰਗਤ ਅਮਾਨਈ ਹੋਏ ਗਈ ਪਠਸ਼ਾਹ ਜਿਵੇਂ ਪੱਠ ਵਿੱਚ ਸਵਾਹ ਹੁੰਦੀ ਹੈ ਇਸ ਤਰ੍ਹਾਂ ਅਸੀਂ ਚੇਤਨ ਸਰੂਪ ਹੈ, ਸਰੀਰ ਚ ਆ ਕੇ ਜੰਮਣ ਮਰਨ ਵਾਲੇ ਬਣ ਗਏ। ਬਾਤ ਨਹੀਂ ਅਸੀਂ ਸਮਝਣੀ ਚਾਹੁੰਦੇ ਵੀ ਇਹ ਤੋਂ ਛੁਟਕਾਰਾ ਵੀ ਪਾ ਲਈਏ। ਮੁੜ ਮੁੜ ਇਹਦੇ ਵਿੱਚ ਰਹਿੰਦੇ ਹਾਂ, ਮੁੜ ਮੁੜ ਕੇ ਇਹਦੇ ਵਿੱਚ ਗਿਰਦੇ ਹਾਂ, ਕਿਉਂਕਿ ਮਾਇਆ ਬੜੀ ਪ੍ਰਬਲ ਹੈ। ਤਿੰਨ ਗੁਣੀ ਮਾਇਆ ਨੇ, ਪਰਮੇਸ਼ਰ ਜੋ ਸਾਰੇ ਪਰਿਪੂਰਨ ਹੈ ਔਰ ਹਰੇਕ ਦੇ ਅੰਦਰ ਹੈ, ਆਪਣੇ ਆਪੇ ਦੇ ਨਾਲ ਜੁੜਿਆ ਹੋਇਆ, ਉਹਨੂੰ ਤਾਂ ਛੁਪਾ ਲਿਆ। ਜਿਹੜੀ ਇਹ ਮਾਇਆ ਛਿਨ ਭੰਗਰ ਹੈ, ਬਦਲਦੀ ਤੁਰੀ ਜਾਂਦੀ ਹੈ। ਇੱਕ ਬੱਚਾ ਪੈਦਾ ਹੁੰਦਾ, ਉਸੇ ਵੇਲੇ ਇੱਕ ਚੁਟਕੀ ਮਾਰੋ, ਉਨੇ ਟਾਈਮ ਚ ਉਹਦੇ ਚ ਬਦਲੀ ਆ ਰਹੀ ਹੁੰਦੀ। ਜੇ ਬੜੇ ਯੰਤਰਾਂ ਦੇ ਨਾਲ ਦੇਖੋ ਤਾਂ ਪਤਾ ਲੱਗੂ ਵੀ ਹਾਂ ਬਦਲੀ ਹੋ ਰਹੀ ਹੈ। ਮਹਾਰਾਜ ਕਹਿੰਦੇ ਛਿਨ ਛਿਨ ਚ ਬਦਲੀ ਹੋ ਰਹੀ ਹੈ ਇਹਦੀ ਪ੍ਰਕਿਰਤੀ ਦੀ, ਇੱਕ ਛਿਨ ਵੀ ਹੈ ਟਿਕਿਆ ਨਹੀਂ ਕਰਦੀ। ਉਹ ਜਿਹੜੀ ਬਦਲਣ ਵਾਲੀ ਚੀਜ਼ ਹੈ ਉਹਦੇ ਵੱਲ ਨੂੰ ਤਾਂ ਅਸੀਂ ਦੇਖ ਰਹੇ ਹਾਂ, ਜਿਹੜੀ ਅਬਦਲ ਹੈ ਬਦਲਦੀ ਨਹੀਂ ਹੈ, ਹਰ ਵਕਤ ਇੱਕ ਰਸ ਰਹਿੰਦੀ ਹੈ, ਉਹ ਸਾਡੀ ਨਿਗਾਹ ਤੋਂ ਓਹਲੇ ਕਿਉਂ ਹੋ ਗਈ? ਕਿਉਂਕਿ ਤਿਰਗੁਣੀ ਮਾਇਆ ਦੇ ਉਛਾਲੇ ਨੇ ਸਾਨੂੰ ਪੜਾ ਦਿੱਤਾ। ਸੋ ਕਹਿੰਦੇ ਅਰਜਨ, ਸਾਰਾ ਸੰਸਾਰ ਤਿੰਨ ਗੁਣੀ ਮਾਇਆ ਚ ਖੇਲ ਰਿਹਾ, ਤੇ ਜਦੋਂ ਇਹ ਆਪਣੇ ਸੰਸਾਰ ਦੀ ਯਾਤਰਾ ਕਰਦਾ ਹੈ ਜੀਵਾਤਮਾ, ਉਸ ਵੇਲੇ ਜੇ ਤਾਂ ਤਮੋ ਗੁਣੀ ਬਿਰਤੀ ਪ੍ਰਧਾਨ ਹੋ ਗਈ, ਫਿਰ ਇਹ ਕੁੱਤੇ ਬਿੱਲੇ ਖੇਡ ਲੀਆਂ ਜੂਨਾਂ, 84 ਲੱਖ ਦੀਆਂ ਜੂਨਾਂ ਭੋਗਦਾ। ਜੇ ਰਜੋਗੁਣੀ ਪ੍ਰਧਾਨ ਹੈ ਬਿਰਤੀ, ਉਸ ਵੇਲੇ ਇਹ ਸਰੀਰ ਛੱਡਣ ਤੋਂ ਬਾਅਦ ਭੂਤ ਪ੍ਰੇਤ ਅਈਆਂ ਜਿਹੀਆਂ ਜੂਨਾਂ ਚ ਰਹਿ ਜਾਏਗਾ। ਜੇ ਸਤੋਗੁਣੀ ਬਿਰਤੀ ਹੈ ਤੇ ਪੁੰਨ ਵਧੇ ਹੋਏ ਨੇ ਤਾਂ ਕਹਿੰਦੇ ਉਹ ਸਵਰਗ ਲੋਕਾਂ ਨੂੰ ਚਲਿਆ ਜਾਂਦਾ। ਸਵਰਗ ਲੋਕ ਹੋਣ, ਚਾਹੇ ਭੂਤ ਪ੍ਰੇਤ ਲੋਕ ਹੋਣ, ਚਾਹੇ ਨਰਕਾਂ ਦੇ ਲੋਕ ਹੋਣ, ਇਹ ਸਾਰੇ ਤਿੰਨ ਗੁਣੀ ਮਾਇਆ ਦੇ ਵਿੱਚ ਖੇਡਦੇ ਨੇ। ਇਹ ਕੇਵਲ ਸਤਿਗੁਰੂ ਹੈ ਜਿਹੜਾ ਇਹਦੇ ਵਿੱਚੋਂ ਛੁਡਾ ਸਕਦਾ। ਉਹਨੂੰ ਸਤਿਗੁਰੂ ਕਹਿੰਦੇ ਨੇ, ਕਰਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ। ਪੰਜ ਸ਼ਬਦ ਓਂਕਾਰ ਤੁਨ ਤੈ ਵਾਜੇ ਸ਼ਬਦ ਨਿਸ਼ਾਨ, ਜਾਂ ਛੁਡਾ ਦਿੰਦੇ ਨੇ, ਕਹਿੰਦੇ ਐਵੇਂ ਨਹੀਂ, ਇਮੈਜਨਰੀ ਨਹੀਂ ਹੈ, ਉੱਥੇ ਤੁਨਕਾਰ ਹੋ ਰਹੀ ਹੈ, ਪੰਜ ਸ਼ਬਦਾਂ ਦੀ ਨਿਸ਼ਾਨੀ ਹੈ, ਉੱਥੇ ਨਿਸ਼ਾਨ ਹੈ ਇਸ ਚੀਜ਼ ਦਾ। ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ, ਵਿਸਮਾਦ ਏ ਵਿਸਮਾਦ ਹੈ ਉੱਥੇ, ਵਿਸਮਾਦ ਨਾਦ ਵਿਸਮਾਦ ਵੇਦ। ਪੌੜੀ ਪੜ੍ਹਦੇ ਹਾਂ ਵਿਸਮਾਦ ਦੀ, ਸਲੋਕ ਪੜ੍ਹਦੇ ਹਾਂ, ਵਿਸਮਾਦ ਹੈ ਉੱਥੇ, ਵਾਹ ਵਾਹ ਰਹਿ ਜਾਂਦੀ ਹੈ, ਵਾਹ ਵਾਹ ਵਾਹਿਗੁਰੂ ਵਾਹਿਗੁਰੂ, ਹੋਰ ਕੋਈ ਸ਼ਬਦ ਨਹੀਂ ਉੱਥੇ ਰਿਹਾ ਕਰਦਾ। ਤਾਰ ਕੋਰ ਬਜੰਤਰ ਤੈ ਸਾਚ ਤਖ ਸੁਲਤਾਨ, ਸੁਖਮਨ ਕਹਿ ਕਰ ਰਾਗ ਸੁਣ, ਸੁਨ ਮੰਡਲ ਲਿਵ ਲਾਏ, ਦਸਵੇਂ ਦੁਆਰ ਚ ਲਿਵ ਲਾ ਕੇ ਇਹ ਜੋ ਮਿਊਜ਼ਿਕ ਹੋ ਰਿਹਾ ਹੈ ਆਤਮਕ ਖੇੜੇ ਦਾ, ਉਹਨੂੰ ਸਰਵਣ ਕਰ। ਕਤ ਕਥਾ ਵਿਚਾਰੀਐ ਮਨਸਾ ਮਨੇ ਸਮਾਏ, ਜਿੰਨੀਆਂ ਵਾਸ਼ਨਾ ਨੇ ਜਦੋਂ ਕਤ ਕਥਾ ਵਾਹਿਗੁਰੂ ਦੀ ਵਿਚਾਰਨ ਲੱਗੇ, ਆਤਮਾ ਪਰਮਾਤਮਾ ਪਰਮਾਤਮਾ ਇਹਨਾਂ ਸਾਰਿਆਂ ਚੀਜ਼ਾਂ ਦੀ, ਜੀਵਾਤਮਾ ਆਤਮਾ ਪਰਮਾਤਮਾ, ਉਸ ਵੇਲੇ ਕਹਿੰਦੇ ਸਾਰੀ ਜਿਹੜੀ ਵਾਸ਼ਨਾਵਾਂ ਨੇ ਫੁਰਨੇ ਨੇ ਸਾਰੇ ਸਮਾ ਜਾਂਦੇ ਨੇ ਮਨ ਦੇ ਵਿੱਚ, ਇਹ ਖਤਮ ਹੋ ਜਾਂਦੇ ਨੇ, ਮਨ ਤੋਂ ਹੀ ਪੈਦਾ ਹੋਏ ਨੇ, ਮਨ ਚ ਖਤਮ ਹੋ ਜਾਂਦੇ ਨੇ। ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਦੇ ਨਾ ਜਾਏ, ਅੰਦਰ ਖੇੜਾ ਹੀ ਖੇੜਾ ਆ ਜਾਂਦਾ। ਨਾਨਕ ਸੁਣਿਆ ਦੁੱਖ ਭਾਵ ਕਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ। ਉਹ ਖੇੜੇ ਦੀ ਪ੍ਰਾਪਤੀ ਹੋ ਜਾਂਦੀ ਹੈ, ਦੁੱਖਾਂ ਦਾ ਖਾਤਮਾ ਹੋ ਜਾਂਦਾ। ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਦੇ ਨਾ ਜਾਏ, ਫੇਰ ਮਨ ਕਿਸੇ ਪਾਸੇ ਫੁਰਨਾ ਨਹੀਂ ਕਰਦਾ, ਇਹਦੇ ਚੋਂ ਨਿਕਲ ਜਾਂਦਾ। ਅਜੱਪਾ ਜਾਪ ਨਾ ਵਿਸਰਾ ਆਪ ਜਗਾ ਸਮਾਏ, ਸਭ ਸਖੀਆਂ ਪੰਚੇ ਮਿਲੇ, ਪੰਜੇ ਜਿਹੜੇ ਨੇ ਸਦਗੁਣ ਤੇ ਪੰਜੇ ਕਰਮ ਇੰਦਰੇ, ਪੰਜੇ ਗਿਆਨ ਇੰਦਰੇ, ਸਾਰੇ ਆਪਣੇ ਕਾਰਨ ਦੇ ਵਿੱਚ ਲੈ ਹੋ ਜਾਂਦੇ ਤੇ ਸੁਖਾਂ ਦੇ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਨਿੱਜ ਘਰ ਦੀ ਸ਼ਬਦ ਖੋਜ ਇਹ ਕਰ ਲਏ ਨਾਨਕ ਤਾ ਕਾ ਦਾਸ, ਲੇਕਿਨ ਇਹ ਖੋਜ ਸ਼ਬਦ ਮਿਲਦਾ ਨਾਮ ਦੀ ਖੋਜ ਤੋਂ। ਕਹਿੰਦੇ ਜਿਹਨੂੰ ਮਿਲ ਗਿਆ ਉਹਦੇ ਮੈਂ ਚਰਨਾਂ ਦਾ ਦਾਸ ਬਣਦਾ, ਕਿਉਂਕਿ ਪੂਰੀ ਅਵਸਥਾ ਪ੍ਰਾਪਤ ਹੋ ਗਈ। ਇਹ ਗੁਰੂ ਦਾ ਕੰਮ ਹੋਇਆ ਕਰਦਾ, ਸਤਿਗੁਰ ਪੁਰਖ ਦਾ ਕੰਮ ਹੈ, ਨਿਰਵੈਰ ਨਿਰਾਲਾ। ਜਾਣੋ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ, ਉਹ ਧਰਤੀ ਹੈ ਧਰਮ ਦੀ ਧਰਤੀ ਹੈ। ਜਿਹਾ ਬੀਜਾ ਸੋ ਲੁਣਾ ਫਲ ਕਰਮ ਸੰਭਾਲਾ, ਜਿਹਾ ਜਿਹਾ ਬੀਜ ਦੋਗੇ ਸਤਿਗੁਰੂ ਚ ਬਹੁਤੀ ਸ਼ਰਧਾ ਕਰ ਦੋਗੇ ਬਹੁਤਾ ਫਲ ਪ੍ਰਾਪਤ ਹੋ ਜਾਏਗਾ, ਤਰਕ ਕਰੋਗੇ ਤਰਕ ਦਾ ਫਲ ਪ੍ਰਾਪਤ ਹੋ ਜਾਏਗਾ, ਜਿਹਾ ਜਿਹਾ ਮੂੰਹ ਕਰਕੇ ਦੇਖੋਗੇ ਉਹ ਅਜਿਹੀ ਨਜ਼ਰ ਆਏਗਾ ਗੁਰੂ। ਵੈਸੇ ਗੁਰੂ ਜੋ ਹੈ ਦੇਵਤੇ ਬਣਾ ਦਿੰਦਾ, ਸਤਿਗੁਰੂ ਦੀ ਸੰਗਤ ਐਸੀ ਹੈ ਕਿ ਪਸ਼ੂ ਤੇ ਪ੍ਰੇਤ ਨੂੰ ਬਦਲ ਕੇ ਜਿਨ ਮਾਨਸ ਤੋਂ ਦੇਵਤੇ ਕੀਏ ਕਰਤਨ ਲਾਗੀ ਵਾਰ, ਉਹਨੂੰ ਦੇਰ ਨਹੀਂ ਲੱਗਦੀ। ਸੋ ਐਸਾ ਸਤਿਗੁਰੂ ਹੈ, ਪੜੋ ਪਿਆਰ ਨਾਲ।
ਬੰਦਾ ਪਸ਼ੂਆਂ ਤੋਂ ਦੇਵ ਬਣ ਜਾਵੇ, ਸੇਵਾ ਕਰਕੇ
ਵਿਰਤੀ ਦਾ ਬੰਦਾ ਹੈ, ਚਾਹੇ ਪਸ਼ੂ ਲੈਵਲ ਦਾ ਬੰਦਾ ਹੈ, ਉਹ ਦੇਵਤਾ ਲੈਵਲ ਦੇ ਵਿੱਚ ਪਹੁੰਚ ਜਾਇਆ ਕਰਦਾ, ਦੇਵ ਪਦਵੀ ਦੀ ਪ੍ਰਾਪਤੀ ਹੋ ਜਾਇਆ ਕਰਦੀ। ਵਾਸ ਵਾਸ ਨਿਵਾਸ ਕਰ ਸਿਮਲ ਗੁਰਮੁਖ ਸੁਖ ਬਲ ਪਾਏ। ਸਿਮਲ ਰੁੱਖ ਨੂੰ ਚੰਦਨ ਦੇ ਪਾਸ ਲਾ ਦੋ, ਚੰਦਨ ਦਾ ਜੋ ਅਸਰ ਹੈ ਉਹਦੇ ਵਿੱਚ ਆ ਕੇ ਉਹਦੇ ਫੁੱਲਾਂ ਚ ਪੱਤਿਆਂ ਚ ਸਾਰਿਆਂ ਚ ਉਹਦੀ ਸੁਗੰਧੀ ਆ ਜਾਏਗੀ। ਸੋਇਨਾ ਹੋਏ ਮਨੂਰ ਮਿਲ ਕਾਗੋਂ ਪਰਮ ਹੰਸ ਕਰਵਾਏ। ਜੋ ਮਨੂਰ ਹੈ ਜਦੋਂ ਪਾਰਸ ਨੂੰ ਮਿਲਦਾ ਉਹ ਸੋਨਾ ਹੋ ਜਾਂਦਾ। ਕਾਗ ਬਿਰਤੀ ਦਾ ਜੋ ਬੰਦਾ ਹੈ ਜਦੋਂ ਸਤਸੰਗ ਚ ਆਉਂਦਾ ਉਹਨੂੰ ਪਰਮ ਹੰਸ ਦੀ ਬਿਰਤੀ ਪ੍ਰਾਪਤ ਹੋ ਜਾਂਦੀ ਹੈ। ਸਤ ਤੇ ਅਸਤ ਦਾ ਉਹ ਨਿਰਣਾ ਕਰਨ ਦੀ ਸਮਰੱਥਾ ਰੱਖ ਲੈਂਦਾ। ਪਸ਼ੂ ਪ੍ਰੇਤੋਂ ਦੇਵ ਕਰ ਸਤਿਗੁਰ ਦੇਵ ਸੇਵ ਪੈ ਪਾਏ। ਪਸ਼ੂਆਂ ਤੋਂ ਪ੍ਰੇਤਾਂ ਤੋਂ ਦੇਵਤਾ ਬਣਾ ਦਿੰਦਾ ਹੈ ਤੇ ਆਪਣੀ ਭਗਤੀ ਦੇ ਵਿੱਚ ਲਾ ਲੈਂਦਾ। ਸਭ ਨਿਧਾਨ ਰੱਖ ਸੰਖ ਵਿੱਚ, ਹਰ ਜੀ ਲੈ ਲੈ ਹੱਥ ਵਜਾਏ। ਸਾਰੇ ਚਾਰੇ ਪਦਾਰਥ ਦਾ ਜੋ ਖਜ਼ਾਨਾ ਹੈ ਵਾਹਿਗੁਰੂ ਦੇ ਨਾਮ ਰੂਪੀ ਸੰਖ ਦੇ ਵਿੱਚ ਪਰਮੇਸ਼ਰ ਰੱਖ ਕੇ ਸਾਰੀ ਦੁਨੀਆਂ ਨੂੰ ਦਿੰਦਾ ਹੀ ਚਲਿਆ ਜਾਂਦਾ। ਪਤਤ ਉਦਾਹਰਨ ਆਖੀਏ, ਭਗਤ ਬਛਲ ਹੋਏ ਆਪ ਛਲਾਏ। ਉਹ ਪਤਤਾਂ ਦਾ ਉਦਾਹਰਨ ਕਰਨਾ, ਲੇਕਿਨ ਭਗਤਾਂ ਦੇ ਵਸ ਵਿੱਚ ਹੋ ਕੇ ਆਪਣੇ ਆਪ ਨੂੰ ਛਲਾ ਵੀ ਲੈਂਦਾ। ਬਲ ਰਾਜਾ ਯੱਗ ਕਰ ਰਿਹਾ, ਦੇਵਤਿਆਂ ਨੇ ਉਹਦਾ ਜਦੋਂ ਪ੍ਰਤਾਪ ਹੁੰਦਾ ਤੇ ਆਪਣੀ ਭਗਤੀ ਦੇ ਵਿੱਚ ਲਾ ਲੈਂਦਾ। ਸਭ ਨਿਧਾਨ ਰੱਖ ਸੰਖ ਵਿੱਚ, ਹਰ ਜੀ ਲੈ ਲੈ ਹੱਥ ਵਜਾਏ। ਸਾਰੇ ਚਾਰੇ ਪਦਾਰਥ ਦਾ ਜੋ ਖਜ਼ਾਨਾ ਹੈ ਵਾਹਿਗੁਰੂ ਦੇ ਨਾਮ ਰੂਪੀ ਸੰਖ ਦੇ ਵਿੱਚ ਪਰਮੇਸ਼ਰ ਰੱਖ ਕੇ ਸਾਰੀ ਦੁਨੀਆ ਨੂੰ ਦਿੰਦਾ ਹੀ ਚਲਿਆ ਜਾਂਦਾ। ਪਤਤ ਉਦਾਹਰਨ ਆਖੀਏ, ਭਗਤ ਬਛਲ ਹੋਏ ਆਪ ਛਲਾਏ। ਉਹ ਪਤਤਾਂ ਦਾ ਉਦਾਹਰਨ ਕਰਨਾ, ਲੇਕਿਨ ਭਗਤਾਂ ਦੇ ਵਸ ਵਿੱਚ ਹੋ ਕੇ ਆਪਣੇ ਆਪ ਨੂੰ ਛਲਾ ਵੀ ਲੈਂਦਾ। ਬਲ ਰਾਜਾ ਯੱਗ ਕਰ ਰਿਹਾ, ਦੇਵਤਿਆਂ ਨੇ ਉਹਦਾ ਜਦੋਂ ਪ੍ਰਤਾਪ ਦੇਖਿਆ ਤਾਂ ਪਰਮੇਸ਼ਰ ਕੋਲ ਫਰਿਆਦੀ ਹੋਏ, ਹੇ ਪ੍ਰਭੂ ਇਹ ਦੈਂਤ ਲੋਕਾਂ ਦਾ ਰਾਜ ਹੋ ਜਾਏਗਾ, ਇਹਨਾਂ ਦੀ ਮਰਿਆਦਾ ਅੱਛੀ ਨਹੀਂ, ਬਲ ਠੀਕ ਹੈ ਲੇਕਿਨ ਬਾਕੀ ਤਾਂ ਇਹਨਾਂ ਦੀ ਮਰਿਆਦਾ ਸਾਰੀਆਂ ਗਲਤ ਨੇ, ਬਸ ਸਾਡੀ ਰੱਖਿਆ ਕਰੋ। ਉਸ ਵੇਲੇ ਭਗਵਾਨ ਇੱਕ ਬਾਉਣੇ ਦਾ ਰੂਪ ਧਾਰ ਕੇ ਦਰਵਾਜ਼ੇ ਦੇ ਅੱਗੇ ਆ ਕੇ ਵੇਦਾਂ ਦੀਆਂ ਰਿਚਾਂ ਪੜ੍ਹਨੀਆਂ ਸ਼ੁਰੂ ਕਰ ਦਿੰਦਾ। ਬਲਰਾਜ ਨੇ ਜਦੋਂ ਸੋਹਣਾ ਬੋਲ ਸੁਣਿਆ, ਸਪਸ਼ਟ ਉਚਾਰਨ ਸੁਣਿਆ, ਮਨ ਨੂੰ ਪਾ ਗਿਆ। ਉਸ ਵੇਲੇ ਕਹਿਣ ਲੱਗਿਆ, ਅੰਦਰ ਲਿਆਓ ਇਸ ਨੂੰ। ਕਹਿਣ ਲੱਗੇ, ਮੈਂ ਤੇਰੇ ਉੱਤੇ ਬਹੁਤ ਪ੍ਰਸੰਨ ਹੋਇਆ, ਮੰਗ ਕੀ ਮੰਗਦਾ? ਜੋ ਮੰਗੇਗਾ ਮੈਂ ਤੈਨੂੰ ਦੇ ਦਾਂਗਾ। ਕਹਿਣ ਲੱਗੇ, ਰਾਜਨ ਅਸੀਂ ਕੀ ਮੰਗਣਾ? ਸਾਨੂੰ ਤਾਂ ਸਿਰਫ ਢਾਈ ਗਰਮ ਜਗ੍ਹਾ ਚਾਹੀਦੀ ਹੈ, ਛੱਪਰੀ ਪਾ ਕੇ ਤੇਰੇ ਦਰ ਦੇ ਮੂਹਰੇ ਬੈਠੇ ਰਹਿਣਾ, ਇੱਥੇ ਹੀ ਅਸੀਂ ਪਿਆਰ ਦੇ ਨਾਲ ਗਾਉਂਦੇ ਵਜਾਉਂਦੇ ਰਹਾਂਗੇ। ਜਿਸ ਵਕਤ ਚੂਲੀ ਛੱਡਣ ਲੱਗਿਆ, ਉਸ ਵੇਲੇ ਸ਼ੁਕਰ ਜੋ ਗੁਰੂ ਸੀ ਉਸਦਾ, ਉਹ ਕਹਿਣ ਲੱਗਿਆ ਵੀ ਛਲ ਹੋ ਰਿਹਾ, ਇਹ ਭਗਵਾਨ ਆਪ ਆਇਆ ਤੇਰੇ ਦਰ ਤੇ, ਛਲ ਕਰੇਗਾ ਇਹ ਤੇਰੇ ਨਾਲ। ਉਹ ਕਹਿੰਦਾ, ਕਮਾਲ ਦੀ ਗੱਲ ਹੈ, ਭਗਵਾਨ ਬਚਨ ਚ ਬੰਨਿਆ ਗਿਆ, ਮੈਂ ਛਲਿਆ ਗਿਆ ਕਿ ਛਲਿਆ ਗਿਆ? ਜੇ ਭਗਵਾਨ ਵਿੱਚ ਤੋਂ ਸਭ ਕੁਛ ਲੈ ਲੇਗਾ ਤਾਂ ਇਦੋਂ ਕਹਾ ਮੈਨੂੰ ਹੋਰ ਕੀ ਚਾਹੀਦਾ? ਮੈਂ ਤਾਂ ਆਪਣਾ ਆਪਾ ਸਮਰਪਣ ਕੀਤਾ ਹੋਇਆ। ਚੂਲੀ ਛੱਡ ਦਿੱਤੀ ਤੇ ਉਸ ਤੇ ਬਾਅਦ ਢਾਈ ਕਰਮਾਂ ਲੈਣ ਵਾਸਤੇ ਸਾਰੀ ਧਰਤੀ ਦੀਆਂ ਸਿਰਫ ਦੋ ਕਰਮਾਂ ਕਰੀਆਂ। ਜਦੋਂ ਅੱਧੀ ਰਹਿ ਗਈ, ਕਹਿੰਦੇ ਅੱਧੀ, ਕਹਿੰਦੇ ਮਹਾਰਾਜ ਮੇਰਾ ਸਰੀਰ ਹਾਜ਼ਰ ਹੈ। ਦਿੱਤਾ ਰਾਜ ਪਤਾਲ ਦਾ, ਪਤਾਲ ਦਾ ਰਾਜ ਦੇ ਕੇ ਜਦੋਂ ਉੱਥੋਂ ਤੁਰਨ ਲੱਗੇ, ਕਹਿੰਦੇ ਹੇ ਪ੍ਰਭੂ, ਤੁਹਾਡਾ ਵਚਨ ਤੁਹਾਨੂੰ ਯਾਦ ਹੈ, ਤੁਸੀਂ ਕਿਹਾ ਸੀ ਮੈਂ ਦਰਵਾਜ਼ੇ ਮੂਹਰੇ ਰਹਾਂ। ਭਗਤ ਕਹਿੰਦੇ, ਨਾਮਾ ਕਹੇ ਭਗਤ ਬਸ ਕੇਸਵ, ਅਜਹੂ ਬਲ ਕੇ ਦੁਆਰ ਖੜੋ। ਕਹਿੰਦੇ ਪਿਆਰ ਦਾ ਬੰਨਿਆ ਹੋਇਆ, ਅਜੇ ਵੀ ਬਲ ਰਾਜੇ ਦੇ ਦੁਆਰੇ ਤੇ ਖੜਾ ਹੈ ਪ੍ਰਭੂ। ਸੋ ਪਤਤ ਉਦਾਹਰਣ ਆਖੀਏ, ਪਤਤਾਂ ਦਾ ਉਧਾਰ ਕਰਦਾ। ਭਗਤ ਬਛਲ ਹੋਏ ਆਪ ਛਲਾਏ, ਜਦੋਂ ਭਗਤਾਂ ਦੇ ਪਿਆਰ ਵਿੱਚ ਆਉਂਦਾ ਹੈ ਫੇਰ ਆਪਣਾ ਆਪ ਛਲਾ ਲੈਂਦਾ। ਗੁਣ ਕੀਤੇ ਗੁਣ ਕਰੇ ਜਗ, ਸਾਰਾ ਸੰਸਾਰ ਗੁਣ ਜੇ ਕੋਈ ਕਰ ਦੇਵੇ ਉਹਦੇ ਤੇ ਗੁਣ ਕਰਦਾ, ਲੇਕਿਨ ਕੋਈ ਔਗੁਣ ਕਰੇ ਜੇ ਕੋਈ ਆਪਣੇ ਨਾਲ ਵਧੀਕੀ ਕਰੇ ਫੇਰ ਉਹਦੇ ਨਾਲ ਗੁਣ ਤਾਂ ਕੋਈ ਕਰ ਨਹੀਂ ਸਕਦਾ। ਇਹ ਗੁਰੂ ਨਾਨਕ ਪਾਤਸ਼ਾਹ ਸੀ, ਜੇ ਪੱਥਰ ਰੋੜਦਾ ਬਲੀ ਕੰਧਾਰੀ ਤਾਂ ਉਹਦਾ ਵੀ ਆਧਾਰ ਕਰ ਦਿੱਤਾ, ਜੇ ਕੌਡਾ ਰਾਕਸ਼ ਮਰਦਾਨੇ ਨੂੰ ਤਲਕੇ ਖਾਣਾ ਚਾਹੁੰਦਾ ਹੈ ਉਹਦਾ ਵੀ ਆਧਾਰ ਕਰ ਦਿੱਤਾ। ਜੋ ਵੀ ਮਿਲਿਆ, ਜੇ ਸੱਜਣ ਠੱਗ ਮਾਰਨ ਦੀਆਂ ਤਿਆਰੀਆਂ ਕਰਦਾ ਹੈ, ਭੋਰੇ ਚ ਮਾਰ ਕੇ ਸਿੱਟਣਾ ਚਾਹੁੰਦਾ ਹੈ ਉਹਦਾ ਵੀ ਆਧਾਰ ਕਰ ਦਿੱਤਾ। ਗੁਣ ਕਰੇ ਦੇ ਤਾਂ ਸਾਰੇ ਹੀ ਪ੍ਰਸੰਨ ਹੁੰਦੇ ਨੇ, ਲੇਕਿਨ ਅਵਗੁਣ ਕੀਤੇ ਗੁਣ ਗੁਰ ਪਾਏ, ਇਹ ਕੇਵਲ ਗੁਰੂ ਕਰ ਸਕਦਾ। ਔਗੁਣ ਕਰਦਿਆਂ ਕਰਦਿਆਂ ਨੂੰ ਗੁਣ ਬਖਸ਼ ਦਿੰਦਾ, ਪਰ ਉਪਕਾਰੀ ਜਗ ਵਿੱਚ ਆਏ। ਗੁਰੂ ਤੀਸਰੇ ਪਾਤਸ਼ਾਹ ਦਾ ਸਮਾਂ ਗੁਜ਼ਰ ਰਿਹਾ ਹੈ, ਦੂਰ ਦੂਰ ਤੱਕ ਆਪਦੀ ਸਿੱਧੀ ਗਈ। ਉਹ ਕਹੇ ਸਾਰੀਆਂ ਸ਼ਕਤੀਆਂ ਪ੍ਰਤੱਖ ਵਰਤ ਰਹੀਆਂ ਸੀ। ਉਸ ਵੇਲੇ ਜੋ ਗੁਰਸਿੱਖ ਸੀ, ਹੁਣ ਵਾਲਾ ਹਾਲ ਨਹੀਂ ਸੀਗਾ। ਜਦੋਂ ਗਿਣਤੀਆਂ ਵੱਧ ਜਾਂਦੀਆਂ ਖੋਟ ਵਿੱਚ ਆ ਰਿਹਾ ਕਰਦੀਆਂ, ਜਿੰਨੀ ਗਿਣਤੀ ਘੱਟ ਹੋਵੇ ਉਨੀ ਪਿਓਰਿਟੀ ਰਿਹਾ ਕਰਦੀਆਂ। ਜਾਂ ਧਰਮ ਰਿਟੂਅਲ ਬਣ ਜਾਵੇ ਉਹਦੇ ਵਿੱਚੋਂ ਖਿੱਚ ਖਤਮ ਹੋ ਜਾਇਆ ਕਰਦੀ ਹੈ, ਉਤਸ਼ਾਹ ਨਹੀਂ ਉਹਦੇ ਵਿੱਚ ਰਿਹਾ ਕਰਦਾ। ਲੇਕਿਨ ਉਸ ਵੇਲੇ ਜੋ ਗੁਰਸਿੱਖ ਸੀ ਉਹ ਪੂਰੇ ਕਰਨੀ ਕਮਾਈ ਵਾਲੇ, ਗੁਰੂ ਦੇ ਹੁਕਮ ਤੇ ਚੱਲਣ ਵਾਲੇ ਸੀ। ਇੱਕ ਪਿੰਡ ਮਾਝੇ ਦਾ ਨਰੇਲੇ ਨਾਮ ਦਾ ਪਿੰਡ, ਉਥੇ ਇੱਕ ਪ੍ਰੇਮੀ ਰਹਿੰਦਾ ਸੀ ਜੋ ਕਰਮਕਾਂਡ ਕਰਦਾ ਸੀ। ਕਰਮਕਾਂਡ ਦੇ ਵਿੱਚ ਵਿਸ਼ਵਾਸ ਰੱਖਦਾ ਸੀ, ਦੁਆਪਰ ਯੁੱਗ ਦੇ ਅੰਦਰ ਕਰਮਕਾਂਡ ਹੋਇਆ ਕਰਦੇ ਸੀ। ਉਹਨਾਂ ਦਿਨਾਂ 'ਚ ਬਹੁਤ ਵੱਧ ਗਏ ਸੀ, ਕੋਈ ਪੈਰ ਟੁੱਟਣਾ ਤਾਂ ਵੀ ਕਰਮਕਾਂਡ ਦਾ ਹਿਸਾਬ ਲਾਇਆ ਜਾਂਦਾ। ਧਰਮ ਹੀ ਧਰਮ ਸੀਗੇ ਬੇਅੰਤ, ਮੇਰਾ ਮਾਂ ਬਾਪ ਵਾਸਤੇ ਕੀ ਧਰਮ ਹੈ, ਪਿਓ ਵਾਸਤੇ ਕੀ ਧਰਮ ਹੈ, ਸ਼ਸਤਰ ਚਲਾਉਣ ਵਾਸਤੇ ਕੀ ਧਰਮ ਹੈ, ਰਾਜ ਵਾਸਤੇ ਮੇਰਾ ਕੀ ਧਰਮ ਹੈ। ਉਹ ਕਰਮਕਾਂਡ ਇੰਨੇ ਜ਼ਿਆਦਾ ਵੱਜ ਗਏ ਸੀ ਕਿ ਆਦਮੀ ਉਲਝ ਕੇ ਰਹਿ ਗਿਆ। ਪਰਮੇਸ਼ਰ ਦਾ ਪਿਆਰ, ਪਰਮੇਸ਼ਰ ਦਾ ਗਿਆਨ ਖਤਮ ਹੋ ਗਿਆ, ਕਲਯੁਗ ਦਾ ਯੁਗ ਆ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਪ੍ਰੇਮੀਓ ਇਹ ਕਰਮਕਾਂਡ ਦੇ ਨਾਲ ਹੁਣ ਗੁਜ਼ਾਰਾ ਨਹੀਂ ਹੋਣਾ, ਕਿਉਂਕਿ ਇਹ ਉਹਨਾਂ ਯੁੱਗਾਂ ਦਾ ਧਰਮ ਸੀ। ਯੁਗ ਯੁਗ ਆਪੋ ਆਪਣਾ ਧਰਮ ਹੈ, ਸੋਧ ਵੇਖੋ ਵੇਦ ਪੁਰਾਣਾ, ਵੇਦਾਂ ਤੇ ਪੁਰਾਣਾ ਨੂੰ ਸੋਧ ਕੇ ਦੇਖ ਲਓ। ਸਤਯੁਗ ਦਾ ਜੋ ਹੈ ਸਤ ਸੀ ਧਰਮ, ਸਤਯੁਗ ਸਤ, ਤ੍ਰੇਤਾ ਜਗੀ, ਤ੍ਰੇਤੇ ਦੇ ਅੰਦਰ ਜੱਗ ਕਰਿਆ ਕਰਦੇ ਸੀ। ਦੁਆਪਰ ਪੂਜਾ ਚਾਰ, ਉਸ ਵੇਲੇ ਪੂਜਾ ਨੇ ਥਾਂ ਲੈ ਲਿਆ ਤੇ ਕਰਮਕਾਂਡ ਨੇ ਥਾਂ ਲੈ ਲਿਆ ਦੁਆਪਰ। ਤੀਨ ਯੁਗ ਤਿੰਨੋਂ ਦਿਲੇ, ਕੱਲ ਕੇਵਲ ਨਾਮ ਉਧਾਰ, ਤਿੰਨਾਂ ਦਾ ਧਰਮ ਖਤਮ ਹੋ ਗਿਆ ਕਹਿੰਦੇ, ਤੇ ਹੁਣ ਕਲਯੁਗ ਆ ਗਿਆ। ਕਲਯੁਗ ਦਾ ਜੋ ਧਰਮ ਹੈ ਉਹ ਇਹਨਾਂ ਤੋਂ ਨਵੇਕਲਾ ਹੈ।
ਪ੍ਰਭੂ ਆਇਓ ਰੇ ਇੱਕ ਨਾਮ ਦੀ ਆਹ
ਗੁਰੂ ਆਏ ਹੋਏ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਕੰਸਟੀਟਿਊਸ਼ਨ ਦੇ ਅੰਦਰ ਅਮੈਂਡਮੈਂਟ ਹੋ ਗਈ, ਬਦਲੀ ਨਹੀਂ ਹੋਈ, ਲੇਕਿਨ ਇਸ ਯੁੱਗ ਦਾ ਧਰਮ ਇਹੀ ਸੀ ਕਿ ਕਲਯੁਗ ਦੇ ਅੰਦਰ ਕੇਵਲ ਨਾਮ ਨਾਲ ਉਧਾਰ ਹੋਣਾ, ਕਰਮਕੰਡ ਦੇ ਨਾਲ ਤੇ ਭੇਖ ਦੇ ਨਾਲ ਉਧਾਰ ਨਹੀਂ ਹੋਣਾ। ਤੇ ਪਿਛਲੇ ਯੁੱਗਾਂ ਸੀਗੀਆਂ ਇਹ ਸਾਰੀਆਂ ਗੱਲਾਂ, ਕਲਯੁਗ ਚ ਨਹੀਂ ਇਹ ਚੱਲਦੀ, ਕੇਵਲ ਨਾਮ ਚੱਲਣਾ ਕਲਯੁਗ ਚ। ਮਹਾਰਾਜ ਕਹਿੰਦੇ ਹੋਰ ਕੋਈ ਚੀਜ਼ ਨਹੀਂ ਨਾਲ ਜਾਣੀ, ਸਿਰਫ ਨਾਮ ਹੈ। ਨਾਮ ਦੀ ਮਹੱਤਤਾ ਕਿੰਨੀ ਦੱਸੀ ਹੈ, ਏਕ ਚਿੱਤ ਜੇ ਇੱਕ ਛਿੰਨ ਤੇ ਆਇਓ, ਕਾਲ ਫਾਸ ਕੇ ਬੀਜ ਨਾ ਆਇਓ, ਅੱਖ ਦੇ ਚਮਕਣ ਜਿੰਨਾ ਚਿਰ ਚ ਵੀ ਜੇ ਪਰਮੇਸ਼ਰ ਪਰਿਪੂਰਨ ਵਿੱਚ ਸੁਰਤ ਚਲੀ ਗਈ। ਕਹਿੰਦੇ ਉਹਦੇ ਗਲ ਚੋਂ ਪਈ ਹੋਈ ਜਮਾਂ ਦੀ ਫਾਂਸੀ ਉਸੇ ਵੇਲੇ ਕੱਟ ਜਾਏਗੀ, ਕਿੱਡੀ ਬੜੀ ਸ਼ਕਤੀ ਹੈ। ਕਬੀਰ ਸਹੀ ਮੁੱਖ ਧੰਨ ਹੈ, ਜੇ ਮੁੱਖ ਕਹੀਏ ਰਾਮ, ਦੇਹੀ ਕਿਸਕੀ ਬਪਰੀ, ਪਵਿੱਤਰ ਹੋਏਗੋ ਗ੍ਰਾਮ। ਦੇਹੀ ਦੀ ਗੱਲ ਤਾਂ ਛੱਡੋ, ਸਾਰਾ ਨਗਰ ਪਵਿੱਤਰ ਹੋ ਜਾਏਗਾ ਜਿਸੇ ਪਰਮੇਸ਼ਰ ਦਾ ਪਿਆਰਾ ਬੰਦਗੀ ਕਰਨ ਵਾਲਾ ਰਹਿੰਦਾ। ਸੋ ਇਸ ਤਰ੍ਹਾਂ ਨਾਮ ਦੀ ਬੜੀ ਭਾਰੀ ਮਹੱਤਤਾ ਇਸ ਯੁੱਗ ਦੇ ਅੰਦਰ। ਸੋ ਇਹ ਕਰਮਕਾਂਡ ਦੇ ਵਿੱਚ ਪ੍ਰਵਿਰਤ ਸੀ। ਜਦੋਂ ਕਰਮਕਾਂਡ ਚ ਆਦਮੀ ਰਹਿੰਦਾ ਹੈ ਤੇ ਮਨ ਵਿੱਚ ਸ਼ਾਂਤੀ ਨਹੀਂ ਆਇਆ ਕਰਦੀ, ਮਨ ਵਿੱਚ ਸ਼ਾਂਤੀ ਕੇਵਲ ਨਾਮ ਨਾਲ ਆਉਂਦੀ ਹੈ। ਜਿਨ੍ਹਾਂ ਨੇ ਅੰਦਰਲੀ ਸ਼ਾਂਤੀ ਨਹੀਂ ਦੇਖੀ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸ਼ਾਂਤੀ ਨਾਮ ਕੀ ਅੱਖਰ ਹੈ ਸ਼ਾਂਤੀ ਦਾ। ਧੁੱਪ ਦੇ ਵਿੱਚੋਂ ਗਿਆ ਹੋਇਆ ਬੰਦਾ ਛਾਵੇਂ ਕੱਢ ਕੇ ਕਹਿੰਦਾ ਵੀ ਸ਼ਾਂਤੀ ਆ ਗਈ, ਪਿਆਸਾ ਬੰਦਾ ਠੰਡਾ ਪਾਣੀ ਪੀ ਕੇ ਕਹਿੰਦਾ ਵੀ ਮੈਨੂੰ ਬੜੀ ਸ਼ਾਂਤੀ ਆਈ ਹੈ। ਕਿਸੇ ਦਾ ਕੰਮ ਨਾ ਬਣਦਾ ਹੋਵੇ, ਪੈਸਾ ਨਾ ਮਿਲਦਾ ਹੋਵੇ, ਉਹਨੂੰ ਪੈਸਾ ਮਿਲ ਗਿਆ ਕਹਿੰਦਾ ਬੜੀ ਸ਼ਾਂਤੀ ਆਈ ਹੈ। ਇਹ ਤਾਂ ਕੋਈ ਗੱਲ ਨਹੀਂ ਹੈ, ਇਹ ਤਾਂ ਟੈਂਪਰੇਰੀ ਫੇਜ਼ ਹੈ ਛੋਟਾ ਜਿਹਾ, ਤੇ ਅੰਦਰ ਸ਼ਾਂਤੀ ਆ ਜਾਣੀ ਤੇ ਐਸੀ ਅਵਸਥਾ ਪ੍ਰਾਪਤ ਹੋ ਜਾਣੀ ਜੋ ਨਰ ਦੁੱਖ ਮੇਂ ਦੁੱਖ ਨਹੀਂ ਮਾਨਣਾ, ਸੁੱਖ ਸਨੇਹ ਅਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨਣਾ, ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੋਭ ਮੋਹ ਮਾਨਣਾ, ਹਰਖ ਸੋਗ ਜੇ ਪਰਸੇ ਨਾਹੇ ਨਾਹੇ ਮਾਨ ਅਪਮਾਨਾ। ਆਹ ਅਵਸਥਾ ਸਥਿਰ ਬੁੱਧੀ ਪ੍ਰਾਪਤ ਹੋ ਜਾਣੀ, ਸਟੇਬਲ ਮਾਇੰਡ ਪ੍ਰਾਪਤ ਹੋ ਜਾਣਾ, ਅਡਵਰਸ ਸਰਕਮਸਟਾਂਸਿਸ ਦੇ ਵਿੱਚ ਘਬਰਾਉਣਾ ਨਾ, ਵਸਤਾ ਟੁੱਟੀ ਚੌਂਪਰੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਪਰਮੰਨਾ, ਮਿੱਤਰ ਨਾ ਇਠ ਧਨ ਰੂਪਹੀਣ ਕੇ ਸਾਕ ਨਾ ਸੁਣਨਾ। ਜੇ ਮਨ ਵਿੱਚ ਸ਼ਾਂਤੀ ਹੈ, ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨ, ਜਿਸਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ। ਪ੍ਰਕਿਰਤੀ ਦੀਆਂ ਬੇਅੰਤ ਪ੍ਰਾਪਤੀਆਂ ਬੰਦੇ ਨੂੰ ਹੋਣ, ਕੋਈ ਊਣਤਾਈ ਨਾ ਹੋਵੇ, ਸੁੰਦਰ ਸੇਧ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਏ ਨੇ ਚੰਦਨ ਸੁਗੰਧ ਲਾਏ ਮੋਤੀ ਹੀਰੇ, ਘਰ ਡੈਕੋਰੇਟ ਕਰਿਆ ਹੋਵੇ ਸੋਨੇ ਦੀਆਂ ਪਲੇਟਾਂ ਨਾਲ, ਤੇ ਲੜਕਦੇ ਹੋਣ ਮੋਤੀ ਛੱਤ ਦੇ ਨਾਲ, ਚਿਲਮਿਲ ਚਿਲਮਿਲ ਘਰ ਕਰਦਾ ਹੋਵੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾ ਏ ਵਸੂਰੇ। ਜੋ ਵੀ ਮਨ ਵਿੱਚ ਸੁਖ ਦੀ ਇੱਛਾ ਜਾਗੀ ਉਸੇ ਵੇਲੇ ਪ੍ਰਾਪਤ ਹੋ ਗਿਆ। ਲੇਕਿਨ ਮਹਾਰਾਜ ਕਹਿੰਦੇ ਉਹਦੀ ਮਾਨਸਿਕ ਅਵਸਥਾ ਕਿਹੋ ਜਿਹੀ ਹੁੰਦੀ ਹੈ, ਸੋਭਰਵ ਚਿਤਨਾ ਆਵੀ ਵਿਸ਼ਟਾ ਕੇ ਕੀੜੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਥ ਵਿਧ ਮੰਤੀ। ਕਰਮ ਕਾਂਡ ਤੇ ਭੇਖ ਦੋ ਚੀਜ਼ਾਂ ਨੇ, ਇਹ ਫਰਸਟ੍ਰੇਸ਼ਨ ਲਿਆਉਂਦੀਆਂ, ਸ਼ਾਂਤੀ ਨਹੀਂ ਜਾਇਆ ਕਰਦੀਆਂ, ਕਿਉਂਕਿ ਇਹਦੇ ਵਿੱਚੋਂ ਨਿਕਲਦਾ ਕੁਛ ਨਹੀਂ, ਹਾਂ ਉਹ ਦੇਹੀ ਨੂੰ ਦੁੱਖ ਦਿੰਦਾ। ਇਹ ਜੋ ਪ੍ਰੇਮੀ ਸੀ ਜਿਸਦਾ ਨਾਮ ਮਾਈਦਾਸ ਸੀ, ਕਰਮਕਾਂਡ ਹੀ ਬੜਾ ਸਖ਼ਤ ਸੀ, ਕਿਸੇ ਦਾ ਹੱਥ ਲੱਗ ਜਾਵੇ ਪਾਣੀ ਨਹੀਂ ਸੀ ਪੀਂਦਾ, ਪ੍ਰਸ਼ਾਦਾ ਲਾ ਰਿਹਾ ਕਿਸੇ ਨੇ ਆ ਕੇ ਚੌਂਕੇ ਚ ਪੈਰ ਧਰ ਦਿੱਤਾ ਲਕੀਰ ਦੇ ਅੰਦਰ, ਉਸੇ ਵੇਲੇ ਸਾਰਾ ਬਣਿਆ ਬਣਾਇਆ ਪ੍ਰਸ਼ਾਦਾ ਛੱਡ ਦਿੰਦਾ ਸੀ, ਕਿਉਂਕਿ ਕਰਮਕਾਂਡ ਐਸੀਆਂ ਚੀਜ਼ਾਂ ਹੁੰਦੀਆਂ, ਜਿੰਨਾ ਸਖ਼ਤ ਕਰ ਲਓ ਓਨਾ ਹੀ ਬੰਦਾ ਉਲਝਦਾ ਜਾਂਦਾ, ਚਾਹੇ ਭੇਖ ਹੈ ਸਰੀਰ ਦੇ ਉੱਤੇ ਧਾਰਨ ਵਾਲਾ, ਚਾਹੇ ਇਸ ਤਰ੍ਹਾਂ ਦੀ ਕੋਈ ਭਾਵਨਾ ਹੈ, ਉਹ ਉਸੇ ਤਰ੍ਹਾਂ ਦੇ ਨਾਲ ਵਾਧਾ ਤੁਰਿਆ ਜਾਂਦਾ ਤੇ ਆਦਮੀ ਬੰਨਦਾ ਜਾਂਦਾ। ਉਹ ਰੀਜ਼ਨ ਨਹੀਂ ਦੇਖਦਾ, ਗੁਰਮਤ ਨੂੰ ਨਹੀਂ ਦੇਖਦਾ, ਭੇਖ ਦੇ ਵਿੱਚ ਪੈ ਕੇ ਆਪਣੇ ਆਪ ਨੂੰ ਪੂਰਾ ਕਹਿੰਦਾ। ਜਿੰਨਾ ਭੇਖ ਜ਼ਬਰਦਸਤ ਹੈ ਸਖ਼ਤ ਹੈ, ਓਨਾ ਹੀ ਅਸੀਂ ਕਹਿੰਦੇ ਹਾਂ ਇਹ ਬੜਾ ਧਰਮੀ ਬੰਦਾ, ਇਹ ਬੜਾ ਭਾਰਾ ਭੁਲੇਖਾ ਸਾਡੇ ਮਨਾਂ ਚ ਪਿਆ ਹੈ। ਧਰਮੀ ਆਦਮੀ ਜਿਹੜਾ ਹੁੰਦਾ ਹੈ ਉਹ ਹੋਰ ਰਹਿਤ ਤੋਂ ਹੋਇਆ ਕਰਦਾ, ਜਿੰਨਾ ਚਿਰ ਅੰਦਰਲੀ ਰਹਿਤ ਨਹੀਂ ਉਹਦੇ ਅੰਦਰ ਉੱਪਰਲਾ ਭੇਖ ਉਹਨੂੰ ਕੀ ਕਰੇਗਾ। ਇੱਕ ਡਾਕੂ ਆ ਕੇ ਭੇਖ ਤਾਰ ਲੈਂਦਾ, ਉਹ ਤਾਂ ਡਾਕੂ ਹੀ ਹੈ, ਭੇਖ ਨੇ ਉਹਨੂੰ ਸੰਤ ਤਾਂ ਨਹੀਂ ਬਣਾ ਦੇਣਾ, ਸੰਤ ਤਾਂ ਉਸ ਨੂੰ ਜਦ ਬਣਾਉਣਾ, ਉਹਦੇ ਚ ਪਰਿਵਰਤਨ ਆਉਣਾ, ਤਾਂ ਅੰਦਰਲੀ ਜੋ ਗੁਣ ਨੇ ਅੰਦਰਲੇ ਅੰਦਰਲੀ ਉਚਾਈ ਆ ਉਹਦੇ ਨਾਲ ਉਹਦੇ ਅੰਦਰ ਤਬਦੀਲੀ ਆਉਣੀ ਨਹੀਂ ਆ ਨਹੀਂ ਸਕਣਾ। ਸੁਪੇਖ ਇੱਕ ਧੋਖਾ ਦੇਣ ਵਾਲੀ ਚੀਜ਼ ਹੈ ਸੰਸਾਰ ਨੂੰ। ਬਹੁਤ ਸਾਰਿਆਂ ਦਾ ਖਿਆਲ ਹੁੰਦਾ ਵੀ ਜੇ ਭੇਖ ਨਾ ਧਾਰੀਏ, ਐਸੀਆਂ ਕਹਾਣੀਆਂ ਬਣੀਆਂ ਹੋਈਆਂ ਬਈ ਸੰਸਾਰ ਨੂੰ ਪਤਾ ਨਹੀਂ ਲੱਗਦਾ ਵੀ ਇਹ ਸਾਧੂ ਆ ਉਹ ਨਿਰਾਦਰ ਕਰ ਦੇਣਗੇ ਤੇ ਨਿਰਾਦਰ ਦਾ ਦੋਸ਼ ਸਾਧੂ ਨੂੰ ਲੱਗੂ ਕਿਉਂਕਿ ਤੂੰ ਦੱਸ ਨਹੀਂ ਸਕਿਆ ਵੀ ਮੈਂ ਸਾਧੂ। ਠੀਕ ਹੈ ਕਿਸੇ ਹੱਦ ਤੱਕ ਤਾਂ ਇਹ ਬਾਤ ਠੀਕ ਹੈ, ਪਰ ਜੇ ਅੰਦਰੋਂ ਸਾਧੂ ਨਹੀਂ ਤੇ ਉੱਤੋਂ ਹੀ ਭੇਖ ਧਾਰਿਆ ਹੋਇਆ ਫੇਰ ਸੇਵਾ ਕਰਨ ਵਾਲੇ ਨੂੰ ਕੋਈ ਫਲੇ ਨਹੀਂ ਪ੍ਰਾਪਤ ਹੋਣਾ, ਐਵੇਂ ਕੇਵਲ ਧੋਖੇ ਚ ਆ ਜਾਂਦਾ। ਭੇਖ ਜਿਹੜਾ ਹੈ ਇਹ 75% ਆਦਮੀ ਦੀਆਂ ਕਮਜ਼ੋਰੀਆਂ ਨੂੰ ਛੁਪਾਉਣ ਦੀ ਤਾਕਤ ਰੱਖਦਾ, 25% ਉਹ ਤਾਂ ਗੁਣ ਹੋਣ ਉਹਦੇ ਮਗਰ ਦੁਨੀਆਂ ਲੱਗ ਜਾਏਗੀ, ਸਾਰੇ ਲੋਕ ਚੱਲਣਗੇ ਵੀ ਇਹ ਤਾਂ ਜੀ ਨੰਗੇ ਪੈਰੀ ਚੱਲਦੇ ਨੇ, ਇਹ ਤਾਂ ਰੋਟੀ ਖਾਂਦੇ ਹੀ ਨਹੀਂ ਹੈ ਜੀ, ਇਹ ਤਾਂ ਤੇਲ ਹੀ ਨਹੀਂ ਲਾਉਂਦੇ ਸਿਰ ਨੂੰ ਜਦ ਤੋਂ ਪੈਦਾ ਹੋਏ ਨੇ, ਅਹੀਆਂ ਜਿਹੀਆਂ ਸਾਡੇ ਭਾਵਨਾਵਾਂ ਨੇ। ਮਹਾਰਾਜ ਨੇ ਇਸ ਨੂੰ ਪ੍ਰਵਾਨ ਨਹੀਂ ਕਰਿਆ, ਮਹਾਰਾਜ ਕਹਿੰਦੇ ਇਹ ਤਾਂ ਫਜ਼ੂਲ ਚੀਜ਼ਾਂ ਨੇ ਸਾਰੀਆਂ, ਲੇਕਿਨ ਅੰਦਰਲੀ ਤਰੱਕੀ ਕੋਈ ਹੋਰ ਚੀਜ਼ ਹੈ। ਗੁਰੂ ਮਹਾਰਾਜ ਫਰਮਾਨ ਕਰਦੇ ਹੈ ਕਿ ਸਿੱਖ ਦੀ ਜੋ ਰਹਿਤ ਹੈ, ਜਿਸ ਨੇ ਇਸ ਨੂੰ ਉਤਾਰਨਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਇੱਥੇ ਵਿਚਾਰ ਇੱਕ ਹੋਰ ਆਉਂਦੀ ਹੈ, ਉਹ ਆਉਂਦੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਕਿਸੇ ਕਿਤਾਬ ਦੇ ਸਿੱਖ ਨਹੀਂ ਹਾਂ, ਕਿਸੇ ਇਤਿਹਾਸ ਦੇ ਸਿੱਖ ਨਹੀਂ ਹਾਂ, ਕਿਸੇ ਮਨੁੱਖ ਦੀ ਲਿਖੀ ਹੋਈ ਬਾਤ ਦੇ ਸਿੱਖ ਨਹੀਂ ਹਾਂ। 1430 ਪੰਨੇ ਦੇ ਅੰਦਰ ਜੋ ਬਾਣੀ ਆਉਂਦੀ ਹੈ ਅਸੀਂ ਉਹਦੇ ਮੁਤਾਬਕ ਆਪਣਾ ਜੀਵਨ ਢਾਲਣਾ, ਧੋਖਾ ਨਹੀਂ ਦੇਣਾ ਸਾਧ ਸਿੰਘ ਜੀ ਆਪਣੇ ਆਪ ਨੂੰ, ਟਪਲਾ ਨਹੀਂ ਖਾਣਾ, ਜਦੋਂ ਟਪਲਾ ਖਾਵਾਂਗੇ ਅਸੀਂ ਰਸਤੇ ਤੋਂ ਖੁੰਝ ਜਾਵਾਂਗੇ। ਉਹ ਟਪਲੇ ਜਿਹੜੇ ਕਿਤਾਬਾਂ ਲਿਖਦੇ ਨੇ ਇਹ ਖੜਾਉਂਦੇ ਨੇ, ਜੇ ਇਹ ਗੱਲਾਂ ਲਿਖਣੀਆਂ ਹੁੰਦੀਆਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆ ਜਾਂਦੀਆਂ। ਮਹਾਰਾਜ ਇਹ ਭੇਖ ਨੂੰ ਬਹੁਤ ਵੱਡਾ ਦੱਸ ਦਿੰਦੇ, ਜੇ ਕਹੋ ਰਹਿਤ ਵਹਿਤ, ਪੰਜ ਪਿਆਰੇ ਰਹਿਤ ਬੜੀ ਸਿੰਪਲ ਦੱਸਦੇ ਨੇ, ਨੈਚੁਰਲ ਰਹਿਤ ਆ ਉਹ ਵੀ ਕੇਸ ਪਰਮੇਸ਼ਰ ਨੇ ਦਿੱਤੇ ਨੇ, ਇਹਨਾਂ ਨੂੰ ਅਨਕੱਟ ਰੱਖੋ। ਇਹ ਕੋਈ ਭੇਖ ਤਾਂ ਹੈ ਨਹੀਂ, ਜਿਹਾ ਜਿਹਾ ਬੰਦਾ ਪੈਦਾ ਹੋਇਆ ਮਾਂ ਦੇ ਪੇਟ ਚੋਂ ਉਹ ਜਿਹਾ ਹੀ ਉਹ ਜੀਵਨ ਬਤੀਤ ਕਰ ਰਿਹਾ, ਕੱਟ ਕੇ ਹੋਰ ਤਰ੍ਹਾਂ ਦਾ ਰੂਪ ਬਣਾਉਣਾ ਭੇਖ ਕਰ ਸਕਦਾ, ਇਹ ਨੈਚੁਰਲ ਵੇ ਆਫ ਲਾਈਫ ਹੈ। ਉਹਦੀ ਸਫਾਈ ਵਾਸਤੇ ਕੰਘੇ ਦੀ ਲੋੜ ਹੈ, ਜੇ ਦੂਸਰੇ ਦਾ ਕੰਘਾ ਵਾਰ ਵਾਰ ਚੱਕ ਕੇ ਪਾਓ ਤਾਂ ਸਿਰ ਦੇ ਅੰਦਰ 20 ਬਿਮਾਰੀਆਂ ਪੈਦਾ ਹੋ ਜਾਂਦੀਆਂ, ਐਲਰਜੀ ਹੋ ਜਾਂਦੀ ਹੈ। ਪਰਦਾ ਰੱਖਣ ਵਾਸਤੇ ਕਛਹਿਰੇ ਦੀ ਲੋੜ ਹੈ, ਛੋਟਾ ਹੋਵੇ ਕੱਪੜਾ ਤਾਂ ਪਰਦਾ ਨਹੀਂ ਰਹਿੰਦਾ, ਬਾਹਰ ਬੈਠ ਨਹੀਂ ਸਕਦੇ, ਸਭਿਅਤ ਸੁਸਾਇਟੀ ਨਹੀਂ ਕਹਾਂਗੇ। ਇਸੇ ਤਰ੍ਹਾਂ ਬਾਕੀ ਰਹਿਤਾਂ ਨੇ, ਇਹ ਭੇਖ ਨਹੀਂ ਹੈ ਤਾਂ ਨੈਚੁਰਲ ਵੇ ਆਫ ਲਾਈਫ ਹੈ, ਲੇਕਿਨ ਇਹਨਾਂ ਨੂੰ ਧਰਮ ਦੇ ਨਾਲ ਰਲਾ ਲੈਣਾ ਇਹ ਭੁੱਲ ਹੋ ਜਾਇਆ ਕਰਦੀ ਹੈ। ਇਹ ਤਾਂ ਸੈਲਫ ਡਿਸਿਪਲਿਨ ਹੈ ਆਦਮੀ ਦਾ, ਜਿਹਦੇ ਨਾਲ ਇੱਕ ਪਲੈਜ ਲਿਆ ਤੇ ਉਸ ਵਾਅਦੇ ਨੂੰ ਆਖਰੀ ਦਮ ਤੱਕ ਪੂਰਾ ਕਰ ਦੇਣਾ। ਸੋ ਜਿਹੜੀ ਚੀਜ਼ ਹੈ, ਜੋ ਅਸਲੀ ਰਹਿਤ ਹੈ ਗੁਰੂ ਮਹਾਰਾਜ ਨੇ ਦੱਸੀ, ਜਿਹਨੂੰ ਅਸੀਂ ਦਿਨ ਰਾਤ ਨਮਸਕਾਰਾਂ ਕਰਦੇ ਹਾਂ, ਚੌਰ ਕਰਦੇ ਹਾਂ, ਜਿਹਨਾਂ ਦੇ ਅੱਗੇ ਖੜ ਕੇ ਅਰਦਾਸ ਕਰਦੇ ਹਾਂ, ਉਹਨਾਂ ਦੀ ਰਹਿਤ ਸੁਣੋ। ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਅੰਮ੍ਰਿਤ ਵੇਲੇ ਜਾਗੇ, ਜਦੋਂ ਸਾਰਾ ਸੰਸਾਰ ਸੁੱਤਾ ਪਿਆ ਹੁੰਦਾ ਘਰਾੜੇ ਮਾਰਦਾ, ਉਸ ਵੇਲੇ ਜਾਗੇ, ਫੇਰ ਕਰੇ ਕਿ ਉੱਠਾ ਨਾਮ ਧਿਆ, ਪਰਮੇਸ਼ਰ ਦੇ ਨਾਮ ਵਿੱਚ ਬਿਰਤੀ ਲਾ ਕੇ ਧਿਆਨ ਜੋੜੇ, ਉਹਦੇ ਵਿੱਚ ਉਦਮ ਕਰੇ ਭਲਕੇ ਪ੍ਰਭਾਤੀ, ਫਿਰ ਇਹ ਨਹੀਂ ਰਜਾਈ ਵਿੱਚ ਬੈਠਾ ਰਹੇ। ਕਹਿੰਦੇ ਉਦਮ ਕਰਕੇ ਰਜਾਈ ਛੱਡੇ, ਇਸ਼ਨਾਨ ਕਰੇ, ਜਿੰਨੇ ਕੁ ਇਸ਼ਨਾਨ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਹੈ। ਮਹਾਰਾਜ ਕਹਿੰਦੇ ਇਸ਼ਨਾਨ ਸਰੀਰ ਦਾ ਕਰਕੇ ਕੋਈ ਬਹੁਤੀ ਵੱਡੀ ਬਾਤ ਨਹੀਂ, ਤੁਸੀਂ ਕਰ ਰਹੇ ਮਨ ਦਾ ਇਸ਼ਨਾਨ ਹੋਣਾ ਚਾਹੀਦਾ, ਬੁੱਧੀ ਦਾ ਇਸ਼ਨਾਨ ਹੋਣਾ ਚਾਹੀਦਾ, ਆਤਮਾ ਦਾ ਇਸ਼ਨਾਨ ਹੋਣਾ ਚਾਹੀਦਾ। ਇਸ ਬਾਣੀ ਵਿੱਚ ਬਹੁਤ ਬਚਨ ਆਉਂਦੇ ਨੇ, ਬੜਾ ਭਾਰਾ ਵਿਸਥਾਰ ਹੋ ਜਾਂਦਾ ਜੇ ਮੈਂ ਇੱਥੇ ਬੇਨਤੀ ਕਰਾਂ। ਕਹਿੰਦੇ ਇਸ਼ਨਾਨ ਕਰੇ, ਉਸ ਵੇਲੇ ਸਰੀਰ ਦਾ ਇਸ਼ਨਾਨ ਪਾਣੀ ਨਾਲ ਹੁੰਦਾ, ਵਚਨ ਦਾ ਇਸ਼ਨਾਨ, ਜੀਵ ਦਾ ਇਸ਼ਨਾਨ ਬਾਣੀ ਉਚਾਰ ਕੇ ਹੁੰਦਾ, ਮਨ ਦਾ ਇਸ਼ਨਾਨ ਬਾਣੀ ਵਿਚਾਰ ਕੇ ਹੁੰਦਾ, ਬੁੱਧੀ ਦਾ ਇਸ਼ਨਾਨ ਬਾਣੀ ਦੇ ਸਿਧਾਂਤ ਨੂੰ ਅੰਦਰ ਧਾਰਨ ਕਰਕੇ ਹੁੰਦਾ, ਤੇ ਇਸ ਤੋਂ ਉੱਪਰਲਾ ਜੋ ਜੀਵਾਤਮਾ ਦਾ ਇਸ਼ਨਾਨ ਹੈ ਉਹ ਚਿੰਤਨ ਨਾਲ ਹੁੰਦਾ, ਪਰਮੇਸ਼ਰ ਦੇ ਚਿੰਤਨ ਨਾਲ। ਕਹਿੰਦੇ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਅੰਮ੍ਰਿਤ ਦਾ ਸਰੋਵਰ ਗੁਰੂ ਮਹਾਰਾਜ ਦੀ ਬਾਣੀ ਹੈ, ਵਾਰ ਵਾਰ ਜ਼ਿਕਰ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਸਤਿਗੁਰੂ ਦੀ ਬਾਣੀ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਗੁਰਮਤ ਪਾਏ ਰਾਮ। ਇਹ ਅੰਮ੍ਰਿਤ ਜਿਹੜਾ ਗੁਰੂ ਦੀ ਮਤ ਧਾਰਨ ਕਰਨ ਦੇ ਨਾਲ ਮਿਲਦਾ। ਹਮੇ ਮਾਇਆ ਵਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਵਿਖ ਲੈ ਜਾਏ ਰਾਮ। ਇਹ ਜਦੋਂ ਗੁਰੂ ਦੀ ਬਾਣੀ ਦੀ ਵਿਚਾਰ ਕਰਕੇ ਅੰਮ੍ਰਿਤ ਦੀ ਪ੍ਰਾਪਤੀ ਨਾਮ ਦੇ ਰਾਹੀਂ ਹੋ ਜਾਏਗੀ, ਉਸ ਵੇਲੇ ਵਿਉਹ ਲੈ ਜਾਏਗੀ। ਸੋ ਇਹ ਅੰਮ੍ਰਿਤ ਦੇ ਵਿੱਚ ਇਸ਼ਨਾਨ ਕਰਨ ਦੀ ਰਹਿਤ ਮਹਾਰਾਜ ਨੇ ਰੋਜ਼ ਰੱਖੀ ਹੈ। ਜਿਹੜਾ ਇੱਥੇ ਤੱਕ ਪਹੁੰਚਿਆ ਨਹੀਂ ਹੈ ਉਹਨੂੰ ਫਿਕਰ ਕਰਨਾ ਚਾਹੀਦਾ ਵੀ ਮੈਂ ਤਾਂ ਅਜੇ ਅਧੂਰੀ ਰਹਿਤ ਚਾਂ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਨਿਤ ਭਰਮ ਦਾ ਭਰਮ ਪਲਾਇਆ। ਅੰਮ੍ਰਿਤ ਸੰਗ ਵਿਖ ਸੰਗ੍ਰਹਿ ਹੈ, ਕਰਤਾ ਆਪ ਕੋ ਹੈ। ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਪਲਾਇਆ। ਕਸਤੂਰੀ ਨਾਭੀ ਚ ਹੁੰਦੀ ਹੈ ਹੱਥ ਹਰਨ ਦੇ, ਲੇਕਿਨ ਉਹ ਝਾੜ ਸੁੰਘਦਾ ਫਿਰਦਾ। ਮਹਾਰਾਜ ਕਹਿੰਦੇ ਵਿਉਹ ਇਕੱਠੀ ਕਰਦਾ, ਅੰਮ੍ਰਿਤ ਨੂੰ ਛੱਡ ਦਿੰਦਾ। ਅੰਮ੍ਰਿਤ ਜਦ ਅੰਦਰ ਹੈ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਰਦੇ ਕੀ ਨੇ ਉਹ ਕੰਮ? ਕਹਿੰਦੇ ਅੰਮ੍ਰਿਤ ਲੁੱਟੇ, ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰ। ਜੇ ਅੰਮ੍ਰਿਤ ਦੇ ਕੁੰਡ ਦਾ ਪਤਾ ਹੋਵੇ, ਮੇਰੇ ਅੰਦਰ ਅੰਮ੍ਰਿਤ ਦਾ ਕੁੰਡ ਹੈ, ਫਿਰ ਤਾਂ ਇਹਦੀ ਰਾਖੀ ਕਰੇ, ਇਹਦੇ ਵਿੱਚ ਇਸ਼ਨਾਨ ਕਰੇ। ਸੱਚ ਤਾਂ ਪਰ ਜਾਣੀਆ, ਜਾਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਵਹਿਰੇ ਕਰੇ ਨਿਵਾਸ। ਸੋ ਇਹ ਦੂਸਰੀ ਰਹਿਤ ਹੋ ਗਈ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਜਿਹੜਾ ਪੰਜ ਪਿਆਰਿਆਂ ਨੇ ਮੰਤਰ ਦਿੱਤਾ ਹੈ ਉਹਦਾ ਫਿਰ ਜਾਪ ਕਰੇ। ਉਹਦੇ ਨਾਲ ਕੀ ਹੁੰਦਾ ਹੈ? ਸਭ ਕਿਲ ਵਿਖ ਪਾਪ ਦੋਖ ਲੈ ਜਾਵੇ, ਸਾਰੇ ਪਾਪ ਲੈ ਜਾਣ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਜਦੋਂ ਦਿਨ ਚੜ੍ਹ ਜਾਏ, ਬਿਰਤੀਆਂ ਖਿੰਡਣ ਲੱਗ ਜਾਣ, ਉਸ ਵੇਲੇ ਰਸ ਦੇ ਨਾਲ ਬਾਣੀ ਦਾ ਗਾਇਨ ਕਰੇ। ਫਿਰ ਬਹਿੰਦਿਆਂ ਉੱਠਦਿਆਂ ਨਾਮ ਧਿਆਵੇ। ਇੱਥੇ ਫਰਕ ਹੈ ਇੱਕ ਅੱਖਰ ਦਾ, ਜਿਹੜਾ ਧਿਆਵਾ ਕਹਿੰਦੇ, ਜਪਦੇ ਨਹੀਂ, ਜਪੇ ਜਪਣਾ ਨਹੀਂ ਮਹਾਰਾਜ ਨੇ ਕਿਹਾ, ਧਿਆਵਾ ਕਿਹਾ। ਧਿਆਵਾ ਹੁੰਦਾ ਧਿਆਨ ਲਾ ਕੇ, ਬਹਿੰਦਾ ਵੀ ਉੱਠਦਾ ਵੀ ਕੰਮ ਕਰਦਾ। ਜਾਂ ਧਿਆਨ ਹੈ ਉਹ ਧਿਆਨ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਜਪੇ, ਕੰਮ ਵੀ ਕਰਨਾ ਰਸਨਾ ਦੇ ਨਾਲ ਜਪਣਾ। ਜੋ ਸਵਾਸ ਗਰਾਸ ਧਿਆਏ ਮੇਰਾ ਹਰ ਹਰ, ਇਹਦੇ ਵਿੱਚ ਆ ਗਿਆ ਵੀ ਸਵਾਸ ਤਾਂ 24 ਘੰਟੇ ਚੱਲਦੇ ਨੇ, ਤੇ ਜਦੋਂ ਅਸੀਂ ਖਾਂਦੇ ਪੀਂਦੇ ਹਾਂ ਉਸ ਵੇਲੇ ਗਰਾਸ ਬਣ ਜਾਂਦਾ। ਬਈ ਖਾਂਦਾ ਪੀਂਦਾ ਸਾਹ ਲੈਂਦਾ ਪਰਮੇਸ਼ਰ ਦਾ ਨਾਮ ਜਪਦਾ ਹੈ, ਧਿਆਨ ਚ ਰੱਖੇ ਧਿਆਵੇ, ਫੇਰ ਕੀ ਹੋਏਗਾ? ਜਿਹੜਾ ਇਹ ਰਹਿਤ ਰੱਖ ਲੈਂਦਾ, ਸੋ ਗੁਰਸਿੱਖ ਗੁਰੂ ਮਨ ਭਾਵੇ, ਉਹ ਗੁਰੂ ਨੂੰ ਪਾਉਂਦਾ। ਹੁਣ ਤੁਸੀਂ ਦੇਖ ਲਓ ਵੀ ਕਰਮਕਾਂਡ ਦੀ ਰਹਿਤ ਹੈ ਕਿ ਰਹਿਤ ਅੰਦਰ ਲਈਏ, ਗੁਰੂ ਨੂੰ ਪਾਉਣ ਵਾਲੀ ਇਹ ਰਹਿਤ ਹੈ। ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਇਸ ਕਾ ਚਿਹਰਾ। ਉਹ ਜਿਹੜੀ ਰਹਿਣੀ ਹੈ ਉਹ ਗੁਰਬਾਣੀ ਦੇ ਵਿੱਚ ਲਿਖੀ ਹੋਈ ਹੈ ਸਾਰੀ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਕਤ ਕਰਨ। ਜੇ ਨਿੰਦਿਆ ਕਰਦਾ ਹੈ ਉੱਤੋਂ ਰਹਿਤ ਰੱਖੀ ਹੋਈ ਹੈ, ਫਿਰ ਤਾਂ ਗੁਰੂ ਨੂੰ ਪਾਉਂਦਾ ਨਹੀਂ ਹੈ। ਗੁਰੂ ਮਹਾਰਾਜ ਨੇ ਤਾਂ ਖੋਲ ਕੇ ਦੱਸਤਾ ਵੀ ਉਹ ਪਾਉਂਦਾ। ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਜਦੋਂ ਖੁਸ਼ ਹੋ ਜਾਂਦਾ ਹੈ ਗੁਰੂ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਹੈ, ਜਾਂ ਜਦੋਂ ਬਾਣੀ ਸੁਣਦਾ ਹੈ ਉਹਦੇ ਉਹਨਾਂ ਤੁਕਾਂ ਦੇ ਉੱਤੇ ਵਿਸ਼ਵਾਸ ਵਧਣਾ ਸ਼ੁਰੂ ਹੋ ਜਾਂਦਾ। ਉਹ ਜਿੱਥੇ ਬ੍ਰਹਮ ਤੇ ਜੀਵ ਦੀ ਏਕਤਾ ਦਾ ਗੱਲ ਆਉਂਦੀ ਹੈ, ਉੱਥੇ ਸੰਤ ਮਹਾਂਪੁਰਸ਼ ਉਹਦੇ ਕੰਨ ਚ ਪਾ ਦਿੰਦੇ ਨੇ, ਦੱਸ ਦਿੰਦੇ ਨੇ, ਉਹ ਉਪਦੇਸ਼ ਸੁਣਾ ਦਿੰਦੇ ਨੇ, ਤੇ ਉਹ ਜੀਵ ਨੂੰ ਈਸ਼ਵਰ ਬਣਾ ਦਿੰਦੇ ਨੇ। ਤੇ ਫਿਰ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾ। ਕਹਿੰਦੇ ਜਿਹੜਾ ਆਪ ਨਾਮ ਜਪਦਾ ਤੇ ਦੂਜਿਆਂ ਨੂੰ ਜਪਾਉਂਦਾ ਹੈ, ਅਸੀਂ ਤਾਂ ਕਹਿੰਦੇ ਉਹਨੂੰ ਫਤਿਹ ਹੀ ਨਾ ਬੁਲਾਓ, ਆਕੜ ਕੇ ਖੜੇ ਰਹਾਂਗੇ। ਨਾ ਸਾਡੇ ਅੰਦਰ ਬੜਾ ਹੰਕਾਰ ਆ ਗਿਆ, ਕਿਸੇ ਦਾ ਆਦਰ ਸਤਿਕਾਰ ਅਸੀਂ ਜਾਣਦੇ ਨਹੀਂ, ਬੰਦਗੀ ਕਰਨ ਵਾਲੇ ਆਪੇ ਹੀ ਪੂਰੇ ਹੋਏ ਹੋਏ। ਅਭਿਮਾਨ ਇੰਨਾ ਜ਼ਿਆਦਾ ਵੱਧ ਗਿਆ ਕਿ ਉਹਨੇ ਸਾਰੇ ਗਿਆਨ ਨੂੰ ਢੱਕ ਲਿਆ। ਤੇ ਗੁਰੂ ਸਾਹਿਬ ਕੀ ਕਹਿੰਦੇ ਨੇ? ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੈ। ਜਿਹੜਾ ਦੂਸਰਿਆਂ ਨੂੰ ਨਾਮ ਜਪਾਉਂਦਾ ਤੇ ਆਪ ਵੀ ਜਪਦਾ, ਕਹਿੰਦੇ ਅਸੀਂ ਤਾਂ ਉਹਦੀ ਚਰਨਾਂ ਦੀ ਧੂੜੀ ਦੀ ਅਰਦਾਸ ਕਰਦੇ ਵੀ ਸਾਨੂੰ ਉਹਦੀ ਧੂੜੀ ਮਿਲ ਜਾਵੇ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਫਿਰ ਕੀ ਕਰੀਏ? ਕਹਿੰਦੇ ਮਸਤਕ ਲੈ ਗਈ। ਪਰ ਮਿਲਦੀ ਉਹਨੂੰ ਐ ਜੇ ਪੂਰਵ ਹੋਵੇ ਲਿਖਿਆ ਤਾਂ ਧੂੜ ਦਿਨਾਂ ਦੀ ਪਾਈ ਹੈ, ਜੇ ਸ਼ਰਧਾ ਹੋਵੇ ਫਿਰ ਐਸੇ ਬੰਦਗੀ ਕਰਨ ਵਾਲਿਆਂ ਦੀ ਧੂੜੀ ਵੀ ਪ੍ਰਾਪਤ ਹੋ ਜਾਂਦੀ। ਚੋ ਰਹਿਤ ਬਾਰੇ ਭਾਈ ਗੁਰਦਾਸ ਜੀ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ।
ਪਿੱਛੇ ਲੈ ਰਾਤੀ ਜਾਗਣਾ, ਪਿੱਛੇ ਲੈ ਰਾਤੀ ਜਾਗਣਾ, ਪਿੱਛੇ ਲੈ ਰਾਤੀ ਜਾਗਣਾ, ਨਾਮ ਦਾਨੀ ਸਨਾਨ ਜਗਾਏ, ਨਾਮ ਦਾਨ ਮਿੱਠਾ ਬੋਲਣ ਜਿੰਦਣ।
ਪਿਛਲੀ ਰਾਤੀ ਜਾਗਣਾ, ਪਿਛਲ ਰਾਤੀ ਜਾਗਣਾ, ਜਾ ਕੇ ਕੀ ਕਰਨਾ? ਨਾਮ ਦਾਨ ਇਸ਼ਨਾਨ, ਤਿੰਨ ਚੀਜ਼ਾਂ ਦ੍ਰਿੜ ਕਰਨੀਆਂ ਨੇ। ਮਿੱਠਾ ਬੋਲਣ, ਨਿਵ ਚੱਲਣ, ਮਿੱਠਾ ਬੋਲਣਾ ਕਿੰਨਾ ਜ਼ਰੂਰੀ ਹੈ, ਰਹਿਤ ਵਿੱਚ ਆ ਗਿਆ। ਨਿਵ ਚੱਲਣਾ, ਜੇ ਪਾੜ ਪਾੜ ਕੇ ਗੱਲਾਂ ਕਰੇ ਫੇਰ ਉਹ ਤਾਂ ਬਹੁਤ ਮਾੜਾ, ਖੋਟੀਆਂ ਗੱਲਾਂ, ਫਿੱਕੀਆਂ ਗੱਲਾਂ। ਨਿਭ ਕੇ ਚੱਲਣਾ, ਅੰਦਰੋਂ ਨਿਭਣਾ, ਐ ਨੀ ਪਖੰਡ ਨਹੀਂ ਕਰਨਾ ਵੀ ਐਵੇਂ ਹੱਥ ਬੰਨੀ ਜਾਣੇ ਤੇ ਅੰਦਰ ਖੋਟ ਹੈ ਬਾਹਰੋਂ ਹੱਥ ਬੰਨੀ ਜਾਂਦਾ। ਮਹਾਰਾਜ ਕਹਿੰਦੇ ਨਿਭਣਾ ਉਹ ਹੁੰਦਾ ਜਿਹੜਾ ਹਿਰਦੇ ਦੇ ਨਾਲ ਨਿਮਤ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਦਾ, ਹੱਥੋਂ ਦੇ ਕੇ ਭਲਾ ਮਨਾਏ, ਹੱਥੋਂ ਦਿੰਦਾ ਤੇ ਭਲਾ ਮਨਾਉਂਦਾ ਸਾਰੇ ਸੰਸਾਰ ਦਾ, ਹਿਰਦੇ ਨਾਲ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ, ਹੇ ਵਾਹਿਗੁਰੂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿੱਤ ਦੁਆਰਾ ਉਪਰੈ ਤਿੱਤੈ ਲਿਓ। ਸਿੱਖ ਦੀ ਅਰਦਾਸ ਹੈ, ਜਗਤ ਜਲ ਰਿਹਾ ਪਾਤਸ਼ਾਹ, ਜਿਵੇਂ ਨੰਘਾ ਸਕਦਾ ਤੂੰ ਨੰਘਾ ਲੈ, ਜਿੱਥੋਂ ਦੀ ਲੰਘਦਾ ਜਿਹੜੇ ਧਰਮ ਨੇ ਜਿਹੜੇ ਖਿਆਲ ਨਾਲ, ਚਾਹੇ ਕੁਰਾਨ ਸ਼ਰੀਫ ਪੜ੍ਹ ਕੇ ਲੰਘਦਾ, ਚਾਹੇ ਬਾਈਬਲ ਪੜ੍ਹ ਕੇ ਲੰਘਦਾ, ਚਾਹੇ ਵੇਦ ਪੜ੍ਹ ਕੇ, ਚਾਹੇ ਗਾਇਤਰੀ ਪੜ੍ਹਦਾ, ਚਾਹੇ ਨਮਾਜ਼ ਪੜ੍ਹਦਾ, ਚਾਹੇ ਬਾਣੀ ਪੜ੍ਹਦਾ, ਜਿੱਥੋਂ ਦੀ ਨੰਘਾਉਣਾ ਤੂੰ ਨੰਘਾ ਲੈ, ਕਿਉਂਕਿ ਜਗਤ ਜਲ ਰਿਹਾ। ਭਲਾ ਮਨਾਉਂਦਾ ਥੋੜਾ ਸਵਣਾ ਖਾਵਣਾ, ਅਲਪਹਾਰ ਸੁਲਭ ਸੀ ਨਿੰਦਰਾ, ਦਿਆ ਛੇਵਾਂ ਧਨ ਪ੍ਰੀਤ, ਥੋੜਾ ਖਾਣਾ ਥੋੜਾ ਸੌਣਾ ਥੋੜਾ ਬੋਲਣ ਗੁਰਮਤਿ ਪਾਏ। ਜਦੋਂ ਇਹ ਤਿੰਨ ਰਹਿਤਾਂ ਹੋ ਜਾਣਗੀਆਂ ਫਿਰ ਗੁਰੂ ਦੀ ਮਤ ਪ੍ਰਾਪਤ ਹੋ ਜਾਂਦੀ। ਕਾਲ ਖਾਏ ਸੁ ਕਿਰਤ ਕਰੇ, ਸੋਹਣੀ ਕਿਰਤ ਕਰੇ, ਮਿਹਨਤ ਕਰੇ ਜੀ ਭਰ ਕੇ, ਇਹ ਨਹੀਂ ਵੀ ਨਿਕੰਮਾ ਹੋ ਕੇ ਬਹਿ ਜਾਵੇ। ਨਿਕੰਮਿਆਂ ਦਾ ਥਾਂ ਰੱਬ ਦੇ ਘਰ ਵਿਚ ਨਹੀਂ, ਕਿਉਂਕਿ ਰੱਬ ਦਿਨ ਰਾਤ ਕੰਮ ਕਰ ਰਿਹਾ, ਖੁਦ ਉਸਾਰੀ ਕਰ ਰਿਹਾ, ਕਿੰਨੀ ਡਿਵੈਲਪਮੈਂਟ ਕਰ ਰਿਹਾ, ਉਹਦੇ ਨਾਲ ਜਿਹੜਾ ਰਲ ਕੇ ਕੰਮ ਕਰਦਾ ਉਹਨੂੰ ਪਾਉਂਦਾ। ਉਹ ਹੈ ਧਰਮ ਦੀ ਕਿਰਤ ਕਰੇ, ਸੋਹਣੀ ਕਿਰਤ ਕਰੇ, ਵੱਡਾ ਹੋਏ ਨਾ ਆਪ ਗਿਣਾਏ। ਜੇ ਵਾਹਿਗੁਰੂ ਨੇ ਬਖਸ਼ ਦਿੱਤਾ ਫਿਰ ਹੰਕਾਰ ਜਾ ਕੇ ਦੂਜਿਆਂ ਨੂੰ ਛੋਟੇ ਨਾ ਕਹੇ, ਗਣਾਉਂਦਾ ਨਾ ਫਿਰ ਆਪਣੀਆਂ ਗੱਲਾਂ, ਸਾਧ ਸੰਗਤ ਮਿਲ ਗਾਮ ਦੇ, ਸੰਗਤ ਜਾ ਕੇ ਗਾਵੇ ਰਾਤ ਦੇ, ਨਿਤ ਚੱਲ ਚੱਲ ਜਾਏ, ਦੂਰ ਹੈ ਚਾਹੇ ਨੇੜੇ ਹੈ, ਨੀਂਦ ਨੂੰ ਤਿਆਗ ਕੇ ਉੱਥੇ ਜਾ ਕੇ ਹਰੀ ਦਾ ਜਪ ਸਰਵਣ ਕਰੇ, ਸ਼ਬਦ ਸੁਰਤ ਪਰਚਾ ਕਰੇ। ਹੁਣ ਮਨ ਨੂੰ ਕਾਹਦੇ ਨਾਲ ਜੋੜੇ, ਪੈਸੇ ਨਾਲ ਜੋੜਨਾ ਸ਼ੁਰੂ ਕਰੇ, ਮਕਾਨ ਬਣਾਉਣ ਨੂੰ ਜੋੜਨਾ ਸ਼ੁਰੂ ਕਰੇ, ਕਿਸੇ ਦੀ ਨਿੰਦਿਆ ਚੁਗਲੇ ਨਾ। ਮਹਾਰਾਜ ਕਹਿੰਦੇ ਸ਼ਬਦ ਜਿਹੜਾ ਤੇਰੇ ਅੰਦਰ ਦਿਨ ਰਾਤ ਸ਼ਬਦ ਵੱਜ ਰਿਹਾ ਹੈ, ਉਹਦੇ ਨਾਲ ਤੂੰ ਆਪਣੀ ਸੁਰਤ ਨੂੰ ਜੋੜਨ ਦਾ ਪਰਚਾ ਕਰ। ਸਤਿਗੁਰ ਪਰਚਾ ਹੈ, ਮਨ ਪਰਚਾ ਹੈ, ਸਤਿਗੁਰੂ ਨਾਲ ਪਰਚਾ, ਪਿਆਰ ਦਾ ਪਰਚਾ ਪਾ ਤੇ ਉਹਦੇ ਵਿੱਚ ਮਨ ਨੂੰ ਪਰਚਾ, ਆਪਣੇ ਨੂੰ ਆਸਾ ਵਿੱਚ ਨਿਰਾਸ਼ ਬੁਲਾਏ। ਸੋ ਸੰਗਤ ਆਸਾ ਚ ਕੋਈ ਚੀਜ਼ ਦੀ ਮੰਗ ਨਹੀਂ ਕਰਨੀ, ਸੰਗਤ ਚ ਅਸੀਂ ਆਉਂਦੇ ਹਾਂ। ਕੋਈ ਜਾ ਕੇ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਧਨ ਮੰਗਦਾ, ਕੋਈ ਸਿਹਤ ਮੰਗਦਾ। ਜਦੋਂ ਮਾਈ ਦਾਸ ਜੀ ਨੇ ਐਸੇ ਸਿਧਾਂਤ ਸੁਣੇ ਤਾਂ ਉਸ ਵੇਲੇ ਆਪਦਾ ਮਨ ਬਾਣੀ ਸੁਣਨ ਵਾਸਤੇ ਹੋਇਆ, ਵੀ ਬਾਣੀ ਗੁਰੂ ਦੀ ਵਿਚਾਰ ਕੇ ਦੇਖੀਏ, ਤਾਂ ਕਹਿਣ ਲੱਗਿਆ ਗੁਰਸਿੱਖਾ ਇੱਕ ਜਿਹੜੇ ਗੁਰੂ ਦੀ ਤੂੰ ਬਾਤ ਕਰਦਾ ਹੈ, ਗੁਰੂ ਅਮਰਦਾਸ ਮਹਾਰਾਜ ਦੀ, ਉਹਨਾਂ ਦੇ ਕੋਈ ਸ਼ਬਦ ਵੀ ਹੈ, ਕੋਈ ਬਾਣੀ ਵੀ ਹੈ, ਕੀ ਸਿਧਾਂਤ ਹੈ ਉਹਨਾਂ ਦਾ? ਕਿਉਂਕਿ ਮੈਨੂੰ ਕੁਛ ਗੱਲਾਂ ਤੇਰੀਆਂ ਅੱਛੀਆਂ ਲੱਗੀਆਂ ਨੇ, ਇਹ ਰਹਿਤਾਂ ਬਹਿਤਾਂ ਕੁਛ ਮੈਨੂੰ ਅਪੀਲ ਕਰਦੀਆਂ ਨੇ ਵੀ ਹਾਂ ਇਹਨਾਂ ਦੇ ਨਾਲ ਆਦਮੀ ਲੰਘ ਸਕਦਾ। ਉਹ ਕਹਿਣ ਲੱਗੇ ਮਾਈ ਦਾਸ ਜੀ, ਸਾਰਿਆਂ ਤੋਂ ਸ੍ਰੇਸ਼ਟ ਚੀਜ਼ ਨਾਮ ਦੀ ਪ੍ਰਾਪਤੀ ਹੈ। ਨਾਮ ਜਿਹੜਾ ਹੈ ਉਹ ਆਦਮੀ ਦੇ ਅੰਦਰ ਪਰਮੇਸ਼ਰ ਨੇ ਹਰ ਔਖਦ ਸਭ ਘੱਟ ਹੈ ਭਾਈ, ਗੁਰਪੂਰੇ ਬਿਨ ਬਣਤ ਨਾ ਬਣਾਈ, ਹੈ ਸਾਰਿਆਂ ਦੇ ਅੰਦਰ ਨਾਮ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਿ ਤੈ ਨਾਥ, ਕਹਿ ਨਾ ਜਾਈਏ ਚਰਜ ਵਿਸਮਾਧ। ਜੋ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ ਉਹ ਨਾਮ ਯੋਗ ਹੈ, ਨਾਮ ਸਿਧਾਂਤ ਹੈ, ਸ਼ਬਦ ਸੁਰਤ ਦੀ ਮਦਦ ਦੇ ਨਾਲ ਨਾਮ ਯੋਗ ਦੇ ਵਿੱਚ ਪਰਚਾ ਕਰਨਾ। ਸੋ ਨਾਮ ਦੀ ਪ੍ਰਾਪਤੀ ਜਿਹੜੀ ਹੈ ਉਹ ਨਾਮ ਕਿਤੋਂ ਬਾਹਰੋਂ ਨਹੀਂ ਪ੍ਰਾਪਤ ਹੁੰਦਾ, ਹੁੰਦਾ ਅੰਦਰ ਹੈ, ਲੇਕਿਨ ਪੂਰੇ ਗੁਰੂ ਤੇ ਬਗੈਰ ਨਹੀਂ ਮਿਲਿਆ ਕਰਦਾ। ਆਪਣੇ ਆਪ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਬਹੁਤ ਦੁਨੀਆਂ ਖੋਜਦੀ ਫਿਰਦੀ ਹੈ, ਕਿਸੇ ਨੂੰ ਬਿਨ ਸਤਿਗੁਰ ਨਾਉ ਨਾ ਪਾਈ ਹੈ। ਬੂਝੋ ਕਰ ਵਿਚਾਰ, ਵਿਚਾਰ ਕਰਕੇ ਦੇਖੋ ਬਈ, ਗੁਰੂ ਤੇ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਜਿੰਨਾ ਚਿਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਉਨਾ ਚਿਰ ਮੁਕਤੀ ਨਹੀਂ ਹੁੰਦੀ ਹੈ। ਸੋ ਪੂਰੇ ਗੁਰੂ ਕੋਲ ਨਾਮ ਹੋਇਆ ਕਰਦਾ, ਇਹ ਮਿਲਿਆ ਨਹੀਂ ਕਰਦਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ।
ਬਿਨਾ ਗੁਰਾਂ ਤੋਂ ਨਾਮ ਨਹੀਂ ਮਿਲਦਾ, ਸਿੱਧ ਸਾਧਕ ਫਿਰਨਾ ਸੋਚਦੇ।
लेकिन ये विधि सतगुरु तो बगैर होर कोई जानता नहीं। सुर नर मुन जन अमृत खोज दे सो अमृत गुरते पाया। देवते खोज रहे ने, बड़े बड़े सियाने सिद्ध साधक इसकी खोज कर रहे ने, लेकिन यह प्राप्त नहीं होंगे। अमृत कह लो, नाम कह लो, नौ निध अमृत प्रभु का नाम, इसे नु अमृत नाम आखिया। देही में इसका विश्राम, देही दे विच इहदा विश्राम है, ये मिलता नहीं है। सतगुरु दी पूरा गुरु मिल जाए, सतगुरु सेव है बड़ी वडियाई। सतगुरु की सेवा करके सब तो बड़ी वडियाई केड़ी प्राप्त होंदी है? कहिंदे हर जी चिंत बसाया मन आई। वाहिगुरु जी अचानक मन विच आके बस जाया कर दे। हर जीओ सफलो बिरख अमृत, जिन पीता तिस तिख लहावणिया। जिहड़ा सतगुरु वाहिगुरु है उस फल वाला बिरख है, उहनू फल किहड़ा लगदा? अमृत दा नाम दा। ते जदों पीता जांदा उस वेले सारी तृष्णा की जिहड़ी प्यास लगी हुई है वह लह जांदी है। हौं वारी जीओ वारी सच संगत मेल मिलावणे। हर सतसंगत आपे मेला, गुरबाणी हर गुण गावने। गुरु तीसरे पातशाह महाराज का शब्द है। कहिंदे जिहड़ी सतसंग की प्राप्ति हुंदी है यह वाहिगुरु की कृपा दे नाल आप मिलदा। उत्थे फिर की हुंदा? गुरु की बाणी दे राही हरि दे गुण गाए जांदे। सतगुर सेवी शब्द सुहाया, सतगुरु की सेवा करने दे नाल सुहावना शब्द। हर का नाम मन बसाया, ओ मन दे विच बस जाया करदा। हर निर्मल होम है मैल गवाए। नाम जिहड़ा वो निर्मल है, जदों हिरदे च बस जांदा है उस वेले होमे दी मैल नूं दूर कर दिया करदा। जदों मैल दूर होगी फिर दर सच्चा है शोभा पावणिया। वाहिगुरु की दरगाह दे विच फिर उहनूं शोभा प्राप्त होंदी। बिन गुर नाम ना पाया जाए, इत्थे प्रमाण करदे आं वी ऐसा जो नाम है ए बगैर गुरु तो नहीं मिलता। सिद्ध साधक रहे बिल लाए, कहते बिलाप कर रहे, खप रहे ने, प्राप्त नहीं हो रहे, अपने आप कोशिशा कर रहे। बिन गुर सेवे सुख ना होवी, बिना गुरु की सेवा करे तो सुख की प्राप्ति नहीं होंगी। ਪੂਰੇ ਭਾਗ ਗੁਣ ਪਾਵਣਿਆ, ਪੂਰੇ ਭਾਗ ਹੋਣ ਤਾਂ ਇਹਨਾਂ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਇਹ ਮਨ ਆਰਸੀ ਕੋਈ ਗੁਰਮੁਖ ਵੇਖਾ ਹੈ, ਪਹਿਲੇ ਜ਼ਮਾਨੇ ਚ ਆਰਸੀਆਂ ਹੁੰਦੀਆਂ ਸੀ, ਸ਼ੀਸ਼ਾ ਨਹੀਂ ਸੀ ਹੋਇਆ ਕਰਦਾ। ਉਹ ਇਹ ਹੁੰਦਾ ਕਿ ਲੋਹੇ ਨੂੰ ਇੰਨਾ ਮਾਜਦੇ ਸੀ ਕਿ ਉਹਦੇ ਵਿੱਚ ਹੀ ਮੂੰਹ ਦਿਸਣ ਲੱਗ ਜਾਇਆ ਕਰਦਾ ਸੀ, ਪਰ ਉਹਦੇ ਚ ਨੁਕਸ ਸੀ, ਜਦੋਂ ਗਿੱਲਾ ਹੋ ਜਾਂਦਾ ਸੀ, ਸਲਾਬਾ ਹੋ ਜਾਣਾ, ਤਾਂ ਉਹਦੇ ਉੱਤੇ ਜੰਗਾਲ ਆ ਜਾਂਦਾ ਸੀ। ਜਦੋਂ ਜੰਗਾਲ ਆਉਂਦਾ ਸੀ, ਉਸ ਵੇਲੇ ਫਿਰ ਮੂੰਹ ਦਿਸਣ ਤੋਂ ਰਹਿ ਜਾਂਦਾ ਸੀ। ਸੋ ਮਹਾਰਾਜ ਕਹਿੰਦੇ ਜਿਹੜਾ ਮਨ ਹੈ ਨਾ ਸਾਡੇ ਅੰਦਰ, ਇਹ ਆਰਸੀ ਹੈ। ਇਸੇ ਕਰਕੇ ਮਹਾਂਪੁਰਸ਼ ਕਹਿੰਦੇ ਆ ਤੂੰ ਮਨ ਨੂੰ ਪਵਿੱਤਰ ਕਰ। ਮਨ ਨੂੰ ਪਵਿੱਤਰ ਕਰਨ ਦਾ ਕੀ ਹੋਏਗਾ? ਕਹਿੰਦੇ ਇਹ ਸ਼ੀਸ਼ਾ ਹੈ, ਇਹਦੇ ਵਿੱਚ ਪਰਮੇਸ਼ਰ ਦੀ ਝਲਕ ਪੈਣੀ ਹੈ ਮਨ ਵਿੱਚ। ਜਿੰਨਾ ਚਿਰ ਮਨ ਮੈਲਾ ਹੈ, ਉਨਾ ਚਿਰ ਪਰਮੇਸ਼ਰ ਨਹੀਂ ਦਿਸਣਾ। ਮਹਾਰਾਜ ਫਰਮਾਨ ਕਰਦੇ ਕਿ ਮਨ ਯਾਰ ਸੀ ਕੋਈ ਗੁਰਮੁਖ ਵੇਖੈ, ਕੋਈ ਪੁਰਸ਼ ਹੈ ਕੋਈ, ਜਿਹੜਾ ਇਸ ਆਰਸੀ ਨੂੰ ਮਲ ਮਲ ਰਗੜ ਰਗੜ ਕੇ ਆਪਣਾ ਚਿਹਰਾ ਦੇਖ ਸਕਦਾ। ਮੋਰਚਾ ਨਾ ਲੱਗੈ ਜਾਂ ਹਉਮੈ ਸੌਖਾ, ਇੱਥੇ ਮਹਾਰਾਜ ਨੇ ਇਲਾਜ ਦੱਸ ਦਿੱਤਾ। ਕਹਿੰਦੇ ਜੇ ਹਉਮੈ ਨੂੰ ਸੁਕਾ ਲਵੇ, ਈਗੋ ਨੂੰ ਹੰਗਤਾ ਤੇ ਮਮਤਾ ਨੂੰ ਮਾਰ ਲਵੇ, ਤਾਂ ਰਾਗ ਤੇ ਦੁਆਇਸ਼ ਦੀ ਜੰਗਾਲ ਇਹਦੇ ਉੱਤੇ ਨਹੀਂ ਲੱਗਦੀ। ਮੋਰਚਾ ਜੰਗਾਲ ਨੂੰ ਕਹਿੰਦੇ ਮੋਰਚਾ ਨਾ ਲੱਗੈ ਹੰਗਤਾ ਤੇ ਮਮਤਾ ਦਾ, ਆਈ ਐਂਡ ਮਾਈ ਦਾ ਜਿਹੜਾ ਜੰਗਾਲ ਲੱਗਿਆ ਹੋਇਆ ਸਾਡੇ ਉੱਤੇ, ਇਹੀ ਨਹੀਂ ਰੱਬ ਨੂੰ ਦਿਸਣ ਦਿੰਦਾ। ਰੱਬ ਤਾਂ ਕਿਤੇ ਦੂਰ ਨਹੀਂ ਹੈ। ਮਹਾਰਾਜ ਬੜਾ ਫਰਮਾਨ ਕਰਦੇ ਆ, ਸ਼ਬਦ ਧਿਆਨ ਨਾਲ ਸਰਵਣ ਕਰਿਓ। ਇਹ ਮਨ ਯਾਰ ਸੀ ਕੋਈ ਗੁਰਮੁਖ ਦੇਖੈ, ਕੋਈ ਪ੍ਰੇਮੀ ਹੈ ਜਿਹੜਾ ਇਹ ਮਨ ਦੇ ਅੰਦਰ ਮਨ ਨੂੰ ਆਰਸੀ ਬਣਾ ਲੈਂਦਾ, ਕਿਉਂਕਿ ਇਹਦੇ ਚ ਪਰਛਾਵਾਂ ਪੈਣਾ ਵਾਹਿਗੁਰੂ ਦਾ। ਵਾਹਿਗੁਰੂ ਨੇ ਸਾਹਮਣੇ ਖੜ ਕੇ ਨਹੀਂ ਮਿਲਣਾ, ਵਾਹਿਗੁਰੂ ਤਾਂ ਅੰਦਰ ਹੈ। ਬਾਹਰ ਤਾਂ ਮਹਾਰਾਜ ਕਹਿੰਦੇ ਬਾਹਰ ਢੂੰਡਣ ਤੇ ਬਾਹਰ ਢੂੰਡਦੇ ਸੀਗੇ, ਕਹਿੰਦੇ ਅਸੀਂ ਛੱਡ ਦਿੱਤਾ ਬਾਹਰ ਢੂੰਡਣਾ, ਕਿਉਂਕਿ ਸਾਨੂੰ ਘਰ ਵਿੱਚ ਇਹ ਦਿਖਾਤਾ ਵੀ ਅੰਦਰ ਹੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵਾਨ, ਧਰਨ ਮਾਏ ਆਕਾਸ਼ ਪਿਆਰ, ਸਰਵ ਲੋਕ ਪੂਰਨ ਪ੍ਰਤਿਭਾ। ਉਹ ਅੰਦਰਲਾ ਵਾਹਿਗੁਰੂ ਤਾਂ ਦਿਸਦਾ ਹੈ ਜੇ ਮਨ ਦਾ ਸ਼ੀਸ਼ਾ ਪਵਿੱਤਰ ਹੋ ਜਾਵੇ। ਜਦੋਂ ਮਨ ਦਾ ਪਵਿੱਤਰ ਹੋ ਜਾਂਦਾ, ਫਿਰ ਮੈਂ ਯਾਰ ਤੂੰ ਦਾ ਭੇਤ ਮੁੱਟ ਜਾਂਦਾ, ਦੋਏ ਖਤਮ ਹੋ ਜਾਂਦੇ ਨੇ, ਨਾ ਪਤਾ ਲੱਗਦਾ ਤੂੰ ਹੈ, ਤੂੰ ਮੈਂ ਲੱਗਦਾ, ਮੈਂ ਤੂੰ ਲੱਗਦਾ। ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਜਦੋਂ ਮਨ ਬਿਲਕੁਲ ਨਿਰਮਲ ਹੋ ਗਿਆ, ਗੰਗਾ ਦੇ ਪਾਣੀ ਵਰਗਾ ਪਵਿੱਤਰ ਹੋ ਗਿਆ, ਗੰਗਾ ਦੇ ਵਿੱਚ ਝਾਕ ਕੇ ਦੇਖੋ ਪਾਣੀ ਚ ਆਪਣਾ ਪਰਛਾਵਾਂ ਪੂਰਾ ਨਜ਼ਰ ਆਉਂਦਾ, ਕਿਉਂਕਿ ਪਵਿੱਤਰ ਜਲ ਹੈ। ਕਹਿੰਦੇ ਜਦੋਂ ਇਹ ਇਸ ਤਰ੍ਹਾਂ ਨਾਲ ਪਵਿੱਤਰ ਹੋ ਗਿਆ, ਫੇਰ ਕੀ ਹੋਇਆ? ਪਾਛੇ ਲਾਗੋ ਹਰ, ਫਿਰ ਇਹ ਕਹਿਤ ਕਬੀਰ ਕਬੀਰ। ਕਹਿੰਦੇ ਵਾਹਿਗੁਰੂ ਪਿੱਛੇ ਲੱਗ ਗਿਆ ਤੇ ਅੱਗੇ ਮੈਂ ਕਰਦਾ ਸੀ ਰਾਮ ਰਾਮ, ਕਹਿੰਦਾ ਹੁਣ ਉਹ ਕਬੀਰ ਕਬੀਰ ਕਹਿੰਦਾ। ਰਾਮ ਕਬੀਰ ਆਏ ਪਏ ਹੈ ਕੋਈ ਨਾ ਸਕੇ ਪਛਾਣੀ। ਜਦ ਮੈਂ ਝਾਕਿਆ ਹਿਰਦੇ ਦੇ ਅੰਦਰ, ਤਾਂ ਮੈਨੂੰ ਪਤਾ ਲੱਗਿਆ ਮੈਂ ਤੇ ਰੱਬ ਤਾਂ ਇੱਕੋ ਹੀ ਹਾਂ, ਦੋ ਨਹੀਂ ਹੈਗੇ। ਸੋ ਮਹਾਰਾਜ ਕਹਿੰਦੇ ਇਹ ਮਨ ਯਾਰ ਸੀ ਕੋਈ ਗੁਰਮੁਖ ਵੇਖੈ, ਮੋਰਚਾ ਨਾ ਲੱਗੈ ਜਾਂ ਹਉਮੈ ਸੌਖੈ। ਜਦੋਂ ਹੰਗਤਾ ਤੇ ਮਮਤਾ ਇਹਦੇ ਵਿੱਚੋਂ ਆਈ ਐਂਡ ਮਾਈ ਮਰ ਜਾਂਦੀ ਹੈ, ਫਿਰ ਰਾਗ ਤੇ ਦੁਆਇਸ਼। ਰਾਗ ਕਹਿੰਦੇ ਨੇ ਕੁਛ ਲੋਕ ਆਪਣੇ ਲੱਗਣੇ, ਦੁਆਇ ਕਹਿੰਦੇ ਨੇ ਕੁਛ ਵਿਰੋਧੀ ਲੱਗਣੇ, ਉਹਨਾਂ ਨੂੰ ਪਰੇ ਹਟ ਕਰਨਾ। ਕਹਿੰਦੇ ਫਿਰ ਇਹਦੀ ਜੰਗਾਲ ਨਹੀਂ ਉਹਦੇ ਤੇ ਲੱਗਦੀ। ਜਦੋਂ ਜੰਗਾਲ ਨਹੀਂ ਲੱਗਦੀ, ਫਿਰ ਅਨਹਦ ਬਾਣੀ ਨਿਰਮਲ ਸ਼ਬਦ ਵਜਾਏ। ਫਿਰ ਉੱਥੇ ਕੀ ਹੁੰਦਾ? ਕਹਿੰਦੇ ਅਨਹਦ ਬਾਣੀ ਦਾ ਜਿਹੜਾ ਨਿਰਮਲ ਸ਼ਬਦ ਹੈ ਉੱਥੇ ਵੱਜਣ ਲੱਗ ਜਾਂਦਾ। ਗੁਰ ਸ਼ਬਦ ਹੀ ਸੱਚ ਸਮਾਵਣਿਆ, ਫਿਰ ਗੁਰੂ ਦੇ ਸ਼ਬਦ ਨੂੰ ਧਾਰਨ ਕਰਕੇ ਇਹਦੇ ਚ ਵਾਹਿਗੁਰੂ ਚ ਸਮਾ ਜਾਂਦਾ। ਬਿਨ ਸਤਿਗੁਰ ਕਿਹੋ ਨਾ ਦੇਖਿਆ ਜਾਏ, ਪਰ ਸ਼ਰਤ ਇਹ ਹੈ ਕਿ ਪੂਰੇ ਗੁਰੂ ਤੋਂ ਬਗੈਰ ਇਹ ਦੇਖਿਆ ਨਹੀਂ ਜਾਂਦਾ। ਗੁਰ ਕਿਰਪਾ ਕਰ ਹਰ ਆਪ ਦਿੱਤਾ ਦਿਖਾਏ, ਗੁਰੂ ਨੇ ਕਿਰਪਾ ਕਰਕੇ ਆਪ ਦਿਖਾਤਾ। ਕਿੱਥੇ ਦਿਖਾਤਾ? ਕਹਿੰਦੇ ਆਪੇ ਆਪ ਮਿਲ ਰਹੀ ਹੈ। ਕਹਿੰਦੇ ਆ ਜਿੱਥੇ ਮਨ ਦੇ ਹੱਦ ਖਤਮ ਹੁੰਦੀ ਹੈ ਨਾ, ਉਥੋਂ ਹੀ ਵਾਹਿਗੁਰੂ ਸ਼ੁਰੂ ਹੋ ਜਾਂਦਾ ਹੈਗਾ। ਇਹ ਦੇਹੀ ਦੇ ਅੰਦਰ ਧਨ ਪਿਰਕਾ ਇੱਕ ਹੀ ਸੰਗ ਬਸ ਆ, ਵਾਹਿਗੁਰੂ ਵੀ ਹੈ ਸਰੀਰ ਚ ਰਹਿੰਦਾ ਤੇ ਮੈਂ ਵੀ ਰਹਿਣਾ, ਪਰ ਇਹ ਦਿਸਦਾ ਕਿਉਂ ਨੀ? ਕਹਿੰਦੇ ਵਿੱਚ ਹੁਣ ਮੈਂ ਭੀਤ ਕਰਾਰੀ, ਈਗੋ ਦੀ ਭੀਤ ਬਣ ਗਈ, ਕੰਧ ਬਣ ਗਈ। ਜਿੰਨਾ ਚਿਰ ਕੰਧ ਨਹੀਂ ਟੁੱਟਦੀ, ਉਨਾ ਚਿਰ ਨਹੀਂ ਹੁੰਦੀ। ਮਹਾਰਾਜ ਕਹਿੰਦੇ ਜਿੱਥੇ ਮਨ ਮੁੱਕਦਾ ਨਾ, ਤੇਰਾ ਆਪਾ ਖਤਮ ਹੁੰਦਾ, ਜਿੱਥੇ ਤੂੰ ਖਤਮ ਹੁੰਦਾ, ਜਿਹਨੂੰ ਮੈਂ ਕਰਦਾ, ਉਦੋਂ ਅੱਗੇ ਪਰਮੇਸ਼ਰ ਸ਼ੁਰੂ ਹੋ ਜਾਂਦਾ। ਦੇਖੋ ਕਿੱਡੀ ਸਿਧਾਂਤ ਦੀ ਗੱਲ ਆਈ, ਯਾਦ ਰੱਖ ਲਓ। ਜਦ ਵਾਹਿਗੁਰੂ ਕਰਦੇ ਹੋ ਨਾ, ਉਹਨੂੰ ਸੁਣਾਇਆ ਕਰੋ, ਉਹਨੂੰ ਹਾਕਾ ਮਾਰਿਆ ਕਰੋ, ਕਿਉਂਕਿ ਉਹ ਦੂਰ ਨਹੀਂ ਹੈ, ਅੰਦਰ ਹੀ ਹੈ। ਬੋਲਾ ਨਹੀਂ ਹੈ ਰੱਬ ਬਈ ਉੱਚੀ ਉੱਚੀ ਸੁਣਾਓ, ਕਹਿੰਦੇ ਬੋਲੇ ਰੱਬ ਨੂੰ ਨਾ ਸੁਣਾਓ। ਕਬੀਰ ਮੁੱਲਾ ਮਨਾਰੇ ਕਿਹਾ ਚੜੇ ਸਾਈ ਨਾ ਬਹਿਰਾ ਹੋਏ, ਜੇ ਕਾਰਨ ਤੂੰ ਬਾਂਗ ਦੇ ਦਿੱਲੀ ਪੀਤਰ ਚ ਹੋਏ ਅੰਦਰੇ ਦੇ। ਕਹਿੰਦੇ ਹੱਕ ਉੱਚੀ ਉੱਚੀ ਹਾਕਾ ਮਾਰਦਾ ਅੱਲਾਹੁ ਅਕਬਰ, ਅੰਦਰੇ ਕਹਿ ਕੇ ਤੇਰੇ ਰੋਮ ਰੋਮ ਚ ਚਰਨਾਟ ਆਊ ਜੀ ਅੰਦਰੋਂ ਕਹਿ ਦਿੱਤੀ, ਕਿਉਂਕਿ ਫਿਰ ਪਛਾਣ ਕੇ ਕਹੇਗਾ ਹੁਣ ਤੂੰ ਉਹੀ ਕਹਿਣਾ, ਉਹ ਕਿਤੇ ਸਤਵੇਂ ਅਸਮਾਨ ਚ ਬੈਠਾ, ਉਹ ਤਾਂ ਤੇਰੇ ਅੰਦਰ ਹੈ ਨਾਲ ਹੈ। ਕਹਿੰਦੇ ਆਪੇ ਆਪ ਆਪ ਮਿਲ ਰਹੀ ਹੈ, ਜਦੋਂ ਆਪ ਹੋ ਗਿਆ ਫਿਰ ਗੱਲ ਕੀ ਹੋ ਗਈ, ਅੰਦਰ ਨੂੰ ਝਾਕੇ ਉਹਦੇ ਨਾਲ ਮਿਲ ਗਏ, ਫਿਰ ਜਦ ਉਹਦੇ ਨਾਲ ਜ਼ਿਆਦਾ ਮਿਲ ਗਏ ਫਿਰ ਬਾਹਰ ਵੀ ਉਹ ਦਿਸਣ ਲੱਗ ਜਾਂਦਾ। ਇਹ ਆਪਾਂ ਜਿੱਥੇ ਸਾਡਾ ਖਤਮ ਹੁੰਦਾ ਹੈ ਉੱਥੇ ਪਰਮਾਪੇ ਦੇ ਨਾਲ ਅਸੀਂ ਮਿਲ ਜਾਂਦੇ ਹਾਂ, ਬੈਲਡ ਹੋ ਜਾਂਦੇ। ਇਹ ਹੰਗਤਾ ਤੇ ਮਮਤਾ ਦੀ ਸਿੱਲ ਚੜੀ ਹੋਈ ਹੈ ਜਿਹੜੀ ਸਾਨੂੰ ਉਹਦੇ ਨਾਲ ਜੁੜ ਨਹੀਂ ਦਿੰਦੀ। ਸਹਿਜੇ ਸਹਿਜ ਸਮਾਪਣੇ ਆ, ਫਿਰ ਸਹਿਜੇ ਹੀ ਉਹ ਸਹਿਜ ਦੇ ਵਿੱਚ ਬੈਗ ਸਮਾ ਜਾਂਦੇ ਆ। ਗੁਰਮੁਖ ਹੋਵੇ ਸਹੀ ਇੱਕ ਸਿਉਂ ਲਿਵ ਲਾਵੇ, ਜੇ ਕੋਈ ਇਸ ਚੀਜ਼ ਨੂੰ ਦ੍ਰਿੜਤਾ ਦੇ ਨਾਲ ਪ੍ਰਾਪਤ ਕਰਨ ਵਾਲਾ ਹੈ ਉਹ ਗੁਰੂ ਦੇ ਰਾਹੀਂ ਇਹਦੇ ਵਿੱਚ ਲਿਵ ਲਾ ਲੈਂਦਾ, ਫੇਰ ਟੁੱਟਣ ਨਹੀਂ ਦਿੰਦਾ ਦਿਨ ਰਾਤ। ਆਹ ਜਿਹੜੇ ਬਚਨ ਆਪਾਂ ਵਿਚਾਰੇ ਨੇ ਨਾ, ਇਹਦੇ ਵਿੱਚ ਲਿਵ ਲੱਗ ਜਾਂਦੀ ਹੈ। ਪਿਛਲੀ ਰਾਤੀ ਜਾਗਣਾ, ਪਿਛਲ ਰਾਤੀ ਜਾਗਣਾ, ਜਾ ਕੇ ਕੀ ਕਰਨਾ, ਨਾਮ ਦਾਨ ਇਸ਼ਨਾਨ, ਤਿੰਨ ਚੀਜ਼ਾਂ ਦ੍ਰਿੜ ਕਰਨੀਆਂ ਨੇ। ਮਿੱਠਾ ਬੋਲਣ, ਨਿਵ ਚੱਲਣ, ਮਿੱਠਾ ਬੋਲਣਾ ਕਿੰਨਾ ਜ਼ਰੂਰੀ ਹੈ, ਰਹਿਤ ਵਿੱਚ ਆ ਗਿਆ। ਨਿਵ ਚੱਲਣਾ, ਜੇ ਪਾੜ ਪਾੜ ਕੇ ਗੱਲਾਂ ਕਰੇ ਫੇਰ ਉਹ ਤਾਂ ਬਹੁਤ ਮਾੜਾ, ਖੋਟੀਆਂ ਗੱਲਾਂ, ਫਿੱਕੀਆਂ ਗੱਲਾਂ। ਨਿਵ ਕੇ ਚੱਲਣਾ, ਅੰਦਰੋਂ ਨਿਵਣਾ, ਐ ਨਹੀਂ ਪਖੰਡ ਨਹੀਂ ਕਰਨਾ ਵੀ ਐਵੇਂ ਹੱਥ ਬੰਨੀ ਜਾਣੇ ਨੇ ਤੇ ਅੰਦਰ ਖੋਟ ਹੈ ਬਾਹਰੋਂ ਹੱਥ ਬੰਨੀ ਜਾਂਦੇ। ਮਹਾਰਾਜ ਕਹਿੰਦੇ ਨਿਵਣਾ ਉਹ ਹੁੰਦਾ ਜਿਹੜਾ ਹਿਰਦੇ ਦੇ ਨਾਲ ਨਿਮਤ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਦਾ। ਹੱਥੋਂ ਦੇ ਕੇ ਭਲਾ ਮਨਾਏ, ਹੱਥੋਂ ਦਿੰਦਾ ਤੇ ਭਲਾ ਮਨਾਉਂਦਾ ਸਾਰੇ ਸੰਸਾਰ ਦਾ, ਹਿਰਦੇ ਨਾਲ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ। ਹੇ ਵਾਹਿਗੁਰੂ ਜਗ ਤੇ ਜਲੰਧਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਦੁਆਰਾ ਉਭਰੈ ਤਿੱਤੈ ਲਿਓ ਸਿੱਖ ਦੀ ਅਰਦਾਸ ਹੈ ਜਗਤ ਜਲ ਰਿਹਾ ਪਾਤਸ਼ਾਹ ਜਿਵੇਂ ਨੰਘਾ ਸਕਦਾ ਤੂੰ ਨੰਘਾ ਲੈ ਜਿੱਥੋਂ ਦੀ ਲੰਘਦਾ ਜਿਹੜੇ ਧਰਮ ਨਹੀਂ ਜਿਹੜੇ ਖਿਆਲ ਨਾਲ ਚਾਹੇ ਕੁਰਾਨ ਸ਼ਰੀਫ ਪੜ੍ਹ ਕੇ ਲੰਘਦਾ ਚਾਹੇ ਬਾਈਬਲ ਪੜ੍ਹ ਕੇ ਲੰਘਦਾ ਚਾਹੇ ਵੇਦ ਪੜ੍ਹ ਕੇ ਚਾਹੇ ਗਾਇਤਰੀ ਪੜ੍ਹਦਾ ਚਾਹੇ ਨਮਾਜ਼ ਪੜ੍ਹਦਾ ਚਾਹੇ ਬਾਣੀ ਪੜ੍ਹਦਾ ਜਿੱਥੋਂ ਦੀ ਨੰਘਾਉਣਾ ਤੂੰ ਨੰਘਾ ਲੈ ਕਿਉਂਕਿ ਜਗਤ ਜਲ ਰਿਹਾ ਭਲਾ ਮਨਾਉਂਦਾ ਥੋੜਾ ਸਵਣਾ ਖਾਵਣਾ ਅਲਪਹਾਰ ਸੁਲਭ ਸੀ ਨਿੰਦਰਾ ਦਿਆ ਛੇਵਾਂ ਧਨ ਪ੍ਰੀਤ ਥੋੜਾ ਖਾਣਾ ਥੋੜਾ ਸੌਣਾ ਥੋੜਾ ਬੋਲਣ ਗੁਰਮਤ ਪਾਏ ਜਦੋਂ ਇਹ ਤਿੰਨ ਰਹਿਤਾਂ ਹੋ ਜਾਣਗੀਆਂ ਫਿਰ ਗੁਰੂ ਦੀ ਮਤ ਪ੍ਰਾਪਤ ਹੋ ਜਾਂਦੀ ਕਾਲ ਖਾਏ ਸੁ ਕਿਰਤ ਕਰੇ ਸੋਹਣੀ ਕਿਰਤ ਕਰੇ ਮਿਹਨਤ ਕਰੇ ਜੀ ਭਰ ਕੇ ਇਹ ਨਹੀਂ ਵੀ ਨਿਕੰਮਾ ਹੋ ਕੇ ਬਹਿ ਜਾਵੇ ਨਿਕੰਮਿਆਂ ਦਾ ਥਾਂ ਰੱਬ ਦੇ ਘਰ ਵਿੱਚ ਨਹੀਂ ਕਿਉਂਕਿ ਰੱਬ ਦਿਨ ਰਾਤ ਕੰਮ ਕਰ ਰਿਹਾ ਕੋਲ ਉਸਾਰੀ ਕਰ ਰਿਹਾ ਕਿੰਨੀ ਡਿਵੈਲਪਮੈਂਟ ਕਰ ਰਿਹਾ ਉਹਦੇ ਨਾਲ ਜਿਹੜਾ ਰਲ ਕੇ ਕੰਮ ਕਰਦਾ ਉਹਨੂੰ ਪਾਉਂਦਾ ਉਹ ਹੈ ਧਰਮ ਦੀ ਕਿਰਤ ਕਰੇ ਸੋਹਣੀ ਕਿਰਤ ਕਰੇ ਵੱਡਾ ਹੋਏ ਨਾ ਆਪ ਗਣਾਏ ਜੇ ਵਾਹਿਗੁਰੂ ਨੇ ਬਖਸ਼ ਦਿੱਤਾ ਫਿਰ ਹੰਕਾਰ ਜਾ ਕੇ ਦੂਜਿਆਂ ਨੂੰ ਛੋਟੇ ਨਾ ਕਹੇ ਗਣਾਉਂਦਾ ਨਾ ਫਿਰ ਆਪਣੀਆਂ ਗੱਲਾਂ ਸਾਰ ਸੰਗਤ ਮਿਲ ਗਾਉਂਦੇ ਸੰਗਤ ਜਾ ਕੇ ਗਾਵੇ ਰਾਤ ਦੇ ਨਿਤ ਚੱਲ ਚੱਲ ਜਾਏ ਦੂਰ ਹੈ ਚਾਹੇ ਨੇੜੇ ਹੈ ਨੀਂਦ ਨੂੰ ਤਿਆਗ ਕੇ ਉੱਥੇ ਜਾ ਕੇ ਹਰੀ ਦਾ ਜਪ ਸਰਵਣ ਕਰੇ ਸ਼ਬਦ ਸੁਰਤ ਪਰਚਾ ਕਰੇ ਹੁਣ ਮਨ ਨੂੰ ਕਾਹਦੇ ਨਾਲ ਜੋੜੇ ਪੈਸੇ ਨਾਲ ਜੋੜਨਾ ਸ਼ੁਰੂ ਕਰੇ ਮਕਾਨ ਬਣਾਉਣ ਨੂੰ ਜੋੜਨਾ ਸ਼ੁਰੂ ਕਰੇ ਕਿਸੇ ਦੀ ਨਿੰਦਿਆ ਚੁਗਲੀ ਨਾ ਮਹਾਰਾਜ ਕਹਿੰਦੇ ਸ਼ਬਦ ਜਿਹੜਾ ਤੇਰੇ ਅੰਦਰ ਦਿਨ ਰਾਤ ਸ਼ਬਦ ਵੱਜ ਰਿਹਾ ਉਹਦੇ ਨਾਲ ਤੂੰ ਆਪਣੀ ਸੁਰਤ ਨੂੰ ਜੋੜਨ ਦਾ ਪਰਚਾ ਕਰ ਸਤਿਗੁਰ ਪਰਚਾ ਹੈ ਮਨ ਪਰਚਾ ਹੈ ਸਤਿਗੁਰੂ ਨਾਲ ਪਰਚਾ ਪਿਆਰ ਦਾ ਪਰਚਾ ਪਾ ਤੇ ਉਹਦੇ ਵਿੱਚ ਮਨ ਨੂੰ ਪਰਚਾ ਆਪਣੇ ਨੂੰ ਆਸਾ ਵਿੱਚ ਨਿਰਾਸ਼ ਬੁਲਾਏ ਸੋ ਸੰਗਤ ਆਸਾ ਚ ਕੋਈ ਚੀਜ਼ ਦੀ ਮੰਗ ਨਹੀਂ ਕਰਨੀ ਸੰਗਤ ਚ ਅਸੀਂ ਆਉਂਦੇ ਹਾਂ ਕੋਈ ਜਾ ਕੇ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਧਨ ਮੰਗਦਾ ਕੋਈ ਸਿਹਤ ਮੰਗਦਾ ਜਦੋਂ ਮਾਈ ਦਾਸ ਜੀ ਨੇ ਐਸੇ ਸਿਧਾਂਤ ਸੁਣੇ ਤਾਂ ਉਸ ਵੇਲੇ ਆਪਦਾ ਮਨ ਬਾਣੀ ਸੁਣਨ ਵਾਸਤੇ ਹੋਇਆ ਵੀ ਬਾਣੀ ਗੁਰੂ ਦੀ ਵਿਚਾਰ ਕੇ ਦੇਖੀਏ ਤਾਂ ਕਹਿਣ ਲੱਗਿਆ ਗੁਰਸਿੱਖਾ ਇੱਕ ਜਿਹੜੇ ਗੁਰੂ ਦੀ ਤੋਂ ਬਾਤ ਕਰਦਾ ਗੁਰੂ ਅਮਰਦਾਸ ਮਹਾਰਾਜ ਦੀ ਉਹਨਾਂ ਦੇ ਕੋਈ ਸ਼ਬਦ ਵੀ ਹੈ ਕੋਈ ਬਾਣੀ ਵੀ ਹੈ ਕੀ ਸਿਧਾਂਤ ਹੈ ਉਹਨਾਂ ਦਾ ਕਿਉਂਕਿ ਮੈਨੂੰ ਕੁਛ ਗੱਲਾਂ ਤੇਰੀਆਂ ਅੱਛੀਆਂ ਲੱਗੀਆਂ ਨੇ ਇਹ ਰਹਿਤਾਂ ਬਹਿਤਾਂ ਕੁਛ ਮੈਨੂੰ ਅਪੀਲ ਕਰਦੀਆਂ ਨੇ ਵੀ ਹਾਂ ਇਹਨਾਂ ਦੇ ਨਾਲ ਆਦਮੀ ਲੰਘ ਸਕਦਾ ਉਹ ਕਹਿਣ ਲੱਗੇ ਮਾਈ ਦਾਸ ਜੀ ਸਾਰਿਆਂ ਤੋਂ ਸ੍ਰੇਸ਼ਟ ਚੀਜ਼ ਨਾਮ ਦੀ ਪ੍ਰਾਪਤੀ ਹੈ ਨਾਮ ਜਿਹੜਾ ਹੈ ਉਹ ਆਦਮੀ ਦੇ ਅੰਦਰ ਪਰਮੇਸ਼ਰ ਨੇ ਹਰ ਔਖਦ ਸਭ ਘੱਟ ਹੈ ਭਾਈ ਗੁਰਪੂਰੇ ਬਿਨ ਬਣਤ ਨਾ ਬਣਾਈ ਹੈ ਸਾਰਿਆਂ ਦੇ ਅੰਦਰ ਨਾਮ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨਹ ਤੈ ਨਾਦ ਕਹਿ ਨਾ ਜਾਈਏ ਚਰਜ ਵਿਸਮਾਦ ਜੋ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ ਉਹ ਨਾਮ ਯੋਗ ਹੈ ਨਾਮ ਸਿਧਾਂਤ ਹੈ ਸ਼ਬਦ ਸੁਰਤ ਦੀ ਮਦਦ ਦੇ ਨਾਲ ਨਾਮ ਯੋਗ ਦੇ ਵਿੱਚ ਪਰਚਾ ਕਰਨਾ ਸੋ ਨਾਮ ਦੀ ਪ੍ਰਾਪਤੀ ਜਿਹੜੀ ਹੈ ਉਹ ਨਾਮ ਕਿਤੋਂ ਬਾਹਰੋਂ ਨਹੀਂ ਪ੍ਰਾਪਤ ਹੁੰਦਾ ਹੁੰਦਾ ਅੰਦਰ ਹੈ ਲੇਕਿਨ ਪੂਰੇ ਗੁਰੂ ਤੇ ਬਗੈਰ ਨਹੀਂ ਮਿਲਿਆ ਕਰਦਾ ਆਪਣੇ ਆਪ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਬਹੁਤ ਦੁਨੀਆਂ ਖੋਜਦੀ ਫਿਰਦੀ ਹੈ ਕਿਸੇ ਨੂੰ ਬਿਨ ਸਤਿਗੁਰ ਨਾਉ ਨਾ ਪਾਈ ਹੈ ਬੂਝੋ ਕਰ ਵਿਚਾਰ ਵਿਚਾਰ ਕਰਕੇ ਦੇਖੋ ਬਈ ਗੁਰੂ ਤੇ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਜਿੰਨਾ ਚਿਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਉਨਾ ਚਿਰ ਮੁਕਤੀ ਨਹੀਂ ਹੁੰਦੀ ਹੈ ਸੋ ਪੂਰੇ ਗੁਰੂ ਕੋਲ ਨਾਮ ਹੋਇਆ ਕਰਦਾ ਇਹ ਮਿਲਿਆ ਨਹੀਂ ਕਰਦਾ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ
ਬਿਨਾਂ ਗੁਰਾਂ ਤੋਂ ਨਾਮ ਨਹੀਂ ਹੋ ਮਿਲਦਾ ਸਿੱਧ ਸਾਧਕ ਫਿਰਨਾ ਸੋਚਦੇ ਗੁਰਾਂ ਤੋਂ ਨਾਮ ਨਹੀਂ ਹੋ ਮਿਲਦਾ ਸਿੱਧ ਸਾਧਕ ਫਿਰਨਾ ਸੋਚਦੇ Thank you.
ਨਾਮ ਕਿਤੋਂ ਬਾਹਰੋਂ ਪ੍ਰਾਪਤ ਨਹੀਂ ਹੋਣਾ, ਨਾਮ ਅੰਦਰੋਂ ਪ੍ਰਾਪਤ ਹੋਣਾ। ਲੇਕਿਨ ਇਹਦੀ ਵਿਧੀ ਸਤਿਗੁਰੂ ਤੋਂ ਬਗੈਰ ਹੋਰ ਕੋਈ ਜਾਣਦਾ ਨਹੀਂ। ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਦੇਵਤੇ ਖੋਜ ਰਹੇ ਨੇ, ਬੜੇ ਬੜੇ ਸਿਆਣੇ ਸਿੱਧ ਸਾਧਕ ਇਸ ਦੀ ਖੋਜ ਕਰ ਰਹੇ ਨੇ, ਲੇਕਿਨ ਇਹ ਪ੍ਰਾਪਤ ਨਹੀਂ ਹੁੰਦਾ। ਅੰਮ੍ਰਿਤ ਕਹਿ ਲੋ, ਨਾਮ ਕਹਿ ਲੋ, ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਇਸੇ ਨੂੰ ਅੰਮ੍ਰਿਤ ਨਾਮ ਆਖਿਆ। ਦੇਹੀ ਮੈਂ ਇਸ ਕਾ ਵਿਸਰਾਮ, ਦੇਹੀ ਦੇ ਵਿੱਚ ਇਹਦਾ ਵਿਸਰਾਮ ਹੈ, ਇਹ ਮਿਲਦਾ ਨਹੀਂ ਹੈ। ਸਤਿਗੁਰੂ ਦੀ ਪੂਰਾ ਗੁਰੂ ਮਿਲ ਜਾਵੇ, ਸਤਿਗੁਰ ਸੇਵ ਹੈ ਵੱਡੀ ਵਡਿਆਈ। ਸਤਿਗੁਰੂ ਦੀ ਸੇਵਾ ਕਰਕੇ ਸਭ ਤੋਂ ਵੱਡੀ ਵਡਿਆਈ ਕਿਹੜੀ ਪ੍ਰਾਪਤ ਹੁੰਦੀ ਹੈ? ਕਹਿੰਦੇ ਹਰ ਜੀ ਅਚਿੰਤ ਵਸੈ ਮਨ ਆਈ। ਵਾਹਿਗੁਰੂ ਜੀ ਅਚਾਨਕ ਮਨ ਵਿੱਚ ਆ ਕੇ ਵਸ ਜਾਇਆ ਕਰਦੇ। ਹਰ ਜੀ ਉਹ ਸਫਲਿਓ ਬਿਰਖ ਹੈ ਅੰਮ੍ਰਿਤ, ਜਿਨ ਪੀਤਾ ਤਿਸ ਤਿਖ ਲਹਾਵਣਿਆ। ਜਿਹੜਾ ਸਤਿਗੁਰੂ ਵਾਹਿਗੁਰੂ ਹੈ ਉਹ ਫਲ ਵਾਲਾ ਬਿਰਖ ਹੈ, ਉਹਨੂੰ ਫਲ ਕਿਹੜਾ ਲੱਗਦਾ? ਅੰਮ੍ਰਿਤ ਦਾ ਨਾਮ ਦਾ। ਤੇ ਜਦੋਂ ਪੀਤਾ ਜਾਂਦਾ ਉਸ ਵੇਲੇ ਸਾਰੀ ਤ੍ਰਿਸ਼ਨਾ ਦੀ ਜਿਹੜੀ ਪਿਆਸ ਲੱਗੀ ਹੋਈ ਆ ਉਹ ਲੈ ਜਾਂਦੀ ਆ। ਹੋਂ ਵਾਰੀ ਜੀਓ ਵਾਰੀ ਸੱਚ ਸੰਗਤ ਮੇਲ ਮਿਲਾਵਣੇ, ਹਰ ਸਤ ਸੰਗਤ ਆਪੇ ਮੇਲਾ, ਗੁਰਬਾਣੀ ਹਰ ਗੁਣ ਗਾਵਣੇ। ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਦਾ ਸ਼ਬਦ ਹੈ। ਕਹਿੰਦੇ ਜਿਹੜੀ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪ ਮੇਲਦਾ। ਉੱਥੇ ਫਿਰ ਕੀ ਹੁੰਦਾ? ਗੁਰੂ ਦੀ ਬਾਣੀ ਦੇ ਰਾਹੀਂ ਹਰੀ ਦੇ ਗੁਣ ਗਾਏ ਜਾਂਦੇ। ਸਤਿਗੁਰ ਸੇਵ ਹੀ ਸ਼ਬਦ ਸੁਹਾਇਆ, ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਸੁਹਾਵਣਾ ਸ਼ਬਦ। ਹਰ ਕਾ ਨਾਮ ਮਨ ਵਸਾਇਆ, ਉਹ ਮਨ ਦੇ ਵਿੱਚ ਵਸ ਜਾਇਆ ਕਰਦਾ। ਹਰ ਨਿਰਮਲ ਹਉਮੈ ਮੈਲ ਗਵਾਏ, ਨਾਮ ਜਿਹੜਾ ਉਹ ਨਿਰਮਲ ਹੈ, ਜਦੋਂ ਹਿਰਦੇ ਚ ਵਸ ਜਾਂਦਾ ਉਸ ਵੇਲੇ ਹਉਮੈ ਦੀ ਮੈਲ ਨੂੰ ਦੂਰ ਕਰ ਦਿਆ ਕਰਦਾ। ਜਦੋਂ ਮੈਲ ਦੂਰ ਹੋ ਗਈ ਫੇਰ ਦਰ ਸੱਚਾ ਸੋਭਾ ਪਾ ਬਣਿਆ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਫੇਰ ਉਹਨੂੰ ਸੋਭਾ ਪ੍ਰਾਪਤ ਹੁੰਦੀ। ਬਿਨ ਗੁਰ ਨਾਮ ਨਾ ਪਾਇਆ ਜਾਏ, ਇੱਥੇ ਪ੍ਰਮਾਣ ਕਰਦੇ ਹਾਂ ਵੀ ਐਸਾ ਜੋ ਨਾਮ ਹੈ ਇਹ ਬਗੈਰ ਗੁਰੂ ਤੋਂ ਨਹੀਂ ਮਿਲਦਾ। ਸਿੱਧ ਸਾਧਕ ਰਹੇ ਬਿਲ ਲਾਏ, ਕਹਿੰਦੇ ਬਿਰਲਾਪ ਕਰ ਰਹੇ, ਖਪ ਰਹੇ ਨੇ, ਪ੍ਰਾਪਤ ਨਹੀਂ ਹੋ ਰਿਹਾ, ਆਪਣੇ ਆਪ ਕੋਸ਼ਿਸ਼ਾਂ ਕਰ ਰਹੇ ਨੇ। ਬਿਨ ਗੁਰ ਸੇਵੇ ਸੁੱਖ ਨਾ ਹੋਵੀ, ਬਿਨਾਂ ਗੁਰੂ ਦੀ ਸੇਵਾ ਕਰੇ ਤੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਪੂਰੇ ਭਾਗ ਗੁਣ ਪਾਵਣਿਆ, ਪੂਰੇ ਭਾਗ ਹੋਣ ਤਾਂ ਇਹਨਾਂ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਇਹ ਮਨ ਆਰਸੀ ਕੋਈ ਗੁਰਮੁਖ ਵੇਖਾ ਹੈ, ਪਹਿਲੇ ਜ਼ਮਾਨੇ ਚ ਆਰਸੀਆਂ ਹੁੰਦੀਆਂ ਸੀ, ਸ਼ੀਸ਼ਾ ਨਹੀਂ ਸੀ ਹੋਇਆ ਕਰਦਾ। ਉਹ ਇਹ ਹੁੰਦਾ ਕਿ ਲੋਹੇ ਨੂੰ ਇੰਨਾ ਮਾਜਦੇ ਸੀ, ਇੰਨਾ ਮਾਜਦੇ ਸੀ ਕਿ ਉਹਦੇ ਵਿੱਚ ਹੀ ਮੂੰਹ ਦਿਸਣ ਲੱਗ ਜਾਇਆ ਕਰਦਾ ਸੀ। ਪਰ ਉਹਦੇ ਚ ਨੁਕਸ ਸੀ, ਜਦੋਂ ਗਿੱਲਾ ਹੋ ਜਾਂਦਾ ਸੀ, ਸਲਾਬਾ ਹੋ ਜਾਣਾ, ਤਾਂ ਉਹਦੇ ਉੱਤੇ ਜੰਗਾਲ ਆ ਜਾਂਦਾ ਸੀ। ਜਦੋਂ ਜੰਗਾਲ ਆਉਂਦਾ ਸੀ ਉਸ ਵੇਲੇ ਫਿਰ ਮੂੰਹ ਦਿਸਣ ਤੋਂ ਰਹਿ ਜਾਂਦਾ ਸੀ। ਸੋ ਮਹਾਰਾਜ ਕਹਿੰਦੇ ਇਹ ਜਿਹੜਾ ਮਨ ਹੈ ਨਾ ਸਾਡੇ ਅੰਦਰ, ਇਹ ਆਰਸੀ ਹੈ, ਇਸੇ ਕਰਕੇ ਮਹਾਂਪੁਰਸ਼ ਕਹਿੰਦੇ ਆ ਤੂੰ ਮਨ ਨੂੰ ਪਵਿੱਤਰ ਕਰ। ਮਨ ਨੂੰ ਪਵਿੱਤਰ ਕਰਨ ਦਾ ਕੀ ਹੋਏਗਾ? ਕਹਿੰਦੇ ਇਹ ਸ਼ੀਸ਼ਾ ਹੈ, ਇਹਦੇ ਵਿੱਚ ਪਰਮੇਸ਼ਰ ਦੀ ਝਲਕ ਪੈਣੀ ਹੈ ਮਨ ਵਿੱਚ। ਜਿੰਨਾ ਚਿਰ ਮਨ ਮੈਲਾ ਉਨਾ ਚਿਰ ਪਰਮੇਸ਼ਰ ਨਹੀਂ ਦਿਸਣਾ। ਮਹਾਰਾਜ ਫਰਮਾਨ ਕਰਦੇ ਆ ਕਿ ਮਨ ਆਰਸੀ ਕੋਈ ਗੁਰਮੁਖ ਵੇਖੈ, ਕੋਈ ਪੁਰਸ਼ ਹੈ ਕੋਈ ਜਿਹੜਾ ਇਸ ਆਰਸੀ ਨੂੰ ਮਲ ਮਲ ਕੇ ਮਲ ਮਲ ਰਗੜ ਰਗੜ ਕੇ ਆਪਣਾ ਚਿਹਰਾ ਦੇਖ ਸਕਦਾ। ਮੋਰਚਾ ਨਾ ਲੱਗੈ ਜਾਂ ਹਉਮੈ ਸੁੱਖ ਹੈ, ਇੱਥੇ ਮਹਾਰਾਜ ਨੇ ਇਲਾਜ ਦੱਸ ਦਿੱਤਾ। ਕਹਿੰਦੇ ਜੇ ਹਉਮੈ ਨੂੰ ਸੁਕਾ ਲਵੇ, ਈਗੋ ਨੂੰ ਹੰਗਤਾ ਤੇ ਮਮਤਾ ਨੂੰ ਮਾਰ ਲਵੇ, ਤਾਂ ਰਾਗ ਤੇ ਦੁਆਇਸ਼ ਦੀ ਜੰਗਾਲ ਇਹਦੇ ਉੱਤੇ ਨਹੀਂ ਲੱਗਦੀ। ਮੋਰਚਾ ਜੰਗਾਲ ਨੂੰ ਕਹਿੰਦੇ ਮੋਰਚਾ ਨਾ ਲੱਗੈ ਹੰਗਤਾ ਤੇ ਮਮਤਾ ਦਾ, ਆਈ ਐਂਡ ਮਾਈ ਦਾ ਜਿਹੜਾ ਜੰਗਾਲ ਲੱਗਿਆ ਹੋਇਆ ਸਾਡੇ ਉੱਤੇ, ਇਹ ਹੀ ਨਹੀਂ ਰੱਬ ਨੂੰ ਦਿਸਣ ਦਿੰਦਾ। ਰੱਬ ਤਾਂ ਕਿਤੇ ਦੂਰ ਨਹੀਂ ਹੈ। ਮਹਾਰਾਜ ਬੜਾ ਫਰਮਾਨ ਕਰਦੇ ਆ ਸ਼ਬਦ, ਧਿਆਨ ਨਾਲ ਸਰਵਣ ਕਰਿਓ। ਇਹ ਮਨ ਆਰਸੀ ਕੋਈ ਗੁਰਮੁਖ ਦੇਖੈ, ਕੋਈ ਪ੍ਰੇਮੀ ਹੈ ਜਿਹੜਾ ਇਹ ਮਨ ਦੇ ਅੰਦਰ ਮਨ ਨੂੰ ਆਰਸੀ ਬਣਾ ਲੈਂਦਾ, ਕਿਉਂਕਿ ਇਹਦੇ ਚ ਪਰਛਾਵਾਂ ਪੈਣਾ ਵਾਹਿਗੁਰੂ ਦਾ। ਵਾਹਿਗੁਰੂ ਨੇ ਸਾਹਮਣੇ ਖੜ ਕੇ ਨਹੀਂ ਮਿਲਣਾ, ਵਾਹਿਗੁਰੂ ਤਾਂ ਅੰਦਰ ਹੈ। ਬਾਹਰ ਤਾਂ ਮਹਾਰਾਜ ਕਹਿੰਦੇ ਬਾਹਰ ਢੂੰਡਣ ਤੇ ਬਾਹਰ ਢੂੰਡਦੇ ਸੀਗੇ, ਕਹਿੰਦੇ ਅਸੀਂ ਛੱਡ ਦਿੱਤਾ ਬਾਹਰ ਢੂੰਡਣਾ, ਕਿਉਂਕਿ ਸਾਨੂੰ ਘਰ ਵਿੱਚ ਇਹ ਦਿਖਾਤਾ ਵੀ ਅੰਦਰ ਹੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵਾਨ, ਧਰਨ ਮਾਏ ਆਕਾਸ਼ ਪਿਆਰ, ਸਰਵ ਲੋਕ ਪੂਰਨ ਪ੍ਰਤਿਪਾਦ। ਉਹ ਅੰਦਰਲਾ ਵਾਹਿਗੁਰੂ ਤਾਂ ਦਿਸਦਾ ਜੇ ਮਨ ਦਾ ਸ਼ੀਸ਼ਾ ਪਵਿੱਤਰ ਹੋ ਜਾਵੇ। ਜਦੋਂ ਮਨ ਦਾ ਪਵਿੱਤਰ ਹੋ ਜਾਂਦਾ ਫਿਰ ਮੈਂ ਯਾਰ ਤੂੰ ਦਾ ਭੇਤ ਮੁੱਟ ਜਾਂਦਾ, ਦੋਏ ਖਤਮ ਹੋ ਜਾਂਦੇ ਨੇ, ਨਾ ਪਤਾ ਲੱਗਦਾ ਤੂੰ ਹੈ, ਤੂੰ ਮੈਂ ਲੱਗਦਾ, ਮੈਂ ਤੂੰ ਲੱਗਦਾ। ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਜਦੋਂ ਮਨ ਬਿਲਕੁਲ ਨਿਰਮਲ ਹੋ ਗਿਆ, ਗੰਗਾ ਦੇ ਪਾਣੀ ਵਰਗਾ ਪਵਿੱਤਰ ਹੋ ਗਿਆ, ਗੰਗਾ ਦੇ ਵਿੱਚ ਝਾਕ ਕੇ ਦੇਖੋ ਪਾਣੀ ਚ ਆਪਣਾ ਪਰਛਾਵਾਂ ਪੂਰਾ ਨਜ਼ਰ ਆਉਂਦਾ, ਕਿਉਂਕਿ ਪਵਿੱਤਰ ਜਲ ਹੈ। ਕਹਿੰਦੇ ਜਦੋਂ ਇਹ ਇਸ ਤਰ੍ਹਾਂ ਨਾਲ ਪਵਿੱਤਰ ਹੋ ਗਿਆ ਫਿਰ ਕੀ ਹੋਇਆ, ਪਾਛੇ ਲਾਗੋ ਹਰ, ਫਿਰ ਇਹ ਕਹਿਤ ਕਬੀਰ ਕਬੀਰ। ਕਹਿੰਦੇ ਵਾਹਿਗੁਰੂ ਪਿੱਛੇ ਲੱਗ ਗਿਆ ਤੇ ਅੱਗੇ ਮੈਂ ਕਰਦਾ ਸੀ ਰਾਮ ਰਾਮ, ਕਹਿੰਦਾ ਹੁਣ ਉਹ ਕਬੀਰ ਕਬੀਰ ਕਹਿੰਦਾ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ। ਜਦ ਮੈਂ ਝਾਕਿਆ ਹਿਰਦੇ ਦੇ ਅੰਦਰ ਤਾਂ ਮੈਨੂੰ ਪਤਾ ਲੱਗਿਆ ਮੈਂ ਤੇ ਰੱਬ ਤਾਂ ਇੱਕੋ ਹੀ ਹਾਂ, ਦੋ ਨਹੀਂ ਹੈਗੇ। ਸੋ ਮਹਾਰਾਜ ਕਹਿੰਦੇ ਇਹ ਮਨ ਯਾਰ ਸੀ ਕੋਈ ਗੁਰਮੁਖ ਵੇਖੈ, ਮੋਰ ਚਾ ਨਾ ਲੱਗੈ ਜਹ ਮੈਂ ਸੋਖੈ। ਜਦੋਂ ਹੰਗਤਾ ਤੇ ਮਮਤਾ ਇਹਦੇ ਵਿੱਚੋਂ ਆਈ ਐਂਡ ਮਾਈ ਮਰ ਜਾਂਦੀ ਹੈ, ਫਿਰ ਰਾਗ ਤੇ ਦੁਆਇਸ਼। ਰਾਗ ਕਹਿੰਦੇ ਨੇ ਕੁਛ ਲੋਕ ਆਪਣੇ ਲੱਗਣੇ, ਦੁਆਇ ਕਹਿੰਦੇ ਨੇ ਕੁਛ ਵਿਰੋਧੀ ਲੱਗਣੇ, ਉਹਨਾਂ ਨੂੰ ਪਰੇ ਹਟ ਕਰਨਾ। ਕਹਿੰਦੇ ਫਿਰ ਇਹਦੀ ਜੰਗਾਲ ਨੀ ਉਹਦੇ ਤੇ ਲੱਗਦੀ, ਜਦੋਂ ਜੰਗਾਲ ਨੀ ਲੱਗਦੀ ਫਿਰ ਅਨਹਦ ਬਾਣੀ ਨਿਰਮਲ ਸ਼ਬਦ ਵਜਾਏ। ਫਿਰ ਉੱਥੇ ਕੀ ਹੁੰਦਾ, ਕਹਿੰਦੇ ਅਨਹਦ ਬਾਣੀ ਦਾ ਜਿਹੜਾ ਨਿਰਮਲ ਸ਼ਬਦ ਆ ਉੱਥੇ ਵੱਜਣ ਲੱਗ ਜਾਂਦਾ। ਗੁਰ ਸ਼ਬਦ ਹੀ ਸੱਚ ਸਮਾਪਣਿਆ, ਫਿਰ ਗੁਰੂ ਦੇ ਸ਼ਬਦ ਨੂੰ ਧਾਰਨ ਕਰਕੇ ਹਿਰਦੇ ਚ ਵਾਹਿਗੁਰੂ ਚ ਸਮਾ ਜਾਂਦਾ। ਬਿਨ ਸਤਿਗੁਰ ਕਿਹੋ ਨਾ ਦੇਖਿਆ ਜਾਏ, ਪਰ ਸ਼ਰਤ ਇਹ ਹੈ ਕਿ ਪੂਰੇ ਗੁਰੂ ਤੋਂ ਬਗੈਰ ਇਹ ਦੇਖਿਆ ਨਹੀਂ ਜਾਂਦਾ। ਗੁਰ ਕਿਰਪਾ ਕਰ ਹਰ ਆਪ ਦਿੱਤਾ ਦਿਖਾਏ, ਗੁਰੂ ਨੇ ਕਿਰਪਾ ਕਰਕੇ ਆਪ ਦਿਖਾਤਾ। ਕਿੱਥੇ ਦਿਖਾਤਾ, ਕਹਿੰਦੇ ਆਪੇ ਆਪ ਆਪ ਮਿਲ ਰਹੀ ਹੈ। ਕਹਿੰਦੇ ਆ ਜਿੱਥੇ ਮਨ ਦੇ ਹੱਦ ਖਤਮ ਹੁੰਦੀ ਹੈ ਨਾ, ਉਥੋਂ ਹੀ ਵਾਹਿਗੁਰੂ ਸ਼ੁਰੂ ਹੋ ਜਾਂਦਾ ਹੈਗਾ। ਇਹ ਦੇਹੀ ਦੇ ਅੰਦਰ ਧਨ ਪਿਰਕਾ ਇੱਕ ਹੀ ਸੰਗ ਬਸ ਆ, ਵਾਹਿਗੁਰੂ ਵੀ ਇਹ ਸਰੀਰ ਚ ਰਹਿੰਦਾ ਤੇ ਮੈਂ ਵੀ ਰਹਿਣਾ, ਪਰ ਇਹ ਦਿਸਦਾ ਕਿਉਂ ਨੀ? ਕਹਿੰਦੇ ਵਿੱਚ ਹੁਣ ਮੈਂ ਭੀਤ ਕਰਾਰੀ, ਈਗੋ ਦੀ ਭੀਤ ਬਣ ਗਈ, ਕੰਧ ਬਣ ਗਈ। ਜਿੰਨਾ ਚਿਰ ਕੰਧ ਨਹੀਂ ਟੁੱਟਦੀ ਉਨਾ ਚਿਰ ਨਹੀਂ ਹੁੰਦੀ। ਮਹਾਰਾਜ ਕਹਿੰਦੇ ਜਿੱਥੇ ਮਨ ਮੁੱਕਦਾ ਨਾ ਤੇਰਾ ਆਪਾ ਖਤਮ ਹੁੰਦਾ ਹੈ, ਜਿੱਥੇ ਤੂੰ ਖਤਮ ਹੁੰਦਾ ਜਿਹਨੂੰ ਮੈਂ ਕਰਦਾ ਹੈ, ਉਦੋਂ ਅੱਗੇ ਪਰਮੇਸ਼ਰ ਸ਼ੁਰੂ ਹੋ ਜਾਂਦਾ। ਦੇਖੋ ਕਿੱਡੀ ਸਿਧਾਂਤੀ ਗੱਲ ਆਈ, ਯਾਦ ਰੱਖ ਲਓ। ਜਾਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਨਾ, ਉਹਨੂੰ ਸੁਣਾਇਆ ਕਰੋ, ਉਹਨੂੰ ਹਾਕਾ ਮਾਰਿਆ ਕਰੋ, ਕਿਉਂਕਿ ਉਹ ਦੂਰ ਨਹੀਂ ਹੈ, ਅੰਦਰ ਹੀ ਹੈ। ਬੋਲਾ ਨਹੀਂ ਹੈ ਰੱਬ ਵੀ ਉੱਚੀ ਉੱਚੀ ਸੁਣਾਓ, ਕਹਿੰਦੇ ਬੋਲੇ ਰੱਬ ਨੂੰ ਨਾ ਸੁਣਾਓ। ਕਬੀਰ ਮੁੱਲਾ ਮਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ। ਜੇ ਕਾਰਨ ਤੂੰ ਬਾਂਗ ਦੇ ਦਿਲੀ ਪੀਤਰ ਚ ਹੋਏ ਅੰਦਰੇ ਦੇ, ਕਹਿੰਦੇ ਹੱਕ ਉੱਚੀ ਉੱਚੀ ਹਾਕਾ ਮਾਰਦਾ ਅੱਲਾਹੁ ਅਕਬਰ। ਅੰਦਰੇ ਕਹਿ ਕੇ ਤੇਰੇ ਰੋਮ ਰੋਮ ਚ ਚਨਾਟ ਆ ਉਹਦੀ ਅੰਦਰੋਂ ਕਹਿ ਦਿੱਤੀ, ਕਿਉਂਕਿ ਫਿਰ ਪਛਾਣ ਕੇ ਕਹੇਗਾ ਹੁਣ ਤੂੰ ਉਹੀ ਕਹਿਣਾ। ਉਹ ਕਿਤੇ ਸਤਵੇਂ ਅਸਮਾਨ ਚ ਬੈਠਾ ਹੈ, ਉਹ ਤਾਂ ਤੇਰੇ ਅੰਦਰ ਹੈ ਨਾਲ ਹੈ। ਕਹਿੰਦੇ ਆਪੇ ਆਪ ਆਪ ਮਿਲ ਰਹੀ ਹੈ। ਜਦੋਂ ਆਪ ਹੋ ਗਿਆ ਫਿਰ ਗੱਲ ਕੀ ਹੋ ਗਈ, ਅੰਦਰ ਨੂੰ ਝਾਕੇ ਉਹਦੇ ਨਾਲ ਮਿਲ ਗਏ। ਫਿਰ ਜਦ ਉਹਦੇ ਨਾਲ ਜ਼ਿਆਦਾ ਮਿਲ ਗਏ ਫਿਰ ਬਾਹਰ ਵੀ ਉਹ ਦਿਸਣ ਲੱਗ ਜਾਂਦਾ। ਇਹ ਆਪਾਂ ਜਿੱਥੇ ਸਾਡਾ ਖਤਮ ਹੁੰਦਾ ਉੱਥੇ ਪਰਮਾਪੇ ਦੇ ਨਾਲ ਅਸੀਂ ਮਿਲ ਜਾਂਦੇ ਹਾਂ, ਬੈਲਡ ਹੋ ਜਾਂਦੇ ਹਾਂ। ਇਹ ਹੰਗਤਾ ਤੇ ਮਮਤਾ ਦੀ ਸਿੱਲ ਚੜੀ ਹੋਈ ਹੈ ਜਿਹੜੀ ਸਾਨੂੰ ਉਹਦੇ ਨਾਲ ਜੁੜ ਨਹੀਂ ਦਿੰਦੀ। ਸਹਿਜੇ ਸਹਿਜ ਸਮਾਪਣੇ ਆ, ਫਿਰ ਸਹਿਜੇ ਹੀ ਉਹ ਸਹਿਜ ਦੇ ਵਿੱਚ ਵਾਹਿਗੁਰੂ ਸਮਾ ਜਾਂਦੇ ਆ। ਗੁਰਮੁਖ ਹੋਵੇ ਸਹੀ ਇੱਕ ਸਿਉ ਲਿਵ ਲਾਵ ਹੈ। ਜੇ ਕੋਈ ਇਸ ਚੀਜ਼ ਨੂੰ ਦ੍ਰਿੜਤਾ ਦੇ ਨਾਲ ਪ੍ਰਾਪਤ ਕਰਨ ਵਾਲਾ ਹੈ, ਉਹ ਗੁਰੂ ਦੇ ਰਾਹੀਂ ਇਹਦੇ ਵਿੱਚ ਲਿਵ ਲਾ ਲੈਂਦਾ, ਫੇਰ ਟੁੱਟਣ ਨਹੀਂ ਦਿੰਦਾ ਦਿਨ ਰਾਤ। ਆਹ ਜਿਹੜੇ ਵਚਨ ਆਪਾਂ ਵਿਚਾਰੇ ਨੇ ਨਾ, ਇਹਦੇ ਚ ਲਿਵ ਲੱਗ ਜਾਂਦੀ ਹੈ, ਫੇਰ ਨਹੀਂ ਉਹ ਭੁੱਲਦਾ। ਦੂਜਾ ਪਰਮ ਗੁਰ ਸ਼ਬਦ ਜਲਾਏ, ਜਿਹੜੀ ਦੁਆਇਤ ਸੀ ਉਹ ਗੁਰੂ ਦੇ ਸ਼ਬਦ ਨੇ ਖਤਮ ਕਰ ਦਿੱਤੀ। ਆਇਆ ਅੰਦਰ ਬਣਜ ਕਰੇ ਵਾਹ ਪਾਰਾ, ਹੁਣ ਕਹਿੰਦੇ ਬਾਹਰਲੀਆਂ ਹੱਟੀਆਂ ਚ ਬਣਜ ਕਰਨ ਦੀ ਲੋੜ ਨਹੀਂ ਹੈ, ਇਹ ਕਾਇਆ ਦੇ ਅੰਦਰ ਬਣਜ ਕਰਦਾ। ਮਨ ਤਰਾਜੀ ਚਿੱਤ ਤੋਂ ਲਾ ਤੇਰੀ, ਸੇਵ ਸਰਾਫ ਕਮਾਓ, ਕਾਠੀ ਪੀਤਰ ਸੋ ਸੋ ਤੋੜੀ, ਇਨ ਵਿਦ ਚਿੱਤ ਰਹਾ। ਇੱਥੇ ਹੀ ਤੋਲਦਾ ਦਿਨ ਰਾਤ ਤੋਲਦਾ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਅੰਦਰੇ ਤੋਲ ਤਲਾਉਂਦਾ। ਕਹਿੰਦੇ ਕਾਇਆ ਅੰਦਰ ਬਣਜ ਕਰੇ ਵਾ ਪਾਰਾ, ਨਾਮ ਨਿਧਾਨ ਸੱਚ ਪਾਵਣਿਆ, ਨਾਮ ਦਾ ਖਜ਼ਾਨਾ ਪ੍ਰਾਪਤ ਹੋ। ਲੇਕਿਨ ਇਹਦੇ ਵਿਪਰੀਤ ਜਿਹੜੇ ਮਨਮੁਖ ਨੇ ਨਹੀਂ ਇਸ ਗੱਲ ਨੂੰ ਮੰਨਦੇ। ਕਹਿੰਦੇ ਮਨਮੁਖ ਮੁਗਧ ਕਰੇ ਚਿਤਰਾਈ, ਬੁੜੀਆਂ ਚਿਤਰਾਈਆਂ ਕਰਦੇ, ਕੋਈ ਭੇਖਦੀ ਚਿਤਰਾਈ ਕਰਦਾ, ਕੋਈ ਗਾ ਗਾ ਕੇ ਸੁਣਾਉਂਦਾ, ਕੋਈ ਜਾਗ ਜਾਗ ਕੇ ਫਿਰਦਾ, ਕੋਈ ਭੇਖਧਾਰੀ ਫਿਰਦਾ, ਕੋਈ ਕੋਈ ਕਰਮ ਕਰਦਾ, ਕੋਈ ਤੀਰਥਾਂ ਨੂੰ ਨੱਠਦਾ, ਕੋਈ ਫਲਾਣੇ ਤੋਂ ਰੱਬ ਹੈ ਉੱਥੇ ਨੂੰ ਚੱਲੋ ਉੱਧਰ ਨੂੰ ਚੱਲੋ। ਕਹਿੰਦੇ ਮਨ ਦੇ ਪਿੱਛੇ ਲੱਗੇ ਹੋਏ ਚਿਤਰਾਈਆਂ ਕਰਦੇ ਨੇ, ਨਾਤਾ ਤੋਤਾ ਥਾਂ ਨਾ ਪਾਈ, ਕਹਿੰਦੇ ਨਾ ਲੈ ਠਾਠ ਤੀਰਥਾਂ ਤੇ। ਇਹ ਕਹਿੰਦੇ ਥਾਂ ਨੀ ਪੈਣਾ ਕਿਸੇ ਵੀ, ਜਿਹਾ ਆਇਆ ਤਿਹਾ ਜਾ ਸੀ। ਮਹਾਰਾਜ ਨੇ ਤਾਂ ਬਹੁਤ ਬੜੀ ਬਾਤ ਕਹਿਤੀ, ਕਹਿੰਦੇ ਉਹਨੂੰ ਫਲ ਫੁਲ ਕੋਈ ਨੀ ਮਿਲਣਾ, ਜਿਹਾ ਜਿਹਾ ਆਇਆ ਉਹ ਜਾ ਹੀ ਜਾਊ। ਘਰੇ ਔਗੁਣ ਪੱਛੋ ਉਤਾਵਣਿਆ, ਸਮਾਂ ਔਗੁਣ ਕਰ ਲੇਗਾ ਫਿਰ ਪਛਤਾਵੇਗਾ। ਮਨਮੁਖ ਜਾਂਦੇ ਕਿਸੂ ਨਾ ਸੁਝੈ, ਕੁਛ ਨੀ ਸੁਝਦਾ ਮਨਮੁਖ ਨੂੰ, ਮਰਨ ਲਿਖਾਏ ਆਈ ਨਹੀਂ ਬੁਝਿਆ। ਉਹਨੂੰ ਇਹ ਵੀ ਨੀ ਪਤਾ ਵੀ ਮੱਥੇ ਚ ਮੈਂ ਤਾਂ ਮਰਨਾ ਲਿਖਾ ਕੇ ਆਇਆ ਹੋਇਆ, ਇੱਥੇ ਪਸਾਰੇ ਪਸਾਰਦਾ ਵੱਡੇ ਵੱਡੇ, ਬੈਰ ਵਿਰੋਧ ਧਾਰਦਾ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ, ਯਾਉ ਜੋਤ ਮਿਆਨੇ ਕਈ ਜਨ, ਨਾਨਕ ਰਾਖ ਲਿਓ ਆਪਣ ਕਰ। ਮਨਮੁਖ ਕਰਮ ਕਰੇ ਨਹੀਂ ਪਾਏ, ਬੜੇ ਕਰਮ ਕਰਦਾ, ਪੇਕ ਦਿਖਾਉਂਦਾ, ਕਦੇ ਸੁੱਚ ਚ ਆਉਂਦਾ, ਕਦੇ ਕੋਈ ਕਰਦਾ, ਕਦੇ ਕੋਈ ਕਰਦਾ। ਇਹ ਕਰਮਾਂ ਦੇ ਨਾਲ ਮਹਾਰਾਜ ਕਹਿੰਦੇ ਪ੍ਰਾਪਤ ਨਹੀਂ ਹੁੰਦਾ, ਬਿਨ ਨਾਮ ਹੈ ਜਨਮ ਗਵਾ ਬਣਿਆ, ਬਗੈਰ ਨਾਮ ਤੇ ਕਹਿੰਦੇ ਜਨਮ ਗਵਾ ਕੇ ਸੰਸਾਰ ਤੋਂ ਚਲਿਆ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਫੋਕਟ ਕਰਮ ਨੇ, ਇਹ ਮਾਈ ਦਾਸ ਨੇ ਸਾਰਾ ਸ਼ਬਦ ਸੁਣੇ, ਵਿਚਾਰ ਚ ਪੈ ਗਿਆ। ਇਸ ਦੇ ਨਾਲ ਇਹ ਗੁਰਸਿੱਖ ਨੇ ਕਹਿੰਦੇ ਜਿਹੜੇ ਫੋਕਟ ਕਰਮ ਨੇ ਉਹਨਾਂ ਕਰਿਆਂ ਤੋਂ ਗੱਲ ਨਹੀਂ ਬਣਦੀ। ਇਸ ਤਰ੍ਹਾਂ ਨਾਲ ਪੜ ਲਓ,
ਫੁਕਟ ਕਰਮਾਂ ਚ ਜਨਮ ਆਪਣਾ ਲਿਖੀ ਤੇਰੇ
ਕਰਨੇ ਨਾ ਕਰਮ ਕਰਨ ਵਾਲਿਆਂ ਨੂੰ ਚੰਗਾ ਉਹ ਬੰਦਾ। ਲੇਕਿਨ ਮਹਾਰਾਜ ਸ਼ੇਰ ਦਿੰਦੇ ਨੇ ਵੀ ਇਹਦੇ ਵਿੱਚ ਤੂੰ ਜਨਮ ਗਵਾ ਕੇ ਨਾ ਬਹਿ ਜੀ, ਇਹਨਾਂ ਨੂੰ ਇਹਨਾਂ ਕਹਿ ਦੀ ਵੀ ਇਹ ਮੈਨੂੰ ਪਾਰ ਲੰਘਾ ਦੇਣਗੇ। ਜਿਹੜਾ ਕਰਦਾ ਹੀ ਨਹੀਂ ਜੇ ਉਹ ਕਹੇ ਨਹੀਂ ਕਰਮ ਕਰਨੇ ਚਾਹੀਦੇ, ਉਹ ਤਾਂ ਬਹੁਤ ਹੀ ਗਲਤ ਹੈ। ਜਿਹੜੇ ਚੱਲੇ ਹੋਏ ਨੇ ਇਸ ਪਾਸੇ, ਮਹਾਰਾਜ ਕਹਿੰਦੇ ਅੱਗੇ ਵਧੋ, ਇੱਥੇ ਹੀ ਨਾ ਰੁਕੋ, ਕਿਉਂਕਿ ਇਹ ਲੇਖੇ ਵਾਲੀ ਬਾਤ ਨਹੀਂ। ਕਰਮ ਕਾਂਡ ਬਹੁ ਕਰੇ ਆਚਾਰ, ਆਚਾਰ ਕਹਿੰਦੇ ਨੇ ਸ਼ੁਭ ਕਰਮ ਸਾਰੇ, ਉਹ ਸਾਰੇ ਕਰੀ ਜਾਂਦਾ। ਕਈ ਕਹਿੰਦੇ ਜੀ ਰੱਬ ਦਾ ਨਾਮ ਲੈਣ ਦੀ ਕੀ ਲੋੜ ਹੈ, ਅਸੀਂ ਤਾਂ ਨੇਕ ਕੰਮ ਕਰਦੇ ਹਾਂ, ਰਿਸ਼ਵਤ ਨਹੀਂ ਲੈਂਦੇ, ਝੂਠ ਨਹੀਂ ਬੋਲਦੇ, ਕਿਸੇ ਦਾ ਮਾੜਾ ਨਹੀਂ ਕਰਦੇ, ਕਿਸੇ ਨੂੰ ਮਾੜਾ ਬੋਲਦੇ ਨਹੀਂ, ਫਿੱਕਾ ਨਹੀਂ ਬੋਲਦੇ, ਅਸੀਂ ਦਿਆ ਕਰਦੇ ਹਾਂ, ਅਸੀਂ ਖਿਮਾ ਕਰਦੇ ਹਾਂ। ਮਹਾਰਾਜ ਕਹਿੰਦੇ ਜੀਰੋ 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 ਸਾਰੇ। ਹੈਰਾਨੀ ਹੁੰਦੀ ਹੈ ਵੀ ਐਡੇ ਸ਼ੁਭ ਕਰਮ ਜੀਰੋ। ਉਹ ਕਹਿੰਦੇ ਜਾਥੇ ਇਹ ਕਰ ਨਹੀਂ ਨਾ ਲੱਗਦਾ, ਇਹਦੀ ਤਾਕਤ ਨਹੀਂ ਬਣਦੀ। ਪੰਜ ਜੀਰੋਆਂ ਤੋਂ ਬਾਅਦ ਇਹ ਕਰ ਲਾ ਦੋ, ਕਿੱਡੀ ਰਕਮ ਬਣ ਗਈ? ਕਾਈ ਦਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ। ਜੇ ਜੀਰੋ ਹੋਰ ਲਾ ਦਿੰਦੇ ਪੰਜ, ਫਿਰ ਕੀ ਬਣਦਾ? ਕਰਮਾਂ ਦੀ ਆਪਣੀ ਤਾਕਤ ਨਹੀਂ ਹੈ, ਉਹ ਕਰਮਾਂ ਦੇ ਨਾਲ ਜੇ ਨਾਮ ਲੱਗ ਜਾਵੇ ਤਾਂ ਤਾਕਤ ਬਣਦੀ, ਉਹ ਇਕੱਲੇ ਨਹੀਂ ਨਗਾ ਸਕਦੇ। ਕਰਮ ਕਾਂਡ ਬਹੁ ਕਰੇ ਆਚਾਰ, ਬਿਨ ਨਾ ਵੈ ਤਿਰਗ ਤਿਰਗ ਅਹੰਕਾਰ। ਕਹਿੰਦੇ ਅਹੰਕਾਰ ਕਰਨਾ ਨੇਕੀਆਂ ਦਾ, ਨਾਮ ਤੋਂ ਬਗੈਰ ਕਹਿੰਦੇ ਤਰਕਾਰ ਹੈ, ਤੈਨੂੰ ਤਰਕਾਰ ਹੈ, ਕਿੱਡੀ ਬੜੀ ਬਾਤ ਕਹਿਤੀ। ਚਾਹੀਦਾ ਤਾਂ ਸ਼ਾਬਾਸ਼ ਹੈ, ਸ਼ਾਬਾਸ਼ ਹੈ ਵੀ ਤੂੰ ਨੇਕ ਕਰਮ ਦਾ ਕਰਦਾ। ਮਹਾਰਾਜ ਕਹਿੰਦੇ ਅਹੰਕਾਰ ਕਰਦਾ ਤੂੰ ਉਹਨਾਂ ਦਾ, ਅਪਮਾਨ ਕਰਦਾ। ਜਦੋਂ ਅਪਮਾਨ ਕਰਿਆ, ਤੀਰਥ ਵਰਤ ਯਾਰ ਦਾਨ ਕਰ ਮਨ ਮੇ ਤਰੈ ਗੁਮਾਨ। ਫਿਰ ਕੀ ਹੁੰਦਾ? ਕਹਿੰਦੇ ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਹਾਥੀ ਨੇ ਇਸ਼ਨਾਨ ਕਰਿਆ, ਪਿੱਛੋਂ ਮਿੱਟੀ ਪਾ ਲਈ। ਕਹਿੰਦੇ ਹੰਕਾਰ ਕਰਦਾ ਹੈ, ਤਰਕਾਰ ਜੋ ਹੰਕਾਰ ਹੈ। ਬੰਧਨ ਬੰਧਿਓ ਮਾਇਆ ਫਾਸ, ਤੂੰ ਤਾਂ ਬੰਨਿਆ ਗਿਆ, ਬੰਨੇ ਨੂੰ ਇਹਨਾਂ ਕਰਮਾਂ ਦਾ ਫਲ ਤੈਨੂੰ ਭੋਗਣ ਵਾਸਤੇ ਕਿਸੇ ਥਾਂ ਜਾਣਾ ਪੈਣਾ, ਮੁਕਤੀ ਨਹੀਂ ਪ੍ਰਾਪਤ ਹੁੰਦੀ। ਜਨ ਨਾਨਕ ਛੂਟ ਹੈ ਗੁਰਪੁਰਗਾ, ਜੇ ਗੁਰੂ ਗਿਆਨ ਕਰ ਦੇਵੇ, ਗਿਆਨ ਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸਤਿਗੁਰ ਭੇਟਿਆ ਨਾਨਕ ਮਨ ਪ੍ਰਗਾਸ਼। ਪ੍ਰਗਾਸ਼ ਸਿਮਰਤ ਸ਼ਾਸਤਰ ਬਹੁ ਕਰਮ ਕਮਾਏ, ਸਿਮਰਤੀਆਂ ਤੇ ਸ਼ਾਸਤਰ ਕਰਮਾਂ ਵਿਚ ਲਾਉਂਦੇ। ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ, ਤਤ ਕੀ ਹੈ ਕਿ ਜਿੰਨਾ ਚਿਰ ਪਰਮੇਸ਼ਰ ਦਾ ਦਰਸ਼ਨ ਅੰਦਰੋਂ ਨਹੀਂ ਹੁੰਦਾ, ਉਨੀ ਦੇਰ ਤੱਕ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਨੇਮ ਸੰਜਮ ਕਰ ਥਾਕੇ, ਵਰਤ ਨੇਮ ਸੰਜਮ ਕਰ ਸਕੇ, ਵਰਤ ਵੀ ਕੀਤੇ, ਨੇਮ ਵੀ ਦਸ ਪਾਲਣ ਕਰੇ, ਯਮ ਵੀ ਤੇ ਨਿਯਮ ਵੀ, ਇਹ ਸਾਰੇ ਪਾਲਣ ਕਰਕੇ ਥੱਕ ਗਏ। ਨਾਨਕ ਸਾਧ ਸਰਨ ਪ੍ਰਭ ਸੰਗ ਵਸੈ, ਵਾਹਿਗੁਰੂ ਤਾਂ ਸਾਧੂਆਂ ਦੀ ਸੰਗਤ ਚ ਵਸਦਾ ਸੀ। ਤੀਰਥ ਨਾਏ ਨਾ ਉਤਰ ਸਮੈਲ, ਕਹਿੰਦੇ ਤੀਰਥਾਂ ਤੇ ਨਹਾਉਣਾ ਫਿਰਦਾ, ਇਹ ਖਿਆਲ ਕਰਦਾ ਕਰਦਾ ਵੀ ਮੇਰੀ ਮੈਲ ਉਤਰ ਜਾਏਗੀ। ਕਹਿੰਦੇ ਨਾ ਪ੍ਰੇਮੀਆਂ, ਕਰਮ ਤਾਂ ਸਭ ਹੋਮ ਹੈ ਫੈਲ, ਇਹ ਤਾਂ ਜਿੰਨੇ ਤੂੰ ਕਰਮ ਧਰਮ ਫਰਦਾ, ਸਭ ਈਗੋ ਦਾ ਫਲਾਰਾ ਹੁੰਦਾ। ਈਗੋ ਵੱਧਦੀ ਤੁਰੀ ਜਾਂਦੀ ਹੈ, ਮੈਂ ਇੰਨੇ ਵਾਰੀ ਹਜ਼ੂਰ ਸਾਹਿਬ ਜਾਇਆ, ਇੰਨੇ ਵਾਰੀ ਮੈਂ ਗੰਗਾ ਚ ਇਸ਼ਨਾਨ ਕਰਿਆ, ਇੰਨੇ ਵਾਰੀ ਮੈਂ ਫਲਾਣੇ ਹੱਜ ਕਰਕੇ ਆ ਗਿਆ। ਕਹਿੰਦੇ ਈਗੋ ਦਾ ਫਲਾਰਾ ਵੱਧਦਾ। ਲੋਕ ਪਚਾਰਾ ਗਤ ਨਹੀਂ ਹੋਏ, ਲੋਕਾਂ ਨੂੰ ਖੁਸ਼ ਕਰਨਾ ਧੋਖਾ ਦੇ ਦੇਵੇ, ਗਤੀ ਤਾਂ ਹੋਣੀ, ਨਾਮ ਵੀ ਹੋਣੇ, ਚੱਲ ਸੇ ਰੋਏ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ। ਕਰਮਾਂ ਦੇ ਨਾਲ ਤਾਂ ਸਹਿਜ ਦੀ ਪ੍ਰਾਪਤੀ ਨਹੀਂ ਹੋਣੀ, ਜਿੰਨਾ ਚਿਰ ਸਹਿਜ ਦੀ ਪ੍ਰਾਪਤੀ ਨਹੀਂ ਹੁੰਦੀ ਉਨਾ ਚਿਰ ਜਿਹੜਾ ਭਰਮ ਆ ਉਹਦਾ ਨਾਸ਼ ਨਹੀਂ ਹੁੰਦਾ। ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਕਹਿੰਦੇ ਥੱਕ ਗਏ ਕਰਮ ਕਰਦੇ ਕਰਦੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ। ਕਰਮ ਦੱਸਦੇ ਨੇ ਮਹਾਰਾਜ, ਪੰਜ ਜਣਾ ਸਿਉ ਸੰਗ ਨਾ ਛੁਟਕਿਓ, ਵਧ ਕਹਾਮ ਵਧ ਵਾਧੇ। ਪੰਜ ਤਾਂ ਚੋਰ ਉਵੇਂ ਜਿਵੇਂ ਹੀ ਨੇ, ਪਾਠ ਵੀ ਪੜ ਲਏ, ਵੇਦਾਂ ਦਾ ਵਿਚਾਰ ਵੀ ਕਰ ਲਿਆ, ਨਿਵਲੀ ਤੇ ਆਸਣ ਵਗੈਰਾ ਸਾਰੇ ਕਰ ਲਏ, 84 ਆਸਣ, ਲੇਕਿਨ ਛੁਟਕਾਰਾ ਨਹੀਂ ਹੋਇਆ। ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰੇ ਸਵਾਮੀ ਕੇ ਦੁਆਰਾ ਦੀਜੈ ਪੁੱਤ ਵਿਵੇਕ। ਮੌਨ ਪਇਓ ਕਰ ਪਾਤੀ ਰਹਿਓ, ਕਹਿੰਦੇ ਮੌਨ ਧਾਰ ਲਿਆ, ਬੋਲਣਾ ਬੰਦ ਕਰ ਦਿੱਤਾ। ਕਰਪਾਤੀ ਬਿਰਤੀ ਧਾਰ ਲਈ ਜੰਗਲ ਜਾ ਕੇ, ਵੀ ਜੇ ਆਜੂ ਖਾ ਲੈਣਾ, ਨਹੀਂ ਖਾਣਾ ਹੀ ਨਹੀਂ ਕੁਛ। ਨਗਨ ਫਿਰਿਓ ਬਨ ਮਾਈ, ਕੱਪੜਾ ਪਹਿਨਣਾ ਹੀ ਨਹੀਂ, ਨਗਨ ਹੋ ਗਿਆ। ਤਰ ਤੀਰਥ ਬਹੁ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਸਾਰੀ ਧਰਤੀ ਤੇ ਕਹਿੰਦਾ ਮੈਂ ਇੱਕ ਰਾਤ ਤੋਂ ਵੱਧ ਨਹੀਂ ਕਿਤੇ ਰਹਿਣਾ। ਮਹਾਰਾਜ ਕਹਿੰਦੇ ਇਹਦੇ ਨਾਲ ਤੇਰੀ ਦੁਬਦਾ ਛੁੱਟ ਜਾਏਗੀ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰ ਤਰਾਏ, ਸਿਰ ਦੇ ਉੱਤੇ ਆਰਾ ਧਰਾ ਲਿਆ ਵੀ ਮੇਰੀ ਮੁਕਤੀ ਹੋ ਜੂ, ਦੋ ਫਾੜ ਕਰਾ ਲਿਆ ਆਪਣੇ ਆਪ ਨੂੰ, ਤੀਰਥ ਤੇ ਜਾ ਕੇ ਵਸਣਾ ਸ਼ੁਰੂ ਕਰ ਦਿੱਤਾ। ਮਨ ਕੀ ਮੈਲ ਨਾ ਉਤਰਾਏ ਵਿਦ, ਜੇ ਲੱਖ ਯਤਨ ਕਰਾਏ ਮਨ ਦੀ ਮੈਲ ਨਹੀਂ ਜਾਣੀ। ਮਨ ਦੀ ਮੈਲ ਬਹੁਤ ਔਖੀ ਹੈ, ਜਿੰਨਾ ਚਿਰ ਮਨ ਮੈਲਾ, ਮਨ ਮੈਲੇ ਸਭ ਕੁਛ ਮੈਲ, ਤਨ ਧੋਤੇ ਮਨ ਅੱਛਾ ਨਾ ਹੋਏ। ਤੀਰਥ ਤੇ ਨਾ ਆ ਕੇ ਕੀ ਹੋਏਗਾ? ਜੇ ਲੱਖ ਯਤਨ ਕਰਾਏ ਕਨਕ ਕਾਮਨੀ ਹੈਵਰ ਗੈਵਰ। ਬੜੇ ਦਾਨ ਦਿੰਦਾ, ਸੋਨਾ ਦਾਨ, ਇਸਤਰੀ ਨੂੰ ਦਾਨ ਕਰ ਦਿੱਤਾ, ਜ਼ਮੀਨ ਨੂੰ ਦਾਨ ਕਰ ਦਿੱਤਾ, ਘੋੜੇ ਸਵਾਰੀਆਂ ਦਾਨ ਕਰ ਦਿੱਤੀਆਂ। ਬਹੁ ਵਿਧ ਦਾਨ ਦਾ ਤਾਰਾ, ਅੰਨ ਵਸਤਰ ਭੂਮ ਬਹੁ ਅਰਪੇ, ਭੂਮੀ ਦੇ ਤੀ ਸੈਂਕੜੇ ਇੱਕ, ਆਸ਼ਰਮ ਬਣਾ ਦਿੱਤੇ, ਅੰਨ ਦੇ ਤਾ। ਮਹਾਰਾਜ ਕਹਿੰਦੇ ਇਹਦੇ ਨਾਲ ਕੀ ਹੋਏਗਾ, ਫਲ ਤਾਂ ਮਿਲ ਜਾਏਗਾ ਤੈਨੂੰ, ਪਰ ਪਰਮੇਸ਼ਵਰ ਦਾ ਦਰ ਨਹੀਂ ਮਿਲਣਾ, ਨਾ ਮਿਲਿਆ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡੌਤ, ਇਹ ਵੀ ਕਰਮ ਨੇ। ਖੱਟ ਕਰਮ ਆਰਤ ਰਹਿਤਾ, ਖੱਟ ਕਰਮ ਕਰਨੇ। ਹਾਂ ਹਾਂ ਕਰਤ ਬੰਧਨ ਮੈਂ ਪਰਿਆ, ਨਾ ਮਿਲੀ ਆ ਇਹ ਜੁਗਤਾ, ਹਾਂ ਹਾਂ ਕਰਦਾ ਬੰਧਨਾਂ ਚ ਪੈ ਗਿਆ। ਕਹਿੰਦੇ ਪ੍ਰੇਮੀਆ ਨਹੀਂ ਮਿਲਣਾ ਇਸ ਤਰੀਕੇ ਨਾਲ। ਯੋਗ ਸਿੱਧ ਆਸਣ 84 ਆਸਣ, ਯੋਗ ਦੇ ਸਾਰੀਆਂ ਮੁੰਦਰਾਂ 6 ਹੀ ਮੁੰਦਰਾਂ ਕਰਕੇ ਦੇਖ ਲਈਆਂ। ਵੱਡੀ ਯਾਰ ਜਾ ਯੋਗ ਸਿੱਧ ਆਸਣ 84 ਇਹ ਵੀ ਕਰ ਰਿਹਾ। ਵੱਡੀ ਯਾਰ ਜਾ ਫਿਰ ਜਨਮੈ, ਹਰ ਸਿਉ ਜਾ ਸੰਗ ਨਾ ਗਿਆ। ਗੁਰੂ ਦਸ਼ਮੇਸ਼ ਪਿਤਾ ਨੂੰ 5000 ਸਾਲ ਦਾ ਜੋਗੀਪੁਰੇ ਪਿੰਡ ਦੇ ਵਿੱਚ ਜੋਗੀ ਮਿਲਿਆ ਸੀ, ਗੁਰੂ ਮਹਾਰਾਜ ਨੇ ਦਿੱਤਾ ਉਪਦੇਸ਼। ਗੁਰੂ 5ਵੇਂ ਪਾਤਸ਼ਾਹ ਨੂੰ ਸੰਤੋਖ ਸਰ ਦੇ ਵਿੱਚੋਂ ਇੱਕ ਜੋਗੀ ਮੱਠ 'ਚ ਬੈਠਾ, ਸਮਾਧੀ ਲਾਈ ਹੋਈ, ਉਹ ਕੱਢਿਆ, ਉਹਨੂੰ ਪੁੱਛਿਆ ਜੋਗੀ ਰਾਜ ਤੁਸੀਂ ਕਿੰਨੀ ਦੇਰ ਦੇ ਬੈਠੇ ਹੋ? ਕਹਿਣ ਲੱਗੇ ਜਦੋਂ ਸ੍ਰੀ ਰਾਮ ਚੰਦਰ ਜੀ ਫੌਜਾਂ ਲੈ ਕੇ ਇੱਥੇ ਆਏ ਸੀ ਅੰਮ੍ਰਿਤਸਰ, ਉਸ ਵੇਲੇ ਅੰਮ੍ਰਿਤਸਰ ਨਹੀਂ ਸੀ ਇਹਦਾ ਨਾਂ, ਇਹ ਉਜਾੜ ਸੀ, ਇਹ ਬਾਲਮੀਕ ਦਾ ਆਸ਼ਰਮ ਸੀ। ਇੱਥੇ ਯੁੱਧ ਹੋਇਆ ਸੀ, ਉਹ ਲਹੂ ਤੇ ਕੁਸ਼ੂ ਦਾ ਯੁੱਧ ਦੇਖ ਕੇ ਮੈਂ ਇੱਥੇ ਸਮਾਧੀ ਲਾ ਕੇ ਬਹਿ ਗਿਆ ਸੀ। ਉਸ ਵੇਲੇ ਇੱਥੇ ਦਰਿਆ ਚੱਲਦਾ ਹੁੰਦਾ। ਕਹਿਣ ਲੱਗੇ ਕਿੰਨੀ ਮਿੱਟੀ ਉੱਤੇ ਆ ਗਈ? ਕਹਿੰਦੇ ਮਿੱਟੀ ਤੈਨੂੰ ਤਾਂ ਥੱਲਿਓਂ ਕੱਢਿਆ ਸੀ। ਕਹਿੰਦੇ ਉੱਪਰ ਸੀ ਮੇਰਾ ਆਸਣ ਉਸ ਵੇਲੇ। ਹੁਣ ਉਮਰ ਲਾ ਲਓ ਮਹਾਂਭਾਰਤ ਦਾ, ਜੇ ਹਿਸਾਬ ਲਾਈਏ ਤਾਂ 8,64,000 ਸਾਲ ਦੁਆਪਰ ਯੁੱਗ ਦੀ ਉਮਰ ਹੈ। 5000 ਸਾਲ ਕਲ ਯੁੱਗ ਲੰਘ ਚੁੱਕਿਆ ਸੀ, 8,69,000 ਸਾਲ ਹੋ ਗਏ। ਜੇ ਦੁਆਪਰ ਦੇ ਆਦਿ ਵਿੱਚ ਲੜਾਈ ਹੋਈ ਸੀ, ਉਧਰ ਤ੍ਰੇਤਾ ਖਤਮ ਹੋ ਰਿਹਾ ਸੀ, ਤਾਂ ਵੀ 8,70,000 ਸਾਲ ਹੋ ਗਏ। ਵੱਡੀ ਆਰਜਾ ਹੋ ਗਈ, ਲੇਕਿਨ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਗੁਰੂ 5ਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਗਿਆਨ ਦਿੱਤਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਲਾਈ, ਸਾਂਗ ਤਾਰ ਥਮਿਓ ਪਸਾਰਾ, ਤਵ ਏਕੋ ਇੱਕ ਅੰਕਾਰ। ਇਹ ਸ਼ਬਦ ਦੇ ਨਾਲ ਗਿਆਨ ਦੇ ਕੇ ਉਹਦੀ ਮੁਕਤੀ ਕਰੀ। ਵੱਡੀ ਆਰਜਾ ਤਾਂ ਹੋ ਗਈ ਨਾ, ਵੱਡੀ ਆਰਜਾ ਫਿਰ ਜਨਮੈ, ਹਰ ਸਿਉ ਸੰਗ ਨਾ ਗਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਪਾਰਾ, ਸੇਜ ਸੋਏ ਨੀ ਚੰਦਨ ਚੋਆ, ਨਰਕ ਕੋਰ ਕਾ ਦੁਆਰਾ। ਫਿਰ ਹੁਣ ਕਰਿਆ ਕੀ ਜਾਵੇ? ਮਹਾਰਾਜ ਕਹਿੰਦੇ ਜੇ ਕਰਨਾ ਹੈ ਨਾ ਤਾਂ ਹਰ ਕੀਰਤ ਸਾਧ ਸੰਗਤ ਹੈ, ਹਰੀ ਦਾ ਕੀਰਤਨ ਦਿਲ ਤੋਂ ਕਰਨਾ। ਤੇ ਜਾਗੀ ਹੋਈ ਰੂਹ ਜਿਹਨੂੰ ਸਾਧੂ ਕਹਿੰਦੇ ਨੇ ਉਹਦੀ ਸੰਗਤ ਕਰਨੀ। ਇਹ ਸਾਰੇ ਕਰਮਾਂ ਦੇ ਸ਼੍ਰੋਮਣੀ ਕਰਮ ਹੈ, ਸਿਰ ਕਰਮਨ ਕੇ ਕਰਮਾਂ, ਲੇਕਿਨ ਇਹ ਮਿਲਦੀ ਨਹੀਂ। ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਲ ਹੈ। ਸੋ ਪੇਖ ਦੇ ਬਾਰੇ ਆਸ਼ਾ ਦੀ ਵਾਰ ਤੁਸੀਂ ਵਾਰ ਵਾਰ ਪੜ੍ਹਦੇ ਹੋ। ਕਰਮ ਕਾਂਡ ਬਾਰੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ, ਪੜ੍ਹੋ ਪਿਆਰ।
ਬਿਨਾ ਨਾਮ ਤੋਂ ਕੁਛ ਥਾਏ ਨਾ ਪੈਣਾ, ਨਾਮ
ਗਿਣ ਕੇ ਫੈਸਲਾ ਕੀਤਾ ਕਿ ਬਿਨ ਨਾ ਆਵੇ ਕਿ ਛਾਏ ਨਾ ਪਾਈ ਥਾਂ ਨਹੀਂ ਪੈਂਦੇ। ਸੋ ਐਸੇ ਬਚਨ ਜਦ ਉਸ ਕਰਮ ਕਾਂਡੀ ਨੇ ਕ੍ਰਿਸ਼ਨ ਮਹਾਰਾਜ ਦਾ ਉਪਾਸ਼ਕ ਸੀ ਉਹ ਆਪਣੀ ਜਾਨ ਚ ਇਹ ਸੀ ਕਿ ਮੇਰੇ ਨਾਲੋਂ ਜਿੰਨਾ ਆਲਾ ਦਾਲਾ ਹੈ ਇਹ ਸਭ ਗਾਫਲ ਹੈ, ਇਹ ਭੁੱਲਿਆ ਹੋਇਆ ਹੈ ਸਾਰਾ ਹੀ, ਕਿਉਂਕਿ ਕਰਮ ਕਾਂਡੀ ਨਹੀਂ ਹੈ, ਕੋਈ ਮਰਿਆਦਾ ਨਹੀਂ, ਸੁੱਚ ਝੂਠ ਦਾ ਇਹਨਾਂ ਨੂੰ ਵਿਚਾਰ ਨਹੀਂ ਹੈ। ਲੇਕਿਨ ਜਦ ਬਾਣੀ ਸਰਵਣ ਕਰੀ ਤਾਂ ਇਹ ਹੋ ਗਿਆ ਜਿਵੇਂ ਕਿਸੇ ਕਿਲੇ ਦੀ ਕੰਧ ਦੇ ਵਿੱਚ ਵੱਡੇ ਵੱਡੇ ਗੋਲੇ ਲੱਗਦੇ ਹੋ, ਹਿੱਲ ਗਿਆ ਅੰਦਰੋਂ। ਫੇਰ ਵਿਚਾਰ ਕਰੀ ਸ਼ਬਦ ਸੁਰਤ ਦੇ ਮਾਰਗ ਦੀ ਵਿਚਾਰ ਕਰੀ, ਗੁਰੂ ਘਰ ਦੇ ਅੰਦਰ ਭਗਤ ਯੋਗ ਦੀ ਵਿਚਾਰ ਕਰੀ, ਗੁਰੂ ਭਗਤੀ ਬਾਰੇ ਵਿਚਾਰ ਕਰੀ, ਇਹ ਸੁਣ ਕੇ ਉਹਦੇ ਮਨ ਵਿੱਚ ਉਤਸ਼ਾਹ ਜਾਗ ਪਿਆ ਵੀ ਐਸੇ ਗੁਰੂ ਤੋਂ ਜੇ ਮੈਂ ਵਾਂਝਾ ਰਹਿ ਗਿਆ ਹੋਵੇ ਨਾ ਤਾਂ ਮੇਰਾ ਜਨਮ ਨਾ ਕਿਤੇ ਗੁਆਇਆ ਜਾਵੇ, ਕਿਉਂਕਿ ਅਜੇ ਤੱਕ ਮੈਨੂੰ ਇਹ ਤਾਂ ਅਵਸਥਾ ਪ੍ਰਾਪਤ ਨਹੀਂ ਹੋਈ ਜਿਹੜੀ ਇਹ ਗੁਰਸਿੱਖ ਸਹਿਜ ਸੁਭਾਅ ਦੱਸੀ ਜਾਂਦੇ। ਉਸ ਵੇਲੇ ਸ਼ੌਕ ਜਾਗ ਪਿਆ ਕਿ ਮੈਂ ਵੀ ਗੁਰੂ ਦਾ ਦਰਸ਼ਨ ਕਰ। ਸੋ ਬੜੇ ਪਿਆਰ ਤੇ ਸ਼ਰਧਾ ਨਾਲ ਆਪਣੇ ਪਿੰਡ ਤੋਂ ਚੱਲਿਆ, ਨੇੜੇ ਹੀ ਸੀ ਪਿੰਡ ਅੰਮ੍ਰਿਤਸਰ ਚ। ਚੱਲਦਾ ਚੱਲਦਾ ਜਦ ਉੱਥੇ ਆਇਆ ਤੇ ਇਹਨੇ ਬੇਨਤੀ ਕਰੀ ਕਿ ਮੈਂ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ, ਮੈਂ ਕੁਛ ਬਚਨ ਕਰਨਾ ਚਾਹੁੰਦਾ ਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨਾਲ। ਤਾਂ ਉਸ ਵੇਲੇ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਹੁਕਮ ਦੱਸਿਆ ਕਿ ਪ੍ਰੇਮੀਆਂ, ਗੁਰੂ ਮਹਾਰਾਜ ਮਿਲ ਤਾਂ ਲੈਂਦੇ ਨੇ ਸਾਰਿਆਂ ਨੂੰ, ਪਰ ਉਹਨਾਂ ਦਾ ਇੱਕ ਬਚਨ ਹੈ, ਇੱਕ ਹੁਕਮ ਹੈ, ਜਿੰਨੀ ਦੇਰ ਤੱਕ ਉਹ ਹੁਕਮ ਦੀ ਪਾਲਣਾ ਨਹੀਂ ਕੀਤੀ ਜਾਂਦੀ ਉਨੀ ਦੇਰ ਤੱਕ ਬੰਦਾ ਉਹਨਾਂ ਤੱਕ ਜਾ ਨਹੀਂ ਸਕਦਾ, ਚਾਹੇ ਵੱਡੇ ਤੇ ਵੱਡਾ ਕਿੱਡਾ ਹੀ ਆਵੇ। ਇੱਥੇ ਤੱਕ ਕਿ ਜਦੋਂ ਅਕਬਰ ਬਾਦਸ਼ਾਹ ਦਰਸ਼ਨ ਕਰਨ ਵਾਸਤੇ ਆਇਆ ਤਾਂ ਪਹਿਲਾ ਫਰਮਾਨ ਸੀ ਕਿ ਪੰਗਤ ਚ ਬੈਠ ਕੇ ਪ੍ਰਸ਼ਾਦਾ ਛਕੇ। ਹੁਣ ਅਕਬਰ ਬਾਦਸ਼ਾਹ ਦੇ ਕੋਲ ਤਾਂ ਬੇਅੰਤ ਅਖਤਿਆਰ ਹੁੰਦੇ ਨੇ, ਕੋਈ ਕਾਨੂੰਨ ਤਾਂ ਹੁੰਦਾ ਹੀ ਨਹੀਂ, ਉਹਦੀ ਮਰਜ਼ੀ ਉਹ ਕਾਨੂੰਨ, ਜਵਾਨ ਜੋ ਜਵਾਨ ਚੋਂ ਨਿਕਲ ਗਿਆ ਉਹੀ ਕਾਨੂੰਨ। ਈਗੋ ਐਡੀ ਵੱਡੀ ਹੁੰਦੀ ਹੈ ਕਿ ਬਾਦਸ਼ਾਹ ਨੂੰ ਝੁਕਣ ਦਾ ਤਾਂ ਪਤਾ ਹੀ ਨਹੀਂ ਹੁੰਦਾ ਵੀ ਕਿਸੇ ਮੂਹਰੇ ਹੱਥ ਵੀ ਬੰਨੀਦੇ ਨੇ। ਪਹਿਲੀ ਵਾਰੀ ਸੁਣਿਆ ਉਸ ਨੇ, ਲੇਕਿਨ ਅੰਦਰ ਜਗਿਆਸਾ ਸੀ, ਪੰਗਤ ਚ ਬੈਠ ਗਿਆ, ਹੱਥਾਂ ਦੇ ਉੱਤੇ ਪ੍ਰਸ਼ਾਦਾ ਲੈ ਲਿਆ। ਪ੍ਰਸ਼ਾਦਾ ਵੀ ਕਿਹੜਾ ਲਿਆ, ਜਿਹੜਾ ਗੁਰੂ ਮਹਾਰਾਜ ਖਾਂਦੇ ਸੀ, ਓਗਰਾ ਅਨੂਣਾ ਕਹਿ ਕੇ ਲਿਆ ਵੀ ਜੋ ਗੁਰੂ ਮਹਾਰਾਜ ਖਾਂਦੇ ਨੇ ਉਹ ਦਿਓ ਮੈਨੂੰ। ਖਿਆਲ ਹੋਣਾ ਇਹਦਾ ਵੀ ਗੁਰੂ ਮਹਾਰਾਜ ਨੂੰ ਕੋਈ ਸਪੈਸ਼ਲ ਥਾਲ ਜਾਂਦਾ ਹੋਣਾ ਤੇ ਇਸ ਪੰਗਤਾਂ ਦੇ ਵਿੱਚ ਕੁਛ ਹੋਰ ਹੋਣਾ। ਸੰਗਤਾਂ ਦੇ ਵਿੱਚ ਤਾਂ ਬਹੁਤ ਸੋਹਣੇ ਬਣਦੇ ਸੀ। ਇੱਕ ਵਾਰੀ ਸੰਗਤ ਨੇ ਬੇਨਤੀ ਕੀਤੀ ਕਿ ਪਾਤਸ਼ਾਹ 36 ਪ੍ਰਕਾਰ ਦੇ ਭੋਜਨ ਤੁਹਾਡੇ ਲੰਗਰ ਵਿੱਚ ਬਣਦੇ ਨੇ, ਪਰ ਤੁਸੀਂ ਕਦੇ ਛਕਦੇ ਹੀ ਨਹੀਂ ਹੋ। ਛਕਦੇ ਕੀ ਹੋ, ਲੂਣਾ ਓਗਰਾ ਛਕਦੇ ਹੋ, ਨੂਣ ਵੀ ਨਹੀਂ ਵਿੱਚ ਪਾਉਂਦੇ, ਉਬਲਿਆ ਹੋਇਆ ਬਾਜਰਾ ਹੁੰਦਾ। ਤੇ ਜਦੋਂ ਸੰਗਤਾਂ ਸੋਹਣੇ ਪਦਾਰਥ ਛਕਦੀਆਂ ਤੇ ਸਾਰਿਆਂ ਦੇ ਮਨ ਵਿੱਚ ਆਉਂਦਾ ਵੀ ਗੁਰੂ ਮਹਾਰਾਜ ਤਾਂ ਛਕਦੇ ਨਹੀਂ, ਸਾਨੂੰ ਛਕਾਈ ਜਾਂਦੇ। ਮਹਾਰਾਜ ਕਹਿੰਦੇ ਪ੍ਰੇਮੀਓ ਸਾਨੂੰ ਸਾਰਾ ਹੀ ਪਹੁੰਚ ਜਾਂਦਾ ਜਦ ਤੁਸੀਂ ਅਰਦਾਸ ਕਰਦੇ ਹੋ ਨਾ ਭੋਗ ਲਾਉਣ ਦੀ। ਕਹਿੰਦੇ ਸਾਨੂੰ ਗਰਾਈ ਗਰਾਈ ਸਾਰਿਆਂ ਦੀ ਪਹੁੰਚ ਜਾਂਦੀ, ਅਸੀਂ ਇਹਦੇ ਨਾਲ ਰੱਜੇ ਰਹਿੰਦੇ। ਲੰਗਰ ਵਰਤ ਹਟੇਗਾ ਉਸ ਵੇਲੇ ਸਾਡੇ ਨਾਲ ਗੱਲ ਕਰੇ। ਮਹਾਰਾਜ ਦੇ ਕੋਲ ਜਾਂਦੇ, ਮਹਾਰਾਜ ਕਹਿੰਦੇ ਇੱਕ ਦਾਤਣ ਲਿਆ। ਜਦੋਂ ਦਾਤਣ ਕਰੀ ਤਾਂ ਦੰਦਾਂ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਲੰਗਰ ਚ ਬਣੀਆਂ ਹੋਈਆਂ ਸੀ ਉਹਦੇ ਅੰਸ਼ ਲੈ ਰਹੇ ਨੇ। ਮਹਾਰਾਜ ਕਹਿੰਦੇ ਆ ਰਿਹਾ ਨਹੀਂ ਸਾਡੇ ਕੋਲ, ਲੇਕਿਨ ਆਪ ਉਗਰਾ ਖਾਂਦੇ ਸੀ ਲੂਣ। ਇਹਨੇ ਸਿਫਾਰਿਸ਼ ਕਰੀ ਵੀ ਜੋ ਗੁਰੂ ਸਾਹਿਬ ਖਾਂਦੇ ਆ ਉਹ ਮੈਨੂੰ ਦਿਓ। ਉਸ ਵੇਲੇ ਉਗਰਾ ਆ ਗਿਆ, ਹੈਰਾਨ ਹੋ ਗਿਆ, ਕੋਈ ਚੀਜ਼ ਇਹੀ ਜੀ ਖਾ ਕੇ ਨਹੀਂ ਸੀ ਦੇਖੀ ਪਹਿਲਾਂ, ਕੁਛ ਨਹੀਂ ਪਤਾ ਲੱਗਦਾ ਵੀ ਇਹ ਕੀ ਹੋਇਆ। ਦੇਣ ਵਾਲਿਆਂ ਦੇ ਮਨ ਵਿੱਚ ਵੀ ਸੀ ਇਹਦੇ ਚ ਤਾਂ ਨਾ ਨੂਣ ਹੈ ਨਾ ਮਿਰਚ ਹੈ, ਕੇਵਲ ਉਬਾਲਿਆ ਹੋਇਆ। ਮਹਾਰਾਜ ਦੀ ਹਜ਼ੂਰੀ ਹੈ, ਜਦੋਂ ਇੱਕ ਬੁਰਕੀ ਪਾਉਂਦਾ ਮੂੰਹ ਚ ਅੰਦਾਜ਼ੇ ਲਾਉਂਦਾ ਵੀ ਕਿੰਨੇ ਸਵਾਦ ਨੇ ਇਹਦੇ ਵਿੱਚ। ਦੂਜੀ ਪਾਈ ਸਵਾਦ ਸਾਰਾ ਹੀ ਬਦਲ ਗਿਆ, ਤੀਜੀ ਪਾਈ ਹੋਰ ਸਵਾਦ ਆ ਗਿਆ। ਉੱਥੇ ਹੀ ਬਿਸਮਾਸ ਚ ਆ ਗਿਆ, ਕਹਿਣ ਲੱਗਿਆ ਕਮਾਲ ਹੈ ਗੁਰੂ ਪੀਰਾਂ ਦੀ ਜੋ ਖੁਰਾਕ ਹੁੰਦੀ ਹੈ, ਦੇਖਣ ਨੂੰ ਕੁਛ ਵੀ ਨਹੀਂ ਹੈ, ਹੈ ਕੀ ਇਹਦੇ ਚ ਤਾਂ ਸਾਰੇ ਰਸ ਨੇ। ਸੋ ਉਹ ਵੀ ਜਿਸ ਵਾਰ ਦਰਸ਼ਨ ਕਰਦਾ ਹੈ ਤਾਂ ਲੰਗਰ ਚੋਂ ਪ੍ਰਸ਼ਾਦਾ ਛਕ ਕੇ ਪੰਗਤ ਚ ਬੈਠ ਕੇ ਉਹਨੇ ਪ੍ਰਸ਼ਾਦਾ ਛਕਿਆ। ਇਹ ਜਦ ਮਾਈ ਦਾਸ ਗਿਆ ਉਸ ਵੇਲੇ ਹੁਕਮ ਹੋਇਆ ਕਿ ਪਹਿਲਾਂ ਲੰਗਰ ਚ ਪ੍ਰਸ਼ਾਦਾ ਛਕ ਕੇ ਆਓ, ਫੇਰ ਤੁਹਾਨੂੰ ਦਰਸ਼ਨ ਹੋਣਗੇ। ਜਦੋਂ ਉਸ ਥਾਂ ਤੇ ਗਿਆ ਉੱਥੇ ਕੀ ਦੇਖਦਾ, ਇੱਕ ਦੋ ਨੂੰ ਪੁੱਛਿਆ ਤੇਰੀ ਜਾਤ ਕੀ ਹੈ, ਉਹ ਕਹਿਣ ਲੱਗਿਆ ਵੀ ਮੈਂ ਤਾਂ ਫਲਾਣਾ ਹੈ, ਮੇਰੀ ਜਾਤ ਫਲਾਣੀ ਹੈ, ਮੇਰੀ ਜਾਤ ਫਲਾਣੀ ਹੈ। ਜਿਨ੍ਹਾਂ ਨੂੰ ਛੋਟੀਆਂ ਜਾਤਾਂ ਕਹਿੰਦੇ ਸੀ ਉਹ ਉਹਨਾਂ ਦੇ ਬੰਦੇ ਸੀ। ਉਹ ਕਹਿਣ ਲੱਗੇ ਇਹਨਾਂ ਦਾ ਚੌਂਕਾ ਵੀ ਨਹੀਂ ਦਿੱਤਾ ਹੋਇਆ ਇੱਥੇ, ਸੁੱਚ ਤਾਂ ਰਹੀ ਨਹੀਂ ਹੈ ਇਸ ਥਾਂ ਦੇ ਉੱਤੇ। ਕਹਿਣ ਲੱਗਿਆ ਮੈਂ ਨਹੀਂ ਪ੍ਰਸ਼ਾਦਾ ਸਕਦਾ, ਜਿਹੜੇ ਧਰਮ ਦੇ ਆਦ ਵਿੱਚ ਇਹ ਗਿਰਾਵਟ ਹੋਵੇ ਉਹ ਧਰਮ ਧਾਰਨ ਨਾਲੋਂ ਨਾ ਧਾਰਨਾ ਚੰਗੇ। ਇਹ ਤਾਂ ਮੇਰੇ ਸਾਰੇ ਨਿਸ਼ਚੇ ਹਿਲਦੇ ਨੇ, ਕਿਉਂਕਿ ਉਹਨੂੰ ਸੁੱਚਦਾ ਤੇ ਜੂਠ ਦਾ ਪਤਾ ਨਹੀਂ ਸੀ। ਸੁੱਚਾ ਇਹ ਨਹੀਂ ਹੁੰਦਾ ਜਿਹੜਾ ਨਹਾ ਧੋ ਕੇ ਬੈਠ ਜਾਵੇ। ਮਹਾਰਾਜ ਕਹਿੰਦੇ ਸੁੱਚਾ ਤਾਂ ਹੋਰ ਹੁੰਦਾ ਹੈ, ਪੜ੍ਹ ਲਓ।
ਸੁੱਚਾ ਤਾਂ ਉਹੀ ਓ ਹੈ ਜਿਸ ਦੇ ਮਨ ਮਸਤ ਹੈ, ਵਸਣ ਵਾਹਿਗੁਰੂ।
ਸੱਚਾ ਕੌਣ ਹੈ ਜੂਠਾ ਕੌਣ ਹੈ। ਜੋ ਵਾਹਿਗੁਰੂ ਨੂੰ ਭੁੱਲਿਆ ਹੋਇਆ ਚਾਹੇ ਵੱਡੇ ਤੋਂ ਵੱਡੇ ਤੀਰਥ ਚ ਇਸ਼ਨਾਨ ਕਰ ਲਏ, ਸੋਹਣੇ ਤੋਂ ਸੋਹਣੇ ਕੱਪੜੇ ਪਾ ਲਏ, ਮਹਾਰਾਜ ਕਹਿੰਦੇ ਉਹ ਜੂਠਾ ਹੀ ਰਹੇ। ਸੁੱਚਾ ਉਹ ਹੈ ਸੁੱਚੇ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੀ। ਤਨ ਸੁੱਚਾ ਸੋ ਆਖੀਏ, ਤਨ ਸੁੱਚਾ ਕਹਿੰਦੇ ਉਹ ਹੈ ਜਿਸ ਮੈਂ ਸੱਚਾ ਨਾਉ ਜਿਹਦੇ ਚ ਨਾਉ ਪ੍ਰਗਟ ਹੋ ਗਏ। ਪੈ ਸੱਚ ਰਾਤੀ ਦੇਹੋਰੀ ਜੇਬਾ ਸੱਚ ਸੋ, ਮਨ ਮੈਲੇ ਸੁੱਚਾ ਕਿਉਂ ਹੋਏ। ਮਹਾਰਾਜ ਕਹਿੰਦੇ ਮਨ ਤਾਂ ਮੈਲਣਾ ਭਰਿਆ ਪਿਆ, ਈਰਖਾ ਨਿੰਦਿਆ ਚੁਗਲੀ ਬੇਅੰਤ ਚੀਜ਼ਾਂ ਮਨ ਦੇ ਅੰਦਰ ਮੈਲਣ ਲਈ ਫਿਰਦਾ। ਕਹਿੰਦੇ ਉਹਨੂੰ ਸੁੱਚਾ ਕਿਵੇਂ ਕਹਿ ਦੋਗੇ, ਮਨ ਮੈਲੇ ਸੁੱਚਾ ਕਿਉਂ ਹੋਏ, ਸਾਚ ਮਿਲਾ ਪਾਵਾ ਪਸ, ਸੱਚ ਮਿਲ ਜਾਵੇ ਤਾਂ ਸੁੱਚਾ। ਸੋ ਇਸ ਨੂੰ ਭੁਲੇਖਾ ਲੱਗ ਗਿਆ ਵੀ ਚੌਂਕੇ ਵੀ ਨੀ ਇਹਨਾਂ ਨੇ ਕਰੇ ਹੋਏ, ਸਹਿ ਸੁਭਾਅ ਲੰਗਰ ਲਿਆ ਹੀ ਜਾਂਦੇ ਨੇ, ਚੀਜ਼ਾਂ ਲਿਆ ਹੀ ਜਾਂਦੇ, ਵਿੱਚ ਰੱਖੀ ਜਾਂਦੇ, ਜਿਹਦਾ ਜੀ ਕਰਦਾ ਵੜ ਜਾਂਦਾ। ਫਿਰ ਜਾਤ ਪੁੱਛਣ ਲੱਗ ਗਿਆ ਵੀ ਤੇਰੀ ਜਾਤ ਕੀ ਹੈ, ਤੇਰੀ ਜਾਤ ਕੀ ਹੈ। ਜਦ ਜਾਤਾਂ ਪੁੱਛੀਆਂ ਵੀ ਇਹ ਤਾਂ ਬ੍ਰਾਹਮਣ ਨੀ, ਇੱਥੇ ਤਾਂ ਰਸੋਈ ਬਣਾਉਂਦੇ, ਇੱਥੇ ਤਾਂ ਜਿਹਦਾ ਜੀ ਕਰਦਾ ਜਾ ਕੇ ਲੰਗਰ ਚ ਕੰਮ ਕਰਨ ਲੱਗ ਜਾਂਦਾ। ਕਹਿੰਦਾ ਉਹ ਮਨਾ ਆਹ ਧਰਮ ਨਹੀਂ ਧਾਰਨਾ, ਕਿਉਂਕਿ ਜਿਹਦੇ ਬੁਨਿਆਦੀ ਬੇਸਿਕਲੀ ਜਿਹਦੇ ਵਿੱਚ ਡਿਫੈਕਟ ਹੋਵੇ ਉਹਦੇ ਨਾਲ ਉਹਦਾ ਨਾਂ ਧਾਰਨਾ ਚੰਗਾ, ਕਿਉਂਕਿ ਭੁਲੇਖਾ ਪੈ ਗਿਆ ਜਾਤ ਪਾਤ ਦਾ। ਮਹਾਰਾਜ ਕਹਿੰਦੇ ਕਿਉਂ ਜਾਤਾਂ ਪਾਤਾਂ ਚ ਪੈਨੇ ਹੋ ਭਾਈ, ਇਸ ਤਰ੍ਹਾਂ ਨਾਲ ਸਨਮਾਨ ਕਰਦੇ ਨੇ।
ਤੁਹਾਨੂੰ ਜਾਤ ਦਾ ਅਗਮਾਨ ਕਰੇ ਮੂਰਖਾ, ਸਭਨਾ ਅੰਦਰ ਜੋਤ ਮੈਂ, ਜਾਤ ਦਾ ਅਗਮਾਨ ਕਰੇ ਸਭਨਾ ਅੰਦਰ
ਸਰੀਰ ਪੰਜ ਤੱਤ ਦਾ ਬਣਿਆ ਹੋਇਆ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵ ਕੱਢਾ ਖੋਤ ਸੋ ਜਾਤ ਪਾਤ ਕਾਹਦੀ ਹੋਈ ਕਹਿੰਦੇ ਇਹ ਤਾਂ ਵੱਡਾ ਭੁਲੇਖਾ ਪਿਆ ਹੋਇਆ
ਪੰਜਾਂ ਤੱਤਾਂ ਦੇ ਸਰੀਰ ਨੇ ਵੀ ਸਾਰੇ ਸਾਰਿਆਂ ਦਾ ਰੱਬ
ਸੰਸਾਰ ਪੈ ਗਿਆ ਦੇਰਾ ਮਸੀਤ ਸੋਈ ਪੂਜਾ ਨਮਾਜ਼ ਹੋਈ ਮਾਨਸ ਸਭਾ ਏਕ ਪਏ ਅਨੇਕ ਕੋ ਪ੍ਰਭਾਵ ਹੈ ਕਿਸੇ ਨੇ ਮਸਜਿਦ ਬਣਾ ਲਈ ਕਿਸੇ ਨੇ ਮੰਦਰ ਬਣਾ ਲਿਆ ਉੱਥੇ ਨਾਚ ਗਾਉਣੇ ਕਰਦੇ ਨੇ ਉਹ ਵੀ ਨਮਾਜ਼ ਪੜ੍ਹਦੇ ਨੇ ਉਹ ਵੀ ਭਜਨ ਕਰਦੇ ਨੇ ਦੇਵਤਾ ਦੇਵ ਜਛ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ ਜਿਸ ਦੇਸ਼ ਚ ਕੋਈ ਰਹਿੰਦਾ ਉਹ ਅਜੇ ਉਹਦਾ ਪਹਿਰਾਵਾ ਹੋ ਗਿਆ ਉਹ ਅਜੇ ਬੰਦਿਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਲੇਕਿਨ ਜਿਹੜਾ ਬੇਸਿਕ ਚੀਜ਼ ਹੈ ਇੱਕ ਹੈ ਨੈਣ ਇੱਕ ਹੈ ਕਾਨ ਇੱਕ ਹੈ ਦੇਹ ਇੱਕ ਹੈ ਬਾਣ ਕਹਿੰਦੇ ਦੱਸੋ ਅੱਖਾਂ ਉਹਨਾਂ ਦੀਆਂ ਹੋਰ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਹੋ ਮਾੜੇ ਕਹਿੰਦੇ ਹੋ ਉਹਨਾਂ ਦੀਆਂ ਅੱਖਾਂ ਕੰਨਾਂ ਦੇ ਪਿਛਲੇ ਪਾਸੇ ਲੱਗੀਆਂ ਹੋਈਆਂ ਤੇ ਜਿਹੜੇ ਉੱਚੀ ਜਾਤ ਵਾਲੇ ਨੇ ਉਹਨਾਂ ਦੀ ਅੱਖਾਂ ਬਹੁਤੇ ਸੋਹਣੀਆਂ ਨੇ ਕਹਿੰਦੇ ਇੱਕ ਹੈ ਨੈਣ ਇੱਕ ਹੈ ਕਾਨ ਇੱਕ ਹੈ ਦੇਹ ਇੱਕ ਹੈ ਬਾਣ ਇੱਕੋ ਜੀ ਬੋਲੀ ਹੈ ਇੱਕੋ ਜੀ ਦੇਹ ਹੈ ਖਾਕ ਬਾਦ ਆਤਿਸ਼ ਔਰ ਆਪ ਕੋ ਰਲਾਵਾ ਪੰਜਾਂ ਤੱਤਾਂ ਦੀ ਬਣੀ ਹੋਈ ਦੇਹ ਹੈ ਅੱਲਾ ਭੇਖ ਸੋਈ ਪ੍ਰਾਣ ਔਰ ਕਰਾਨ ਹੋਈ ਪ੍ਰਾਣ ਵੀ ਰੱਬ ਵੱਲ ਨੂੰ ਤੁਰਦਾ ਹੈ, ਪ੍ਰਾਣ ਵੀ ਉਧਰ ਨੂੰ ਤੁਰਦਾ, ਇਹ ਹੀ ਸਰੂਪ ਸਭਾ ਹੈ, ਇਹ ਹੀ ਬਣਾਉ। ਸੋ ਮਹਾਰਾਜ ਪ੍ਰਮਾਣ ਕਰਦੇ ਕਿ ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦ ਬਿੰਦੇ ਸੋ ਬ੍ਰਾਹਮਣ ਹੋਏ। ਜਿਹੜਾ ਬ੍ਰਹਮ ਨੂੰ ਬਿੰਦਦਾ ਹੈ ਨਾ, ਸਾਰੀ ਸੰਸਾਰ ਦੇ ਅੰਦਰ ਸਾਰੇ ਦੇ ਅੰਦਰ ਬ੍ਰਹਮ ਦਾ ਦਰਸ਼ਨ ਕਰਦਾ, ਕਹਿੰਦੇ ਉਹ ਬ੍ਰਾਹਮਣ ਹੁੰਦਾ, ਜਾਤ ਤੋਂ ਬ੍ਰਾਹਮਣ ਨਹੀਂ ਹੁੰਦਾ। ਆਗੈ ਜਾਤ ਨਾ ਜੋਰ ਹੈ, ਆਗੈ ਜੀਓ ਨਿਵੈ, ਜਿਨ ਕੀ ਲੇਖੈ ਪਤ ਪਵੈ, ਚੰਗੇ ਸਹੀ ਹੈ। ਜਿਹੜੇ ਕਰਮ ਸ਼ੁਭ ਕਰਕੇ ਗਏ, ਕਹਿੰਦੇ ਉਹਨਾਂ ਦੀ ਜਾਤ ਤਾਂ ਉੱਤਮ ਹੈ। ਅੱਗੇ ਜਾਤ ਰੂਪ ਨਾ ਜਾਏ, ਤਿਆ ਹੋਵੇ ਜਿਹੇ ਕਰਮ ਕਮਾਏ। ਕਾਇਆ ਨਗਰ ਬਸਤਾਰ ਸਵਾਮੀ, ਇਹਦੇ ਵਿੱਚ ਤਾਂ ਵਾਹਿਗੁਰੂ ਬਸਦਾ ਸਾਰਿਆਂ ਦੇ। ਹਰ ਨਿਰਭਉ ਨਿਰੰਕਾਰ ਨਿਰੰਕਾਰ, ਹਰ ਨਿਕਟ ਬਸਤ ਕਛ ਨਜ਼ਰ ਨਾ ਆਵੇ, ਹਰ ਲਾਦਾ ਗੁਰ ਵਿਚਾਰ। ਕਾਇਆ ਕਸੁੱਧੇ ਮੈਲੀ ਤਾਂ ਹੈ, ਇਹ ਕਾਇਆ ਕਸੁੱਧ ਹਮੈ ਮਨ ਲਾਈ, ਜੇ ਸੌ ਧੋਵੇ ਤਾਂ ਮੈਲ ਨਾ ਜਾਈ। ਸ਼ਬਦ ਧੋਪੈ ਤਾਂ ਅੱਛੀ ਹੋਵੇ, ਫਿਰ ਮੈਲ ਮੈਲੀ ਮੂਲ ਨਾ ਹੋਈ। ਸੋ ਇਸ ਨੂੰ ਭੁਲੇਖਾ ਪੈ ਗਿਆ, ਕਹਿਣ ਲੱਗਾ ਮਨਿਆ ਮਨਾ ਇੱਥੇ ਤਾਂ ਕੁਛ ਨਹੀਂ ਹੈ, ਵੀ ਚਲੋ ਦੁਆਰਕਾ ਚਲਦੇ ਹਾਂ, ਉੱਥੇ ਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਕਰਨ। ਦ੍ਰਿੜ ਨੇਚਾ ਹੋ ਗਿਆ, ਪੱਕਾ ਜਗਿਆਸੂ ਸੀ, ਇਹ ਨਹੀਂ ਸੀ ਵੀ ਉਹਦੇ ਜੀਵਨ ਚ ਕੋਈ ਕਮੀ ਸੀ। ਵਿਰਾਗੀ ਹੋ ਗਿਆ, ਸੱਟ ਖਾਧੀ, ਵੀ ਆਇਆ ਤਾਂ ਮੈਂ ਸੀਗਾ ਵੀ ਹੋਣਾ ਇੱਥੇ, ਸੁੱਚ ਸੰਜਮ ਹੋਣੀ ਹੈ, ਉੱਚੀਆਂ ਜਾਤਾਂ ਦੇ ਪ੍ਰਸ਼ਾਦੇ ਬਣਾਉਂਦੇ ਹੋਣੇ ਆ, ਚੌਂਕੇ ਲਿਪਦੇ ਹੋਣੇ ਨੇ, ਲੱਕੜੀਆਂ ਧੋਂਦੇ ਹੋਣੇ ਨੇ, ਕਣਕ ਨੂੰ ਧੋ ਕੇ ਸੁਕਾਉਂਦੇ ਹੋਣੇ ਨੇ, ਥੱਲੇ ਧਰਤੀ ਪੱਟ ਪੱਟ ਕੇ ਚੁੱਲ੍ਹੇ ਬਣਾਉਂਦੇ ਹੋ। ਗੁਰੂ ਤੀਸਰੇ ਪਾਤਸ਼ਾਹ ਦੇ ਪਾਸ ਇੱਕ ਸਵਾਇ ਪਾਕੀ ਆਇਆ, ਸੰਤਾਂ ਦੀ ਮੰਡਲੀ, ਜਿਹੜੇ ਆਪਣਾ ਆਪਣਾ ਖਾਣਾ ਆਪ ਬਣਾਉਂਦੇ ਸੀ, ਦੂਜੇ ਦੇ ਹੱਥ ਦਾ ਨਹੀਂ ਸੀ ਖਾਂਦੇ। ਪੁਰਾਣੀਆਂ ਜਮਾਨੀਆਂ ਦੀਆਂ ਰੀਤਾਂ ਸਿੱਖਾਂ ਚ ਵੀ ਆਪਣੀਆਂ, ਸਿੰਘਾਂ ਚ। ਮਹਾਰਾਜ ਨੇ ਕੁਛ ਹੋਰ ਬਣਾਇਆ ਸੀ, ਸਾਡੇ ਰੋਹ ਰੀਤਾਂ ਬਦਲ ਗਈਆਂ, ਫਿਰ ਅਸੀਂ ਜਿੱਥੋਂ ਕੱਢੇ ਸੀ ਉੱਥੇ ਹੀ ਜਾ ਗਏ। ਉਹ ਕਹਿੰਦੇ ਜੀ ਅਸੀਂ ਲੰਗਰ ਚ ਤਾਂ ਪ੍ਰਸ਼ਾਦਾ ਛਕਣਾ ਨੀ, ਸਵਾਇ ਪਾਕੀ ਆ। ਮਹਾਰਾਜ ਕਹਿੰਦੇ ਭਾਈ ਇਹਨਾਂ ਨੂੰ ਦੇ ਦੋ ਰਾਸ਼ਨ, ਦੋ ਜੋ ਮੰਗਦੇ ਆ ਦੇ ਦੋ। ਰਸਦਾਂ ਦੇ ਦਿੱਤੀਆਂ ਗਈਆਂ ਤੇ ਜਦੋਂ ਚੁੱਲ੍ਹਾ ਪੱਟਣ ਲੱਗੇ ਧਰਤੀ ਚੁੱਲ੍ਹਾ ਬਣਾਉਣ ਵਾਸਤੇ, ਉੱਥੇ ਗਊ ਦੀਆਂ ਹੱਡੀਆਂ ਨਿਕਲੀਆਂ, ਉੱਥੋਂ ਤੁਰ ਗਏ। ਦੂਰ ਜਾ ਕੇ ਫੇਰ ਪੱਟਿਆ, ਉੱਥੇ ਕੁੱਤੇ ਦੀਆਂ ਹੱਡੀਆਂ ਨਿਕਲੀਆਂ। ਗਾਂ ਜਾ ਕੇ ਫੇਰ ਪੱਟਿਆ, ਉੱਥੇ ਮਨੁੱਖ ਦੀ ਹੱਡੀ ਨਿਕਲੀ। ਪੱਟਦੇ ਪੱਟਦੇ ਕੋਈ ਥਾਂ ਨਾ ਲੱਗਿਆ, ਅਖੀਰ ਬਿਆਸਾ ਦਰਿਆ ਦੇ ਕੰਢੇ ਬਰੇਤੀ ਤੇ ਜਾ ਕੇ ਉਹਨਾਂ ਨੇ ਲੰਗਰ ਤਿਆਰ ਕਰੇ ਤੇ ਮਹਾਰਾਜ ਤੋਂ ਇਜਾਜ਼ਤ ਮੰਗੀ ਵੀ ਸਾਨੂੰ ਦਰਸ਼ਨਾਂ ਦੀ ਇਜਾਜ਼ਤ ਦਿਓ। ਜਦੋਂ ਮਹਾਰਾਜ ਨੇ ਕਿਹਾ ਵੀ ਆ ਜਾ, ਜਦੋਂ ਆਏ ਕਹਿੰਦੇ ਸੰਤ ਜੀ ਇੱਕ ਵਚਨ ਤੁਹਾਡੇ ਨਾਲ ਕਰਨਾ। ਕਹਿੰਦੇ ਦੱਸੋ ਮਹਾਰਾਜ। ਕਹਿੰਦੇ ਇੱਥੇ ਇੱਕ ਮਹਾਤਮਾ ਆਏ, ਉਹ ਕਹਿੰਦੇ ਅਸੀਂ ਹੱਥ ਨਾਲ ਬਣਾ ਕੇ ਰੋਟੀ ਖਾਂਦੇ ਹਾਂ। ਕਹਿੰਦੇ ਅਸੀਂ ਉਹਨਾਂ ਨੂੰ ਰਸ ਦੇ ਦਿੱਤੀ। ਕਹਿੰਦੇ ਉਹਨਾਂ ਨੇ ਬੜੀ ਸੋਧ ਦੇ ਨਾਲ ਬਣਾਈ, ਬਹੁਤ ਥਾਂ ਦੇਖੇ ਕਿਤੋਂ ਕੁਛ ਨਿਕਲਿਆ ਵੇ, ਕਿਤੋਂ ਕੁਛ ਨਿਕਲਿਆ ਵੇ। ਸੋਚਣ ਲੱਗ ਗਿਆ ਵੀ ਸਾਨੂੰ ਵੀ ਐਵੇਂ ਜਿਵੇਂ ਨਿਕਲਦਾ ਰਿਹਾ। ਕਹਿੰਦੇ ਜਦੋਂ ਉਹਨਾਂ ਨੇ 36 ਪ੍ਰਕਾਰ ਦੇ ਭੋਜਨ ਬਣਾਏ ਨਾ, ਬੜੇ ਸਵਾਦੂ ਭੋਜਨ। ਕਹਿੰਦੇ ਇੱਕ ਬਿਸ਼ਟਾ ਦਾ ਥੈਲਾ ਸੀ, ਉਹਦੇ ਚ ਪਾ ਦਿੱਤੇ ਸਾਰੇ। ਇੰਨੀ ਗੱਲ ਕਹਿ ਗਏ ਮਹਾਰਾਜ ਚੁੱਪ ਹੋ ਗਏ ਤੇ ਹੁਣ ਸੰਤ ਕਹਿਣ ਲੱਗੇ ਮਹਾਰਾਜ ਇਹਦੇ ਨਾਲੋਂ ਤਾਂ ਮਹਾਂਮੂਰਖ ਕੋਈ ਵੀ ਨਹੀਂ ਹੋਣਾ, ਇੰਨੀ ਸੋਚ ਕਰੀ, ਇੰਨਾ ਸੁੱਚ ਭਾਲੀ, ਇੰਨੇ ਥਾਵਾਂ ਤੇ ਗਏ ਤੇ ਫਿਰ ਬਿਸ਼ਟਾ ਦੇ ਥੈਲੇ ਚ ਪਾ ਦਿੱਤੇ, ਬੇਅਦਬੀ ਕਰ ਦਿੱਤੀ। ਮਹਾਰਾਜ ਕਹਿੰਦੇ ਨਾਲੇ ਦੇਵਤੇ ਕਹਾਉਂਦੇ ਨੇ ਪੰਜੇ ਹੀ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕਵੇ। ਇਹੋ ਜੀ ਪਵਿੱਤਰ ਚੀਜ਼ ਮਹਾਰਾਜ ਬਿਸ਼ਟਾ ਦੇ ਥੈਲੇ ਚ ਪਾਤੀ। ਮਹਾਰਾਜ ਕਹਿੰਦੇ ਉਹ ਕਿਹੜਾ ਸੰਤ ਹੈ? ਉਹ ਕਹਿਣ ਲੱਗਿਆ ਸੰਤ ਮੁਖੀ ਜਿਹੜਾ ਸ੍ਰੀ ਮਾਨ ਸੀ, ਕਹਿੰਦਾ ਮੈਨੂੰ ਤਾਂ ਦੱਸੋ ਵੀ ਉਹ ਸੰਤ ਨਾਲ ਦੋ ਵਚਨ ਤਾਂ ਕਰੀਏ, ਵੀ ਇੰਨਾ ਸੋਹਣਾ ਭੋਜਨ ਬਣਾ ਕੇ, ਇੰਨੀ ਸੁੱਚਤਾ ਬਣਾ ਕੇ ਬਿਸ਼ਟਾ ਦੇ ਥੈਲੇ ਚ ਪਾਤਾ। ਮਹਾਰਾਜ ਨੇ ਉਹਦਾ ਹੀ ਨਾਂ ਲੈਤਾ, ਕਹਿੰਦੇ ਉਹਦਾ ਨਾਂ ਆਹ ਸੀ। ਕਹਿੰਦਾ ਮਹਾਰਾਜ ਮੈਂ ਤਾਂ ਬਿਸ਼ਟਾ ਦੇ ਥੈਲੇ ਨਹੀਂ ਪਾਇਆ। ਮਹਾਰਾਜ ਕਹਿੰਦੇ ਆਹ ਮੂੰਹ ਤੋਂ ਗਾਂ ਕੀ ਹੈ? ਬਿਸ਼ਟਾ ਅਸਤ ਰਗਤ ਪਰੇਟੇ ਜਾਮ, ਇਸ ਉੱਪਰਲੇ ਰੱਖਿਓ ਗੁਮਾਨ, ਇਹ ਦੇਹੀ ਕੀ ਆ? ਗਾਰਬੇਜ ਬੈਗ, ਗੰਦ ਮੰਦ ਦਾ ਇੱਕ ਥੈਲਾ ਹੈ। ਏਕ ਬਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾ। ਕਿੱਡਾ ਹੀ ਵਧੀਆ ਤੇ ਵਧੀਆ ਭੋਜਨ ਪਾ ਲੈ, ਆਦਮੀ ਦੀ ਸੰਗਤ ਚ ਦੋ ਘੜੀ ਰਹਿ ਜਾਵੇ, ਜੇ ਪੁੱਠਾ ਨਿਕਲ ਆਵੇ 10 ਮਿੰਟ ਤੋਂ ਬਾਅਦ ਉਹਨੂੰ ਵੀ ਅਸੀਂ ਨਹੀਂ ਦੇਖ ਸਕਦੇ, ਜੇ ਮਲਮੂਤਰ ਦੇ ਨਾਲ ਨਿਕਲ ਜਾਵੇ ਤਾਂ ਵੀ ਅਸੀਂ ਨਹੀਂ ਦੇਖ ਸਕਦੇ। ਹੋਰ ਕਹਿੰਦੇ ਹੈ ਕਿ ਇਹ ਗਾਰਬੇਜ ਬੈਗ ਹੈ, ਇਹਦੇ ਵਾਸਤੇ ਇੰਨੀ ਸੁੱਚ ਦੇ ਵਾਸਤੇ ਕਹਿੰਦੇ ਦੱਸੋ ਇਹ ਕਿਸੇ ਕੰਮ ਆਏਗੀ? ਸੋ ਇਸ ਤਰ੍ਹਾਂ ਦੇ ਨਾਲ ਇਹ ਪ੍ਰੇਮੀ ਮਾਈਦਾਸ ਉਦਾਸ ਹੋ ਗਿਆ, ਲੇਕਿਨ ਬੇਸਮਝੀ ਸੀ, ਗੱਲ ਸਮਝ ਨਾ ਸਕਿਆ, ਕਰਮ ਕਾਂਡ ਦਾ ਪੱਕਾ ਸੀ। ਸੋ ਦੁਆਰਕਾ ਦੇ ਰਸਤੇ ਪੈ ਗਿਆ, ਬਹੁਤ ਵੈਰਾਗ ਦੇ ਵਿੱਚ ਤੁਰਿਆ ਜਾਂਦਾ, ਪੈਦਲ ਜਾ ਰਿਹਾ ਹੈ। ਰਾਜਸਥਾਨ ਲੰਘ ਗਿਆ, ਅੱਗੇ ਗੁਜਰਾਤ ਚਲਿਆ ਗਿਆ ਤੇ ਦੁਆਰਕਾ ਵੱਲ ਨੂੰ ਜਾ ਰਿਹਾ, ਤੇ ਅੱਗੇ ਬੜੇ ਸੰਘਣੇ ਜੰਗਲ ਆ ਗਏ, ਤੇ ਉਹਦੀ ਮਨ ਦੀ ਅਵਸਥਾ ਜੋ ਹੈ ਉਹਦਾ ਕੁਛ ਕੁ ਵਰਣਨ ਇਸ ਤਰ੍ਹਾਂ ਦੇ ਨਾਲ ਹੋ ਸਕਦਾ। ਤੈਨੂੰ ਖੋਜਦੀ ਬਰਾਗ ਦਰਸ਼ਨ ਦੇ ਫਿਰ ਤਾਂ ਹੇ ਪ੍ਰਭੂ ਮੈਨੂੰ ਦਰਸ਼ਨ ਦੇ, ਕਿੱਡੀ ਦੂਰੋਂ ਮੈਂ ਚੱਲ ਕੇ ਆ ਰਿਹਾ, ਕਿਰਪਾ ਕਰ ਮੇਰੀ ਆਸ ਨੂੰ ਫੜ ਲੈ। ਕਮਜ਼ੋਰ ਹੋ ਗਿਆ ਚੱਲਦਾ ਚੱਲਦਾ, ਸਰੀਰ ਕ੍ਰਿਸ਼ ਹੋ ਗਿਆ, ਲੇਕਿਨ ਜਿਹੜੇ ਪਰਮੇਸ਼ੁਰ ਦੇ ਦਰਸ਼ਨਾਂ ਦੇ ਜਿਗਿਆਸੂ ਹੁੰਦੇ ਨੇ, ਪਿਆਰੇ ਹੁੰਦੇ ਨੇ, ਉਹ ਇਹਨਾਂ ਤਕਲੀਫਾਂ ਦੀ ਪਰਵਾਹ ਨਹੀਂ ਕਰਿਆ ਕਰ। ਬਾਬਾ ਫਰੀਦ ਨੂੰ ਜਦੋਂ ਦਰਸ਼ਨ ਦੀ ਸਿੱਖ ਲੱਗੀ, ਉਸ ਵੇਲੇ ਜੋ ਹਾਲਤ ਹੋਈ ਉਹਨਾਂ ਨੇ ਆਪਣੇ ਹਾਲਤ ਨੂੰ ਦੱਸਦੇ ਹਾਂ ਇਸ ਤਰ੍ਹਾਂ ਫਰਮਾਨ ਕੀਤਾ।
ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ।
ਜੰਗਲ ਦੇ ਅੰਦਰ 24 ਸਾਲ ਤਪ ਕਰਦੇ ਨੂੰ ਲੰਘ ਤਨ ਸੁੱਕ ਗਿਆ। ਕਾਵਾਂ ਨੇ ਆ ਕੇ ਮੁਰਦਾ ਸਮਝ ਕੇ ਖਾਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗਿਆ ਹੈ ਕਾਵੋ, ਮਾਸ ਮੇਰਾ ਬੇਸ਼ੱਕ ਸਾਰਾ ਖਾ ਲਓ, ਪਰ ਮੇਰੀਆਂ ਅੱਖਾਂ ਤੇ ਠੁੰਗ ਨਾ ਮਾਰਿਓ, ਕਿਉਂਕਿ ਅਜੇ ਵੀ ਮੈਂ ਉਸ ਦੇ ਦਰਸ਼ਨ ਦੀ ਆਸ ਨਹੀਂ ਛੱਡੀ। ਸੋ ਜਿਸ ਨੂੰ ਇਹ ਲੱਗ ਜਾਂਦੀ ਹੈ ਉਹ ਇਸ ਗੱਲ ਨੂੰ ਸਮਝਦਾ, ਦੂਜਿਆਂ ਨੂੰ ਵੀ ਇਸ ਗੱਲ ਦਾ ਪਤਾ ਲੱਗਦਾ।
ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ
ਜਾਣਦੇ ਵੀ ਮਛਲੀ ਜਾਣਦੀ ਹੈ ਕਿ ਪਾਣੀ ਤੋਂ ਬਗੈਰ ਜਿਉਂ ਨਹੀਂ ਸਕਦੀ। ਹੋਰ ਕੋਈ ਨਹੀਂ ਜਾਣਦਾ ਜਿਹਨੂੰ ਇਹ ਪ੍ਰਾਪਤ ਨਾ ਹੋਵੇ ਚੀਜ਼, ਉਹ ਕੀ ਜਾਣਦਾ ਮਛਲੀ ਦੇ ਮਨ ਦੀ ਹਾਲਤ। ਸੋ ਐਸੀ ਹਾਲਤ ਬਰਾਗ ਦੀ ਤੇ ਪ੍ਰੇਮ ਦੀ ਉਹਨੂੰ ਦੁਆਰਕਾ ਵੱਲ ਨੂੰ ਖਿੱਚੀ ਲਈ ਜਾ ਰਹੀ ਹੈ। ਹੋਰ ਜੰਗਲ ਆ ਗਿਆ, ਅੱਗੇ ਕੋਈ ਰਾਹ ਨਹੀਂ ਨਜ਼ਰ ਆਉਂਦਾ। ਉਤੋਂ ਬਾਰਿਸ਼ ਆਉਣ ਲੱਗ ਗਈ, ਕੋਈ ਕੱਪੜਾ ਨਹੀਂ ਹੈ, ਸਰਦੀ ਲੱਗਣ ਲੱਗ ਗਈ। ਉਸ ਵੇਲੇ ਇੱਕ ਦਰਖਤ ਦੀ ਖੋੜ ਵਿੱਚ, ਦਰਖਤ ਦੇ ਅੰਦਰ ਖੋੜ ਸੀ, ਖੱਡ ਸੀ, ਖੜਨ ਜੋਗਾ ਥਾਂ ਸੀ, ਉਸ ਥਾਂ ਤੇ ਖੜ ਗਿਆ ਜਾ ਕੇ। ਉਧਰਲੇ ਪਾਸੇ ਕਾਦਸ਼ੀ ਦਾ ਵਰਤ ਰੱਖ ਲਿਆ ਉਹਨੇ, ਤੇ ਉਧਰ ਬਾਰਿਸ਼ ਆਉਣੀ ਸ਼ੁਰੂ ਹੋ ਗਈ ਤੇ ਉਹ ਖੋੜ ਦੇ ਵਿੱਚ ਖੜਾ। ਬਾਰ ਬਾਰ ਬੇਨਤੀਆਂ ਕਰਦਾ ਵੀ ਹੇ ਪ੍ਰਭੂ ਮੈਨੂੰ ਦਰਸ਼ਨ ਦੇ, ਮੈਂ ਕਿੱਡੀ ਦੂਰ ਤੋਂ ਆਇਆ। ਐਸੀ ਅਵਸਥਾ ਦੇ ਵਿੱਚ ਜੋ ਹੁੰਦਾ ਉਹਨੂੰ ਸੰਸਾਰ ਤੇ ਮਹਾਰਾਜ ਕਹਿੰਦੇ ਰਹਿਣਾ ਔਖਾ, ਇਸ ਤਰ੍ਹਾਂ ਫਰਮਾਨ ਕਰਦੇ
ਰਹਿਣਾ ਜਗੇ ਔਖਾ ਹੈ ਦਰਸ਼ਨ ਤੋਂ ਔਖਾ ਹੈ ਦਰਸ਼ਨ ਤੋਂ ਬਾਅਦ ਜਗੇ ਔਖਾ।
ਜਿਨ੍ਹਾਂ ਨੂੰ ਪਿਆਰ ਲੱਗ ਜਾਂਦਾ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਦਿਨ ਵੀ ਨਹੀਂ ਲੰਘਦਾ, ਘੜੀ ਵੀ ਨਹੀਂ ਲੰਘਦੀ, ਇੱਕ ਘੜੀ ਚਾਰ ਯੁੱਗ ਦੇ ਸਮਾਨ ਪ੍ਰਤੀਤ ਦਿੰਦੀ ਹੈ। ਨੀਂਦ ਨਹੀਂ ਆਉਂਦੀ, ਭੁੱਖ ਨਹੀਂ ਲੱਗਦੀ, ਹਰ ਹਰ ਸੱਜਣ ਮੇਲ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਵਾਏ, ਕੋਈ ਮਿਲਾ ਦੇਵੇ ਤਾਂ ਮੇਰੇ ਪ੍ਰਾਣਾਂ ਦੇ ਅੰਦਰ ਜ਼ਿੰਦਗੀ ਆ ਜਾਵੇ। ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮ, ਮੈਂ ਨੀਰ ਵਹਿ ਵਹਿ ਚੱਲੇ ਜੀ। ਕਦੇ ਵਿਰਾਗ ਦੇ ਵਿੱਚ ਬੰਦਾ ਲੰਘਿਆ ਹੋਵੇ ਉਹ ਇਸ ਰਮਜ ਨੂੰ ਸਮਝ ਸਕਦਾ ਹੈ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ। ਜਿਹਨੂੰ ਪਰਮੇਸ਼ੁਰ ਦੀ ਖਿੱਚਿਆ ਨਹੀਂ ਪਈ ਉਹ ਕਹਿੰਦਾ ਜਲੇ ਵੇਰਦੇ ਨੇ, ਕਿਉਂਕਿ ਉਹਨੂੰ ਕਦੇ ਖਿੱਚ ਨਹੀਂ ਪਈ, ਉਹ ਮੁਰਦੇ ਨੇ। ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵਾਨ, ਜੇ ਪਿਆਰੇ ਨਹੀਂ ਆਇਆ ਕਹਿੰਦੇ ਉਹ ਤਾਂ ਬੰਦਾ ਜਿਉਂਦਾ ਹੀ ਮੁਰਦਾ। ਸੋ ਇਸ ਤਰ੍ਹਾਂ ਦੇ ਨਾਲ ਦਿਨ ਲੰਘ ਗਿਆ, ਰਾਤ ਲੰਘ ਗਈ। ਦੂਜੇ ਦਿਨ ਦੁਆਦਸ਼ੀ ਸੀ, ਵਰਤੋਂ ਪਾਰਨਾ ਸੀ, ਨਾ ਪਾਣੀ ਪੀਣਾ ਸੀ, ਨਾ ਰੋਟੀ ਖਾਣੀ ਸੀ, ਨਿਰ ਜਲ ਤੇ ਨਿਰਅੰਨ ਵਰਤ ਰੱਖਿਆ ਹੋਇਆ ਸੀ ਕਿਉਂਕਿ ਕਰਮ ਕਾਂਡੀ ਸੀ। ਦੁਆਦਸ਼ੀ ਲੰਘ ਗਈ, ਉੱਥੇ ਖੜੇ ਨੇ, ਬਾਰਿਸ਼ ਨਹੀਂ ਹਟੀ, ਭੁੱਖ ਲੱਗੀ ਹੋਈ ਹੈ, ਪ੍ਰਾਣ ਖੁਸ਼ਕ ਹੋ ਰਹੇ ਨੇ, ਪਿਆਸ ਲੱਗੀ ਹੋਈ ਹੈ, ਪਾਣੀ ਪੀਣਾ ਨਹੀਂ। ਉਸ ਵੇਲੇ ਐਸੀ ਹਾਲਤ ਜੋ ਪਰਮੇਸ਼ੁਰ ਦਾ ਪਿਆਰਾ ਹੈ, ਉੱਥੇ ਵਾਹਿਗੁਰੂ ਆਪ ਜਾਇਆ ਕਰਦਾ ਪ੍ਰਸ਼ਾਦਾ ਦੇ, ਇੱਕ ਥਾਂ ਨਹੀਂ ਹਜ਼ਾਰਾਂ ਮਿਸਾਲਾਂ ਨੇ ਦੁਨੀਆ ਦੇ ਅੰਦਰ। ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਮਸਤੂਆਂ ਵਾਲੇ ਹਜ਼ੂਰ ਸਾਹਿਬ ਸਵਾ ਲੱਖ ਪਾਠ ਜਪਜੀ ਸਾਹਿਬ ਦਾ ਕਰ ਰਹੇ ਸੀ, ਦਿਨ ਰਾਤ ਪਾਠ ਕਰਦੇ ਸੀ, ਤੇ ਆਪ ਦੇ ਮਨ ਚ ਆਇਆ ਕਿ ਦਰਿਆ ਵਿੱਚ ਬੈਠ ਕੇ ਪਾਠ ਕਰੀਏ, ਐਵੇਂ ਨਹੀਂ ਸਾਧੂ ਸੰਤ ਐਡੀਆਂ ਪਦਵੀਆਂ ਪ੍ਰਾਪਤ ਕਰ ਲੈਂਦੇ, ਬੜਾ ਕੁਛ ਉਹਨਾਂ ਨੇ ਘਾਲਣਾ ਕਰ ਲਈਆਂ ਹੁੰਦੀਆਂ, ਜਵਾਨੀ ਰਸਾਨੀ ਬਾਤਾਂ ਨਹੀਂ ਚੱਲਿਆ ਕਰਦੀਆਂ। ਸੋ ਆਪ ਚਾਰ ਮੀਲ ਹਜ਼ੂਰ ਸਾਹਿਬ ਤੋਂ ਹੇਠਲੇ ਪਾਸੇ ਜਾ ਕੇ ਬੈਠ ਗਏ। ਦੂਸਰੇ ਦਿਨ ਹੈੱਡ ਗ੍ਰੰਥੀ ਨੂੰ ਸੁਪਨਾ ਆਉਂਦਾ ਕਿ ਮੇਰਾ ਪਿਆਰਾ ਚਾਰ ਮੀਲ ਤੇ ਬੈਠਾ ਪ੍ਰਸ਼ਾਦਾ ਦੇ ਕੇ ਆ, ਸੁਪਨਾ ਜਾਣ ਉਸਨੇ ਪ੍ਰਸ਼ਾਦਾ ਨਾ ਦਿੱਤਾ। ਦੂਜੇ ਦਿਨ ਫੇਰ ਸੁਪਨਾ ਆਇਆ, ਵੀ ਤੈਨੂੰ ਮੈਂ ਕੱਲ ਵੀ ਕਿਹਾ ਸੀ, ਘਰ ਵਾਲੀ ਨਾਲ ਗੱਲ ਕਰੀ, ਕਹਿੰਦੀ ਸਾਰਾ ਦਿਨ ਇੱਥੇ ਲੰਗਰ ਚੱਲਦਾ, ਉਹ ਖਿਆਲ ਤੇਰੇ ਮਨ ਚ ਰਹਿ ਜਾਂਦੇ। ਤਿੰਨ ਦਿਨ ਲੰਘ ਗਏ, ਪ੍ਰਸ਼ਾਦਾ ਨਹੀਂ ਪਹੁੰਚਿਆ। ਚੌਥੇ ਦਿਨ ਫੇਰ ਆਇਆ, ਚੌਥੇ ਦਿਨ ਬੇਦਲੀ ਜੀ ਨਾਲ ਲਾ ਕੇ ਨਾਲ ਨੇੜੇ ਨੇੜੇ ਘੁੰਮ ਆਇਆ, ਕੋਈ ਨਾ ਮਿਲਿਆ, ਨਾਲੇ ਆਪਣੇ ਆਪ ਤੇ ਹੱਸੇ ਵੀ ਮੈਂ ਐਵੇਂ ਕਮਲਾਂ, ਸੁਪਨੇ ਤੇ ਵੀ ਕੋਈ ਇਤਵਾਰ ਕਰੀਦਾ। ਪੰਜਵੇਂ ਦਿਨ ਫੇਰ ਆਇਆ, ਵੀ ਮੈਂ ਅਸੀਂ ਰੋਜ਼ ਕਹਿੰਦੇ ਹਾਂ ਤੂੰ ਪ੍ਰਸ਼ਾਦਾ ਕਿਉਂ ਨਹੀਂ ਲੈ ਕੇ ਜਾਂਦਾ। ਤਾੜਨਾ ਨਾਲ ਜਦ ਮਹਾਰਾਜ ਨੇ ਕਿਹਾ, ਪ੍ਰਸ਼ਾਦਾ ਲੈ ਕੇ ਚਲਿਆ ਗਿਆ। ਉੱਧਰ ਸੰਤ ਮਹਾਰਾਜ ਉੱਥੋਂ ਉੱਠੇ, ਪਰਲੇ ਪਾਸੇ ਹੋਰ ਚਾਰ ਮੀਲ ਲੰਘੇ, ਉੱਥੇ ਦੇਖ ਕੇ ਫੇਰ ਮੁੜਿਆ ਆਇਆ। ਫੇਰ ਅਗਲੇ ਦਿਨ ਆਇਆ ਕਿ ਉਹ ਤਾਂ ਹੋਰ ਅੱਗੇ ਚਾਰ ਮੀਲ ਲੰਘ ਗਏ, ਫੇਰ ਪ੍ਰਸ਼ਾਦਾ ਲੈ ਕੇ ਗਿਆ ਛੇਵੇਂ ਦਿਨ, ਤੇ ਜਾ ਕੇ ਦੇਖਿਆ ਪਾਣੀ ਚ ਬੈਠੇ, ਆਵਾਜ਼ਾਂ ਦਿੱਤੀਆਂ, ਸਾਰੀ ਵਾਰਤਾ ਦੱਸੀ ਕਿ ਮਹਾਰਾਜ ਮੈਨੂੰ ਤਾਂ ਅੱਜ ਛੇ ਦਿਨ ਤੋਂ ਵਾਰ ਵਾਰ ਸੁਪਨੇ ਚ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਸ਼ਾਦਾ ਲੈ ਕੇ ਜਾ। ਸੋ ਇਹ ਪ੍ਰਭੂ ਦਾ ਨਿਯਮ ਹੈ, ਆਪਣੇ ਪਿਆਰਿਆਂ ਨੂੰ ਭਾਵੇਂ ਕਿਤੇ ਬੈਠ ਜਾਵੇ ਉੱਥੇ ਰਿਜ਼ਕ ਪਹੁੰਚਾਉਂਦਾ, ਕਿਉਂਕਿ ਉਹਦੇ ਰਿਜ਼ਕ ਦੇਣ ਦਾ ਪ੍ਰਬੰਧ ਜੋ ਹੈ ਉਹ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ।
ਰੋਜੀ ਦਿੰਦਾ ਹੈ ਪੱਥਰ ਦੇ ਕੀੜੇ ਨੂੰ, ਤੈਨੂੰ ਕਿਹਨਾਂ ਦੇ ਸੁਣਿਆ, ਹਾਂ।
ਆਹ ਰਾਜ ਜੋ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜ਼ਕ ਅੱਗੇ ਕਰ ਤਰੀ। ਰਿਜ਼ਕ ਤਾਂ ਉਹਨੇ ਦੇਣਾ ਹੀ ਦੇਣਾ। ਸੋ ਇਹ ਮਾਈ ਦਾਸ ਖੋੜ ਚੋਂ ਨਿਕਲ ਕੇ ਬੇਸੁੱਧ ਜਿਹਾ ਹੋ ਕੇ ਧਰਤੀ ਤੇ ਜੁਟ ਗਿਆ। ਤਿੰਨ ਦਿਨ ਹੋ ਗਏ, ਕੁਛ ਖਾਣ ਨੂੰ ਨਹੀਂ ਮਿਲਿਆ ਤੇ ਵਰਤ ਖੋਲਿਆ ਨਹੀਂ। ਖਾਣ ਦਾ ਇਹਦਾ ਆਪਣਾ ਨਿਯਮ ਸੀ, ਉਹ ਨਿਯਮ ਜਿੰਨਾ ਚਿਰ ਪੂਰਾ ਨਹੀਂ ਹੁੰਦਾ ਉਨਾ ਚਿਰ ਇਹਨੇ ਖਾਣਾ ਨਹੀਂ। ਸੋ ਪ੍ਰਭੂ ਨੇ ਦੇਖਿਆ ਕਿ ਮੇਰਾ ਭਗਤ ਭਾਵੇਂ ਭੁੱਲਿਆ ਹੋਇਆ, ਰਿਜ਼ਕ ਦੇਣਾ ਤਾਂ ਮੇਰੀ ਡਿਊਟੀ ਹੈ, ਰਾਜ਼ਕ ਰਹੀਮ ਹੈ, ਕਿਉਂਕਿ ਉਹ ਰਾਜ਼ਕ ਹੈ, ਵਿਸ਼ੰਬਰ ਹੈ ਉਸਦਾ ਨਾਮ, ਸਾਰਿਆਂ ਨੂੰ ਭਰਨ ਤੇ ਪੋਖਣ ਵਾਲਾ। ਸੋ ਇੱਕ ਗਰੀਬ ਜਿਹਾ ਬੰਦਾ ਬਣ ਕੇ ਲਿਆ ਕੇ ਪ੍ਰਸ਼ਾਦਾ ਰੱਖ ਦਿੱਤਾ ਕੋਲ ਤੇ ਆਵਾਜ਼ ਦਿੱਤੀ, ਭਗਤਾ ਪ੍ਰਸ਼ਾਦਾ ਪਿਆ ਛੱਡ ਲੈ, ਭੁੱਖਾ ਹੈ ਤੂੰ ਤਿੰਨ ਦਿਨ। ਉਸ ਵੇਲੇ ਆਵਾਜ਼ ਆਈ, ਨੇਤਰ ਖੋਲੇ, ਕੀ ਦੇਖਦਾ, ਕੋਲ ਪ੍ਰਸ਼ਾਦਾ ਪਿਆ, ਬਰਤਨ ਚ ਪਾਇਆ ਹੋਇਆ, ਦਾਲਾਂ ਵੀ ਪਾਇਆ ਹੋਇਆ ਤੇ ਪ੍ਰਸ਼ਾਦੇ ਪਕਾ ਕੇ ਰੋਟੀਆਂ ਵੀ ਪਕਾਈਆਂ ਹੋਈਆਂ, ਹੋਰ ਵੀ ਚੀਜ਼ਾਂ ਰੱਖੀਆਂ ਹੋਈਆਂ। ਮਨ ਵਿਚ ਸੋਚਿਆ ਕਿ ਮਨਾ ਪਤਾ ਨੀ ਕਿਹਨੇ ਲਾਇਆ ਇਹ, ਕੀ ਜਾਤ ਹੈ ਉਹਦੀ ਤੇ ਕਿਸ ਕਰਮ ਧਰਮ ਦਾ ਮਾਲਕ ਹੈ, ਤੇ ਪ੍ਰਸ਼ਾਦਾ ਮੈਂ ਕਿਵੇਂ ਛਕਣਾ। ਪੱਕਾ ਭੋਜਨ ਹੁੰਦਾ ਤਾਂ ਮੈਂ ਛਕ ਵੀ ਲੈਂਦਾ। ਪੱਕਾ ਭੋਜਨ ਕਹਿੰਦੇ ਨੇ ਜਿਹੜਾ ਉਬਾਲ ਕੇ ਤਲ ਕੇ ਬਣਾਇਆ। ਇਹ ਫੁਰਨਾ ਆਇਆ, ਉਹ ਖਾਧਾ ਨਾ, ਪਰੇ ਨੂੰ ਕਰ ਦਿੱਤਾ। ਥੋੜੀ ਦੇਰ ਤੇ ਬਾਅਦ ਆਵਾਜ਼ ਆਈ, ਭਗਤ ਜੀ ਲਓ ਪੱਕਾ ਭੋਜਨ ਖਾ ਲਓ। ਦੇਖੇ ਨੇਤਰ ਖੋਲ ਕੇ, ਇਹ ਤਾਂ ਪੱਕਾ ਭੋਜਨ ਪਿਆ। ਆਲੇ ਦੁਆਲੇ ਦੇਖਿਆ ਵੀ ਕੌਣ ਦੇ ਕੇ ਗਿਆ, ਬੰਦਾ ਕੋਈ ਨਜ਼ਰ ਨਹੀਂ ਆ ਰਿਹਾ। ਉਸ ਵੇਲੇ ਮਨ ਵਿਚ ਵਿਚਾਰ ਆਈ ਵੀ ਮੇਰੇ ਵਿਚ ਕੋਈ ਦੋਸ਼ ਹੈ, ਭਜਨ ਤਾਂ ਆ ਰਿਹਾ, ਭੋਜਨ ਤਾਂ ਆ ਰਿਹਾ, ਪਰ ਮੈਨੂੰ ਦਰਸ਼ਨ ਨਹੀਂ ਹੋ ਰਹੇ। ਜੀ ਉੱਠ ਗਿਆ, ਭੁੱਖ ਹੈ ਲੇਕਿਨ ਜੀ ਨਹੀਂ ਕਰਦਾ। ਉਸ ਵੇਲੇ ਹਿਰਦੇ ਤੋਂ ਆਵਾਜ਼ ਇਸ ਤਰ੍ਹਾਂ ਨਾਲ ਉੱਠਦੀ ਹੈ,
ਅੰਨ ਪਾਣੀ ਨਾ ਪਾਵੇ ਹੁਣ ਮੈਨੂੰ, ਮਿਲ ਮੇਰੇ
ਤੂੰ ਦੇ ਗਿਆ, ਕੱਚਾ ਭੋਜਨ ਵੀ ਦੇ ਗਿਆ, ਪੱਕਾ ਵੀ ਦੇ ਗਿਆ ਤੇ ਦਰਸ਼ਨ ਨਹੀਂ ਦੇਣੇ, ਤੇ ਹੁਣ ਮੈਨੂੰ ਨਹੀਂ ਪਾਉਂਦੇ। ਮਿਲ ਮੇਰੇ ਪ੍ਰੀਤਮ ਜੀਉ ਤੁਰਵਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ, ਜੀਉ ਪਾਵੈ ਅੰਨ ਨਾ ਪਾਣੀ, ਪਾਣੀ ਅੰਨ ਨਾ ਪਾਵੈ, ਮਰੀਆ ਹਾਵੈ ਬਿਨ ਫਿਰ ਕਿਉਂ ਸੁੱਖ ਪਾਈ। ਉੱਚੀ ਉੱਚੀ ਆਵਾਜ਼ਾਂ ਦੇ ਰਿਹਾ, ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ, ਨੈਣਾ ਚੋਂ ਨੀਂਦ ਜਾ ਰਿਹਾ। ਉੱਚੀ ਉੱਚੀ ਰੋ ਰੋ ਕੇ ਆਵਾਜ਼ਾਂ ਦਿੰਦਾ, ਹੇ ਪ੍ਰਭੂ ਤੂੰ ਲੰਗਰ ਤਾਂ ਦੇ ਗਿਆ, ਭੋਜਨ ਤਾਂ ਦੇ ਗਿਆ ਤੇ ਦਰਸ਼ਨ ਨਹੀਂ ਦਿਖਾਉਣਾ, ਮੇਰੇ ਚ ਕਿਹੜੀ ਕਮੀ ਹੈ, ਮੈਨੂੰ ਬੋਲ ਕੇ ਤਾਂ ਦੱਸ ਦੇ, ਆਵਾਜ਼ ਤਾਂ ਦੇ ਮੈਨੂੰ, ਦਰਸ਼ਨ ਮੈਨੂੰ ਕਿਵੇਂ ਹੋਣਗੇ ਤੇਰੇ। ਬੀਤ ਗਈਆਂ ਘੜੀਆਂ, ਬੀਤ ਗਈਆਂ ਪੈਰ, ਬੀਤ ਗਏ ਦਿਨ, ਬੀਤ ਗਿਆ, ਹਟਿਆ ਨਹੀਂ ਹੈ, ਆਵਾਜ਼ ਵੱਧਦੀ ਹੋ ਜਾਂਦੀ ਹੈ, ਹੋ ਕੇ ਲੱਗੇ ਉੱਚੀ ਉੱਚੀ ਰੋਂਦਾ। ਐਸੀ ਅਵਸਥਾ ਨੂੰ ਕਿਸੇ ਨਾਲ ਕਿਸੇ ਨੂੰ ਲੱਗੀ ਹੋਵੇ ਉਸਨੂੰ ਪਤਾ ਹੋਇਆ ਕਰਦਾ, ਸਾਧ ਸੰਗੀ ਦੂਜਾ ਨਹੀਂ ਜਾਣਦਾ। ਉਸ ਵੇਲੇ ਇੱਕ ਵੱਡੀ ਗਰਜ ਹੋਈ, ਉਹਦੇ ਬਾਅਦ ਆਵਾਜ਼ ਆਈ, ਧਿਆਨ ਦੇ ਨਾਲ ਸੁਣੀ, ਕਹਿਣ ਲੱਗੇ ਮਾਈ ਦਾਸ ਪ੍ਰੇਮ ਤੇ ਨੇਮ ਦੋ ਚੀਜ਼ਾਂ ਨੇ ਜ਼ਿੰਦਗੀ ਦੇ ਅੰਦਰ, ਨੇਮ ਉਸ ਵੇਲੇ ਨਿਭਦਾ ਜਦ ਪ੍ਰੇਮ ਨਹੀਂ ਹੁੰਦਾ, ਜਦ ਪ੍ਰੇਮ ਆ ਗਿਆ ਫਿਰ ਨੇਮ ਨਹੀਂ ਰਿਹਾ ਕਰਦਾ, ਫਿਰ ਨੇਮ ਪਿੱਛੇ ਪੈ ਜਾਂਦਾ, ਪ੍ਰੇਮ ਅੱਗੇ ਆ ਜਾਇਆ ਕਰਦਾ। ਸੋ ਤੂੰ ਭੁਲੇਖਾ ਖਾਧਾ, ਦਰਸ਼ਨ ਤਾਂ ਤੈਨੂੰ ਮੈਂ ਦੇ ਰਿਹਾ ਸੀ, ਲੇਕਿਨ ਤੈਂ ਤਰਕ ਖਾਧੀ, ਉੱਥੇ ਨੇਮ ਵਿੱਚ ਆ ਗਿਆ ਤੂੰ,
ਤੈਨੂੰ ਪੈ ਗਿਆ ਭੁਲੇਖਾ ਰੂਪ ਦੇਖ ਕੇ ਸਤਿਗੁਰ ਮੇਰਾ ਤੈਨੂੰ ਪਿਆਰ।
ਪੜ੍ਹੀ ਗੀਤਾ ਚ ਮੈਂ ਦੱਸਿਆ ਸੀ ਕਿ ਮੈਂ ਜਿੰਨਾ ਚਿਰ ਇਹ ਸਰੀਰ ਰਚਾਂ ਉਸ ਤੋਂ ਬਾਅਦ ਮੈਂ ਅਵਿਅਕਤ ਰੂਪ ਦੇ ਵਿੱਚ ਵਰਤਾਂ ਤੇ ਮੈਂ ਪ੍ਰਗਟ ਹੋਵਾਂਗਾ ਸਮੇਂ ਸਮੇਂ ਸਿਰ, ਤੇ ਤੂੰ ਉੱਥੇ ਗਿਆ ਜਿੱਥੇ ਮੇਰਾ ਰੂਪ ਸੀ, ਰੂਪ ਬਦਲਿਆ ਹੋਇਆ ਸੀ ਲੇਕਿਨ ਤੂੰ ਪਛਾਣ ਨਾ ਸਕਿਆ, ਤੈਨੂੰ ਭੁਲੇਖਾ ਪੈ ਗਿਆ, ਸ਼ੰਕੇ ਚ ਆ ਗਿਆ, ਪਿਆਰ ਦੇ ਅੰਦਰ ਪ੍ਰੇਮੀਆਂ ਨੇਮ ਨਹੀਂ ਹੋਇਆ ਕਰਦਾ, ਤੇ ਉਹ ਮੈਂ ਸੀ ਜਿਹਦੇ ਕੋਲੋਂ ਤੂੰ ਦਰਸ਼ਨ ਕਰਦਾ ਕਰਦਾ ਮੁੜਿਆ। ਸਮੁੰਦ ਬਰੋਲ ਸਰੀਰ ਅੰਮ ਦੇਖਿਆ ਇੱਕ ਵਸਤਨ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸਕਾ ਰੂਪ। ਜੋ ਗੁਰੂ ਹੁੰਦਾ ਉਹ ਪਰਮੇਸ਼ਰ ਦਾ ਸਫਲ ਰੂਪ ਹੋਇਆ ਕਰਦਾ, ਸਤਿਗੁਰ ਜੇ ਬਡਾਵਰ ਨਾ ਕੋਏ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ, ਗੁਰੂ ਤੇ ਪਰਮੇਸ਼ਰ ਇੱਕ ਹੋਇਆ ਕਰ। ਕਹਿੰਦੇ ਮੇਰੇ ਦਰਸ਼ਨ ਉੱਥੇ ਹੀ ਹੋਣੇ ਸੀ ਤੈਨੂੰ, ਜਾ ਗੋਇੰਦਵਾਲ ਸਾਹਿਬ ਮੁੜ ਜਾ, ਉੱਥੇ ਜਾ ਕੇ ਮੇਰੇ ਦਰਸ਼ਨ ਕਰ, ਐਵੇਂ ਨਾ ਖਾ। ਆਕਾਸ਼ਬਾਣੀ ਹੋਈ ਉਸ ਵੇਲੇ ਭੁੱਖਾ ਸੀ, ਕਹਿੰਦੇ ਛਕ ਲੈ ਭੋਜਨ ਪਰਮਾ ਚ ਨਾ ਪੈ, ਉਸ ਵੇਲੇ ਪੱਕਿਆ ਹੋਇਆ ਭੋਜਨ ਨਹੀਂ ਖਾਂਦਾ। ਜਿਹੜਾ ਦੂਸਰਾ ਆਇਆ ਸੀ ਵੀ ਇਹ ਵੀ ਮੈਨੂੰ ਪ੍ਰਭੂ ਨੇ ਭੇਜਿਆ, ਮੈਂ ਦੂਆ ਹੀ ਖਾਵਾਂਗਾ ਹੁਣ ਕੱਚਾ ਭੋਜਨ। ਸੋ ਦਾਲ ਫੁਲਕਾ ਜੋ ਸੀ ਉਹ ਛਕਿਆ, ਸਰੀਰ ਨੂੰ ਤਾਕਤ ਆਈ, ਉਹ ਤੇ ਬਾਅਦ ਮੁੜਿਆ ਕਾਹਲੀ ਕਾਹਲੀ ਇੱਥੇ ਆ ਗਿਆ, ਤੇ ਮਨ ਵਿੱਚ ਖਿਆਲ ਕਿ ਜੇ ਮੈਨੂੰ ਇੱਕ ਵਾਰੀ ਉਸੇ ਤਰ੍ਹਾਂ ਸੁਦਰਸ਼ਨ ਚੱਕਰ ਹੋਵੇ, ਉਸੇ ਤਰ੍ਹਾਂ ਮੁਰਲੀ ਮਨੋਹਰ ਹੋਵੇ, ਉਸੇ ਤਰ੍ਹਾਂ ਮੋਰ ਮੁਕਤ ਹੋਵੇ, ਪੀਤੰਬਰ ਵਸਤਰ ਹੋਣ, ਤੇ ਇੱਕ ਵਾਰੀ ਮੈਨੂੰ ਦਰਸ਼ਨ ਹੋ ਜਾਣ, ਸਾਰੀ ਜ਼ਿੰਦਗੀ ਵਾਸਤੇ ਮੈਂ ਇੱਥੇ ਹੋ ਜਾਂਗਾ। ਤੇ ਮੇਰੇ ਭਰਮਾਂ ਦਾ ਨਾਸ਼ ਹੋ ਜਾਏ। ਤੇ ਜਦੋਂ ਉੱਥੇ ਆਉਂਦਾ ਹੈ, ਆਉਂਦਾ ਹੀ ਲੰਗਰ ਚ ਪ੍ਰਸ਼ਾਦਾ ਛਕਦਾ, ਵਹਿਮ ਹਟ ਕੇ ਭਰਮ ਖਤਮ ਹੋ ਗਏ। ਗੁਰੂ ਮਹਾਰਾਜ ਦੇ ਦਰਸ਼ਨ ਨੂੰ ਜਦ ਜਾ ਰਿਹਾ ਕੀ ਦੇਖਦਾ, ਤਖ਼ਤ ਦੇ ਉੱਤੇ ਮੂਰਤੀ ਬੈਠੀ ਹੈ, ਪੀਤੰਬਰ ਵਸਤਰ ਪਹਿਨੇ ਹੋਏ, ਉਂਗਲੀ ਦੇ ਉੱਤੇ ਸੁਦਰਸ਼ਨ ਚੱਕਰ ਹੈ, ਇੱਕ ਪਾਸੇ ਮੁਰਲੀ ਹੈ ਤੇ ਕ੍ਰਿਸ਼ਨ ਮਹਾਰਾਜ ਦਾ ਸਰੂਪ ਨਜ਼ਰ ਆ ਰਿਹਾ। ਬਾਰ ਬਾਰ ਨਮਸਕਾਰਾਂ ਕਰੀ ਜਾਂਦਾ, ਅੱਖਾਂ ਝਮਕਦਾ ਫੇਰ ਦੇਖਦਾ, ਅੱਖਾਂ ਝਮਕਦਾ ਫੇਰ ਦੇਖਦਾ, ਚੰਗੀ ਤਰ੍ਹਾਂ ਦੇ ਨਾਲ ਨਿਰਣਾ ਹੋ ਗਿਆ ਵੀ ਇਹ ਤਾਂ ਆਪ ਉਹੀ ਬੈਠੇ ਨੇ। ਜੀ ਭਰ ਗਿਆ ਦੇਖਦੇ ਦੇਖਦੇ, ਉਹਦੇ ਬਾਅਦ ਨੇਤਰ ਬੰਦ ਕਰੇ ਫੇਰ ਕੀ ਦੇਖਦਾ, ਗੁਰੂ ਅਮਰਦਾਸ ਮਹਾਰਾਜ ਨਜ਼ਰ ਆਉਂਦੇ, ਜਾ ਕੇ ਧਾਈ ਕਰਕੇ ਚਰਨਾਂ ਤੇ ਟਹਿਕੇ ਤੇ ਨਾਲ ਦੀ ਨਾਲ ਐਸਾ ਭਾਵ ਪ੍ਰਗਟ ਕੀਤਾ।
ਸੰਸਾ ਮੇਰਾ
ਵੀ ਕਰ ਦਿੱਤੀ। ਮਹਾਰਾਜ ਕਹਿੰਦੇ ਨਾਲੇ ਦੇਵਤੇ ਗਾਉਂਦੇ ਨੇ ਪੰਜੇ ਹੀ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕਵੇ। ਇਹ ਜੀ ਪਵਿੱਤਰ ਚੀਜ਼ ਮਹਾਰਾਜ ਦਿਸ਼ਟਾ ਦੇ ਥੈਲੇ ਚ ਪਾਤੀ। ਮਹਾਰਾਜ ਕਹਿੰਦੇ ਉਹ ਕਿਹੜਾ ਸੰਤ ਹੈ? ਉਹ ਕਹਿਣ ਲੱਗਿਆ ਸੰਤ ਹੈ ਮੁਖੀ ਜਿਹੜਾ ਸ੍ਰੀ ਮਾਨ ਸਿੰਘ, ਕਹਿੰਦਾ ਮੈਨੂੰ ਤਾਂ ਦੱਸੋ ਵੀ ਉਹ ਸੰਤ ਨਾਲ ਦੋ ਬਚਨ ਤਾਂ ਕਰੀਏ, ਵੀ ਇੰਨਾ ਸੋਹਣਾ ਭੋਜਨ ਬਣਾ ਕੇ, ਇੰਨੀ ਸੁੱਚਤਾ ਬਣਾ ਕੇ ਬਿਸ਼ਟਾ ਦੇ ਥੈਲੇ ਚ ਪਾਤਾ। ਮਹਾਰਾਜ ਨੇ ਉਹਦਾ ਹੀ ਨਾਂ ਲੈਤਾ, ਕਹਿੰਦੇ ਉਹਦਾ ਨਾਂ ਆਹ ਸੀ। ਕਹਿੰਦਾ ਮਹਾਰਾਜ ਮੈਂ ਤਾਂ ਬਿਸ਼ਟਾ ਦੇ ਥੈਲੇ ਨਹੀਂ ਪਾਇਆ। ਮਹਾਰਾਜ ਕਹਿੰਦੇ ਆਹ ਮੂੰਹ ਤੋਂ ਗਾਂ ਕੀ ਹੈ, ਬਿਸ਼ਟਾ ਅਸਤਰ ਰਗਤ ਪਰੇਟੇ ਜਾਮ ਇਸ ਉੱਪਰਲੇ ਰੱਖਿਓ ਗੁਮਾਨ, ਇਹ ਦੇਹੀ ਕੀ ਆ, ਗਾਰਬੇਜ ਬੈਗ, ਗੰਦ ਮਨ ਦਾ ਇੱਕ ਥੈਲਾ ਹੈ। ਏਕ ਵਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾ। ਕਿੱਡਾ ਹੀ ਵਧੀਆ ਤੇ ਵਧੀਆ ਭੋਜਨ ਪਾ ਲੈ, ਆਦਮੀ ਦੀ ਸੰਗਤ ਚ ਦੋ ਘੜੀ ਰਹਿ ਜਾਵੇ, ਜੇ ਪੁੱਠਾ ਨਿਕਲ ਆਵੇ ਦਸ ਮਿੰਟ ਤੋਂ ਬਾਅਦ ਉਹਨੂੰ ਵੀ ਅਸੀਂ ਨਹੀਂ ਦੇਖ ਸਕਦੇ, ਜੇ ਮਲਮੂਤਰ ਦੇ ਨਾਲ ਨਿਕਲ ਜਾਵੇ ਤਾਂ ਵੀ ਅਸੀਂ ਨਹੀਂ ਦੇਖ ਸਕਦੇ। ਹੁਣ ਕਹਿੰਦੇ ਹੈ ਕੀ ਇਹ ਗਾਰਬੇਜ ਬੈਗ ਹੈ, ਇਹਦੇ ਵਾਸਤੇ ਇੰਨੀ ਸੋਚਦੇ ਵਾਸਤੇ ਕਹਿੰਦੇ ਦੱਸੋ ਇਹ ਕਿਸੇ ਕੰਮ ਆਏਗੀ। ਸੋ ਇਸ ਤਰ੍ਹਾਂ ਦੇ ਨਾਲ ਇਹ ਪ੍ਰੇਮੀ ਮਾਈ ਦਾਸ ਉਦਾਸ ਹੋ ਗਿਆ, ਲੇਕਿਨ ਬੇਸਮਝੀ ਸੀ, ਗੱਲ ਸਮਝ ਨਾ ਸਕਿਆ, ਕਰਮ ਕਾਂਡ ਦਾ ਪੱਕਾ ਸੀ। ਸੋ ਦੁਆਰਕਾ ਦੇ ਰਸਤੇ ਪੈ ਗਿਆ, ਬਹੁਤ ਬੈਰਾਗ ਦੇ ਵਿੱਚ ਤੁਰਿਆ ਜਾਂਦਾ, ਪੈਦਲ ਜਾ ਰਿਹਾ ਹੈ, ਰਾਜਸਥਾਨ ਲੰਘ ਗਿਆ, ਅੱਗੇ ਗੁਜਰਾਤ ਚਲਿਆ ਗਿਆ ਤੇ ਦੁਆਰਕਾ ਵੱਲ ਨੂੰ ਜਾ ਰਿਹਾ ਹੈ, ਤੇ ਅੱਗੇ ਬੜੇ ਸੰਘਣੇ ਜੰਗਲ ਆ ਗਏ ਤੇ ਉਹਦੀ ਮਨ ਦੀ ਅਵਸਥਾ ਜੋ ਹੈ ਉਹਦਾ ਕੁਛ ਕੁ ਵਰਣਨ ਇਸ ਤਰ੍ਹਾਂ ਦੇ ਨਾਲ ਹੋ ਸਕਦਾ।
ਤੈਨੂੰ ਖੋਜਦੀ ਬਰਾਗ ਦਰਸ਼ਨ ਦੇ ਦੇ Thank you.
लागन प्रभ दर्शन को हम फिर तत्सर। हे प्रभु मैनू दर्शन दे, किड्डी दूरों मैं चल के आ रहा, कृपा कर मेरी आस नू फड़ ला। कमजोर हो गया चलदा चलदा, शरीर क्रिश हो गया, लेकिन जड़े परमेश्वर दे दर्शना दे जिज्ञासु हुंदे ने, प्यारे हुंदे ने, ओ इन्हां तकलीफां दी परवाह नहीं करया कर। बाबा फरीद नू जदों दर्शन दी सिक लगी, उस वेले जो हालत हुई उन्हां ने अपने हालत नू दसदे होए इस तरह फरमान कीता,
तन सुख के हड्डां दी मुट्ठी हो गया, अजे दिना
तन सुक गया, कावां ने आके मुर्दा समझ के खाना शुरू कर दिता। कहन लग्या है कावो मास मेरा बेशक सारा खा लो, पर मेरी अखां ते ठुंगना मारियो, क्योंकि अजे भी मैं उस दे दर्शन की आस नहीं छड़ी। सो जिसनू ए लग जांदी है ओ इस गल नू समझदा है, दूजियां नू नहीं इस गल का पता लगदा।
जिस तन लगिया सोई तन जाने, किसे नहीं लगी
तो जानने भी मछली जानती है कि पानी तो बगैर ज्यो नहीं सकती, होर कोई नहीं जानता जिन्हों ये प्राप्त ना हो चीज वह की जानता मछली के मन की हालत। सो ऐसी हालत बराग दी ते प्रेम दी उन्हों द्वारका वल नूं खिंची ले जा रही है, होर जंगल आ गया अगे कोई राह नहीं नजर आता, उतों बारिश आने लग गई, कोई कपड़ा नहीं है, सर्दी लगन लग गई। उस वेले एक दरख्त की खोड़ विच दरख्त के अंदर खोड़ सी, खड़ सी, खड़न जोगा थां सी, उस थां ते खड़ गया जा रहा। उधरले पासे कादशी का वर्त रख लिया उन्हें, ते उधर बारिश होनी शुरू हो गई ते वह खोड़ दे विच खड़ा है। बार बार बन बेनतियां करता है भी हे प्रभु मैनू दर्शन दे, मैं किड्डी दूर तो आया। ऐसी अवस्था दे विच जो हुंदा है उन्हों संसार से महाराज कहते रहना औखा है, इस तरह फरमान करते
रहना जग औखा है दर्शन तो
प्यार लग जाता उन्होंने पूछ के देखो कि दिन भी नहीं लंघता, घड़ी भी नहीं लंघती, एक घड़ी चौर युग के समान प्रतीत दिंदी है। नींद नहीं आती, भुख नहीं लगती, हर हर सज्जन मेल मेरा प्रीतम राया, कोई आन मिलावे मेरे प्राण जवाए, कोई मिला दे तो मेरे प्राणा के अंदर जिंदगी आ जाए, हाँ रह ना सका बिन देखे प्रीतम मैं नीर वह वह चले जी। कदे विराग दे विच बंदा लंघिया होवे ओ इस रमज नूं समझ सकदा है, बिरहा बिरहा आखी है बिरहा तू सुल्तान, जित तन बिरहा ना उपजै सो तन जान मसान। जिन्हों परमेश्वर की खिचे नहीं पई वह कहते जले वेरते ने, क्योंकि उन्हों कदे खिच नहीं पई, वह मुरदे ने, अत सुंदर कलीन चतर मुख ज्ञानी धनवंत मृतक कहिया नानका, जे प्रीत नहीं भगवान जे प्यारे नहीं आया कहते वह तो बंदा ज्यौदा ही मुड़ता। सो इस तरह के नाल दिन लंघ गया, रात लंघ गई, दूजे दिन द्वादशी सी, वरतों पारना सी, ना पानी पीना सी, ना रोटी खानी सी, निर जल ते निर अन्न वरत रखे होया सी क्योंकि कर्मकांडी सी। द्वादशी लंघ गई उत्थे खड़े ने, बारिश नहीं हटी, भुख लगी हुई है प्राण खुशक हो रहे ने, प्यास लगी हुई है पानी पीना नहीं। उस वेले ऐसी हालत जो परमेश्वर का प्यारा है उथे वाहगुरू आप जाया करता प्रशादा दे, एक थां नहीं हजारों मसाला ने दुनिया के अंदर। संत महाराज बाबे अतर सिंह जी मस्तू होने वाले हजूर साहब सवा लख पाठ जपजी साहब का कर रहे थे, दिन रात पाठ करते थे, आप दे मन च आया कि दरिया विच बैठ के पाठ करिए, एवें नहीं साधु संत जड़ियां पदवियां प्राप्त कर लेंगे, बड़ा कुछ उन्होंने घालना कर लिया होंदियां, जवानी इंसानी बातां नहीं चलिया कर दिया। सो आप चार मील हजूर साहब तो हेठले पासे जाके बैठ गए। दूसरे दिन हेड ग्रंथी नूं सुपना आउंदा है कि मेरा प्यारा चार मील ते बैठा है प्रशादा दे के आ, ਸੁਪਨਾ ਜਾਣ ਕੇ ਉਸਨੇ ਪ੍ਰਸ਼ਾਦਾ ਨਾ ਦਿੱਤਾ। ਦੂਜੇ ਦਿਨ ਫੇਰ ਸੁਪਨਾ ਆਇਆ ਵੀ ਤੈਨੂੰ ਮੈਂ ਕੱਲ ਵੀ ਕਿਹਾ ਸੀ, ਘਰ ਵਾਲੀ ਨਾਲ ਗੱਲ ਕਰੀ, ਕਹਿੰਦੀ ਸਾਰਾ ਦਿਨ ਇੱਥੇ ਲੰਗਰ ਚੱਲਦਾ, ਉਹ ਖਿਆਲ ਤੇਰੇ ਮਨ ਚ ਰਹਿ ਜਾਂਦੇ। ਤਿੰਨ ਦਿਨ ਲੰਘ ਗਏ, ਪ੍ਰਸ਼ਾਦਾ ਨਹੀਂ ਪਹੁੰਚਿਆ। ਚੌਥੇ ਦਿਨ ਫੇਰ ਆਇਆ, ਚੌਥੇ ਦਿਨ ਬੇਦਲੀ ਜੀ ਨਾਲ ਲਾ ਕੇ ਨਾਲ ਨੇੜੇ ਨੇੜੇ ਘੁੰਮ ਆਇਆ, ਕੋਈ ਨਾ ਮਿਲਿਆ। ਨਾਲੇ ਆਪਣੇ ਆਪ ਤੇ ਹੱਸੇ ਵੀ ਮੈਂ ਐਵੇਂ ਕੌਣਾ, ਸੁਪਨੇ ਤੇ ਵੀ ਕੋਈ ਇਤਬਾਰ ਕਰੀਦਾ। ਪੰਜਵੇਂ ਦਿਨ ਫੇਰ ਆਇਆ ਵੀ ਮੈਂ ਅਸੀਂ ਰੋਜ਼ ਕਹਿੰਦੇ ਹਾਂ ਤੂੰ ਪ੍ਰਸ਼ਾਦਾ ਕਿਉਂ ਨਹੀਂ ਲੈ ਕੇ ਜਾਂਦੇ। ਤਾੜਨਾ ਨਾਲ ਜਦ ਮਹਾਰਾਜ ਨੇ ਕਿਹਾ ਪ੍ਰਸ਼ਾਦਾ ਲੈ ਕੇ ਚਲਿਆ ਗਿਆ। ਉਧਰ ਸੰਤ ਮਹਾਰਾਜ ਉਥੋਂ ਉੱਠੇ, ਪਰਲੇ ਪਾਸੇ ਹੋਰ ਚਾਰ ਮੀਲ ਲੰਘੇ, ਉੱਥੇ ਦੇਖ ਕੇ ਫੇਰ ਮੁੜਿਆ ਆਇਆ। ਫੇਰ ਅਗਲੇ ਦਿਨ ਆਇਆ ਕਿ ਉਹ ਤਾਂ ਹੋਰ ਅੱਗੇ ਚਾਰ ਮੀਲ ਲੰਘੇ, ਫੇਰ ਪ੍ਰਸ਼ਾਦਾ ਲੈ ਕੇ ਗਿਆ ਛੇਵੇਂ ਦਿਨ ਤੇ ਜਾ ਕੇ ਦੇਖਿਆ ਪਾਣੀ ਚ ਬੈਠੇ, ਆਵਾਜ਼ਾਂ ਦਿੱਤੀਆਂ, ਸਾਰੀ ਵਾਰਤਾ ਦੱਸੀ ਕਿ ਮਹਾਰਾਜ ਮੈਨੂੰ ਤਾਂ ਅੱਜ ਛੇ ਦਿਨ ਤੋਂ ਵਾਰ ਵਾਰ ਸੁਪਨੇ ਚ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇਹ ਪ੍ਰਸ਼ਾਦਾ ਲੈ ਕੇ ਜਾ। ਸੋ ਇਹ ਪ੍ਰਭੂ ਦਾ ਨਿਯਮ ਹੈ, ਆਪਣੇ ਪਿਆਰਿਆਂ ਨੂੰ ਭਾਵੇਂ ਕਿਤੇ ਬੈਠ ਜਾਵੇ ਉੱਥੇ ਰਿਜ਼ਕ ਪਹੁੰਚਾਉਂਦਾ, ਕਿਉਂਕਿ ਉਹਦੇ ਰਿਜ਼ਕ ਦੇਣ ਦਾ ਪ੍ਰਬੰਧ ਜੋ ਹੈ ਉਹ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ।
ਰੋਜੀ ਦਿੰਦਾ ਹੈ ਮੱਛਰ ਦੇ ਕੀੜੇ ਨੂੰ, ਤੈਨੂੰ ਕਿਹਨਾਂ ਦੇ ਸੁਣਿਆ।
ਸੈਲ ਪੱਥਰ ਮੈਂ ਜਾਂਤਵ ਪਾਏ ਤਾਂ ਕਾ ਰਿਜ਼ਕ ਅੱਗੇ ਕਰਦਾ। ਰਿਜ਼ਕ ਤਾਂ ਉਹਨੇ ਦੇਣਾ ਹੀ ਦੇਣਾ ਹੈ। ਸੋ ਇਹ ਮਾਈ ਦਾਸ ਖੋੜ ਚੋਂ ਨਿਕਲ ਕੇ ਬੇਸੁੱਧ ਜਿਹਾ ਹੋ ਕੇ ਧਰਤੀ ਤੇ ਡਿੱਟ ਗਿਆ। ਤਿੰਨ ਦਿਨ ਹੋ ਗਏ, ਕੁਛ ਖਾਣ ਨੂੰ ਨਹੀਂ ਮਿਲਿਆ ਤੇ ਵਰਤ ਖੋਲਿਆ ਨਹੀਂ। ਖਾਣ ਦਾ ਇਹਦਾ ਆਪਣਾ ਨਿਯਮ ਸੀ, ਉਹ ਨਿਯਮ ਜਿੰਨਾ ਚਿਰ ਪੂਰਾ ਨਹੀਂ ਹੁੰਦਾ ਉਨਾ ਚਿਰ ਇਹਨੇ ਖਾਣਾ ਨਹੀਂ। ਸੋ ਪ੍ਰਭੂ ਨੇ ਦੇਖਿਆ ਕਿ ਮੇਰਾ ਭਗਤ ਭਾਵੇਂ ਭੁੱਲਿਆ ਹੋਇਆ, ਰਿਜ਼ਕ ਦੇਣਾ ਤਾਂ ਮੇਰੀ ਡਿਊਟੀ ਹੈ, ਰਾਜ਼ਕ ਰਹੀਮ ਹੈ, ਕਿਉਂਕਿ ਉਹ ਰਾਜ਼ਕ ਹੈ, ਵਿਸ਼ੰਬਰ ਹੈ ਉਸਦਾ ਨਾਮ, ਸਾਰਿਆਂ ਨੂੰ ਭਰਨ ਤੇ ਪੋਖਣ ਵਾਲਾ। ਸੋ ਇੱਕ ਗਰੀਬ ਜਿਹਾ ਬੰਦਾ ਬਣ ਕੇ ਲਿਆ ਕੇ ਪ੍ਰਸ਼ਾਦਾ ਰੱਖ ਦਿੱਤਾ ਕੋਲ ਤੇ ਆਵਾਜ਼ ਦਿੱਤੀ, ਭਗਤਾ ਪ੍ਰਸ਼ਾਦਾ ਪਿਆ ਛੱਡ ਲੈ, ਭੁੱਖਾ ਹੈ ਤੂੰ ਤਿੰਨ ਦਿਨ। ਉਸ ਵੇਲੇ ਆਵਾਜ਼ ਆਈ, ਨੇਤਰ ਖੋਲੇ, ਕੀ ਦੇਖਦਾ, ਕੋਲ ਪ੍ਰਸ਼ਾਦਾ ਪਿਆ, ਬਰਤਨ ਚ ਪਾਇਆ ਹੋਇਆ, ਦਾਲਾਂ ਵੀ ਪਾਇਆ ਹੋਇਆ ਤੇ ਪ੍ਰਸ਼ਾਦੇ ਪਕਾ ਕੇ ਰੋਟੀਆਂ ਵੀ ਪਕਾਈਆਂ ਹੋਈਆਂ, ਹੋਰ ਵੀ ਚੀਜ਼ਾਂ ਰੱਖੀਆਂ ਹੋਈਆਂ। ਮਨ ਵਿੱਚ ਸੋਚਿਆ ਕਿ ਮਨਾ ਪਤਾ ਨੀ ਕਿਹਨੇ ਲਾਇਆ ਇਹ, ਕੀ ਜਾਤ ਹੈ ਉਹਦੀ ਤੇ ਕਿਸੇ ਕਿਸ ਕਰਮ ਧਰਮ ਦਾ ਮਾਲਕ ਹੈ, ਤੇ ਪ੍ਰਸ਼ਾਦਾ ਮੈਂ ਕਿਵੇਂ ਛੱਕ ਲਾਂ। ਪੱਕਾ ਭੋਜਨ ਹੁੰਦਾ ਤਾਂ ਮੈਂ ਛੱਕ ਵੀ ਲੈਂਦਾ। ਪੱਕਾ ਭੋਜਨ ਕਹਿੰਦੇ ਨੇ ਜਿਹੜਾ ਉਬਾਲ ਕੇ ਤੜਕੇ ਬਣਾਇਆ, ਇਹ ਫੁਰਨਾ ਆਇਆ ਉਹ ਖਾਧਾ ਨਾ, ਪਰੇ ਨੂੰ ਕਰ ਦਿੱਤਾ। ਥੋੜੀ ਦੇਰ ਤੇ ਬਾਅਦ ਆਵਾਜ਼ ਆਈ, ਭਗਤ ਜੀ ਲਓ ਪੱਕਾ ਭੋਜਨ ਖਾ ਲਓ। ਦੇਖੇ ਨੇਤਰ ਖੋਲ ਕੇ ਤਾਂ ਪੱਕਾ ਭੋਜਨ ਪਿਆ, ਆਲੇ ਦੁਆਲੇ ਦੇਖਿਆ ਵੀ ਕੌਣ ਦੇ ਕੇ ਗਿਆ, ਬੰਦਾ ਕੋਈ ਨਜ਼ਰ ਨਹੀਂ ਆ ਰਿਹਾ। ਉਸ ਵੇਲੇ ਮਨ ਵਿੱਚ ਵਿਚਾਰ ਆਈ ਵੀ ਮੇਰੇ ਵਿੱਚ ਕੋਈ ਦੋਸ਼ ਹੈ, ਭਜਨ ਤਾਂ ਆ ਰਿਹਾ, ਭੋਜਨ ਤਾਂ ਆ ਰਿਹਾ, ਪਰ ਮੈਨੂੰ ਦਰਸ਼ਨ ਨਹੀਂ ਹੋ ਰਹੇ। ਜੀ ਉੱਠ ਗਿਆ, ਭੁੱਖ ਹੈ ਲੇਕਿਨ ਜੀ ਨਹੀਂ ਕਰਦਾ। ਉਸ ਵੇਲੇ ਹਿਰਦੇ ਤੋਂ ਆਵਾਜ਼ ਇਸ ਤਰ੍ਹਾਂ ਨਾਲ ਉੱਠਦੀ ਹੈ,
ਅੰਨ ਪਾਣੀ ਨਾ ਪਾਵੇ ਹੁਣ ਮੈਨੂੰ ਮਿਲ ਮੇਰੇ ਪਿਤਾ
ਰਿਜ਼ਕ ਤੂੰ ਦੇ ਗਿਆ, ਕੱਚਾ ਭੋਜਨ ਵੀ ਦੇ ਗਿਆ, ਪੱਕਾ ਵੀ ਦੇ ਗਿਆ, ਤੇ ਦਰਸ਼ਨ ਨਹੀਂ ਦੇਣੇ, ਤੇ ਹੁਣ ਮੈਨੂੰ ਨਹੀਂ ਪਾਉਂਦੇ। ਮਿਲ ਮੇਰੇ ਪ੍ਰੀਤਮ ਜੀਓ ਤੁਰਵਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ, ਜੀਓ ਪਾਵੈ ਅੰਨ ਨਾ ਪਾਣੀ, ਪਾਣੀ ਅੰਨ ਨਾ ਪਾਵੈ, ਮਰੀਆ ਹਾਵੈ, ਬਿਨ ਫਿਰ ਕਿਉਂ ਸੁੱਖ ਪਾਈ। ਉੱਚੀ ਉੱਚੀ ਆਵਾਜ਼ਾਂ ਦੇ ਰਿਹਾ, ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ, ਮੈਣਾ ਚੋਂ ਨੀਂਦ ਜਾ ਰਿਹਾ, ਉੱਚੀ ਉੱਚੀ ਰੋ ਰੋ ਕੇ ਆਵਾਜ਼ਾਂ ਦਿੰਦਾ, ਹੇ ਪ੍ਰਭੂ ਤੂੰ ਲੰਗਰ ਤਾਂ ਦੇ ਗਿਆ, ਭੋਜਨ ਤਾਂ ਦੇ ਗਿਆ, ਤੇ ਦਰਸ਼ਨ ਨਹੀਂ ਦਿਖਾਉਣਾ, ਮੇਰੇ ਚ ਕਿਹੜੀ ਕਮੀ ਹੈ, ਮੈਨੂੰ ਬੋਲ ਕੇ ਤਾਂ ਦੱਸ ਦੇ, ਆਵਾਜ਼ ਤਾਂ ਦੇ ਮੈਨੂੰ, ਦਰਸ਼ਨ ਮੈਨੂੰ ਕਿਵੇਂ ਹੋਣਗੇ ਤੇਰੇ। ਬੀਤ ਗਈਆਂ ਘੜੀਆਂ ਬੀਤ ਗਈਆਂ, ਪੈਰ ਬੀਤ ਗਏ, ਦਿਨ ਬੀਤ ਗਿਆ, ਹਟਿਆ ਨਹੀਂ, ਆਵਾਜ਼ ਵੱਧਦੀ ਹੋ ਜਾਂਦੀ ਹੈ, ਹੋਕੇ ਲੱਗੇ, ਉੱਚੀ ਉੱਚੀ ਰੋਂਦਾ। ਐਸੀ ਅਵਸਥਾ ਨੂੰ ਕਿਸੇ ਨਾਲ ਕਿਸੇ ਨੂੰ ਲੱਗੀ ਹੋਵੇ ਉਸਨੂੰ ਪਤਾ ਹੋਇਆ ਕਰਦਾ, ਸਾਧ ਸੰਗੀ ਦੂਜਾ ਨਹੀਂ ਜਾਣਦਾ। ਉਸ ਵੇਲੇ ਇੱਕ ਵੱਡੀ ਗਰਜ ਹੋਈ, ਉਹਦੇ ਬਾਅਦ ਆਵਾਜ਼ ਆਈ, ਧਿਆਨ ਦੇ ਨਾਲ ਸੁਣੀ, ਕਹਿਣ ਲੱਗੇ ਮਾਈ ਦਾਸ, ਪ੍ਰੇਮ ਤੇ ਨੇਮ ਦੋ ਚੀਜ਼ਾਂ ਨੇ ਜ਼ਿੰਦਗੀ ਦੇ ਅੰਦਰ, ਨੇਮ ਉਸ ਵੇਲੇ ਨਿਭਦਾ ਜਦ ਪ੍ਰੇਮ ਨਹੀਂ ਹੁੰਦਾ, ਜਦ ਪ੍ਰੇਮ ਆ ਗਿਆ ਫੇਰ ਨੇਮ ਨਹੀਂ ਰਿਹਾ ਕਰਦਾ, ਫੇਰ ਨੇਮ ਪਿੱਛੇ ਪੈ ਜਾਂਦਾ, ਪ੍ਰੇਮ ਅੱਗੇ ਆ ਜਾਇਆ ਕਰਦਾ। ਸੋ ਤੂੰ ਭੁਲੇਖਾ ਖਾਧਾ, ਦਰਸ਼ਨ ਤਾਂ ਤੈਨੂੰ ਮੈਂ ਦੇ ਰਿਹਾ ਸੀ, ਲੇਕਿਨ ਤੈਂ ਤਰਕ ਖਾਧੀ, ਉੱਥੇ ਨੇਮ ਵਿੱਚ ਆ ਗਿਆ ਤੂੰ,
ਤੈਨੂੰ ਪੈ ਗਿਆ ਭੁਲੇਖਾ ਰੂਪ ਦੇਖ ਕੇ, ਸਤਿਗੁਰ ਮੇਰਾ ਤੂੰ ਪਿਆਰ
ਤਾਂ ਗੀਤਾ ਨਹੀਂ ਪੜ੍ਹੀ। ਗੀਤਾ ਚ ਮੈਂ ਦੱਸਿਆ ਸੀ ਕਿ ਮੈਂ ਜਿੰਨਾ ਚਿਰ ਇਹ ਸਰੀਰ ਉਸ ਤੋਂ ਬਾਅਦ ਮੈਂ ਅਵਿਅਕਤ ਰੂਪ ਦੇ ਵਿੱਚ ਵਰਤਾਂ ਤੇ ਮੈਂ ਪ੍ਰਗਟ ਹੋਵਾਂਗਾ ਸਮੇਂ ਸਮੇਂ ਸਿਰ। ਤੇ ਤੂੰ ਉੱਥੇ ਗਿਆ ਜਿੱਥੇ ਮੇਰਾ ਰੂਪ ਸੀ, ਰੂਪ ਬਦਲਿਆ ਹੋਇਆ ਸੀ, ਲੇਕਿਨ ਤੂੰ ਪਛਾਣ ਨਾ ਸਕਿਆ, ਤੈਨੂੰ ਭੁਲੇਖਾ ਪੈ ਗਿਆ, ਸ਼ੰਕੇ ਚ ਆ ਗਿਆ। ਪਿਆਰ ਦੇ ਅੰਦਰ ਪ੍ਰੇਮੀਆਂ ਨੇਮ ਨਹੀਂ ਹੋਇਆ ਕਰਦਾ, ਤੇ ਉਹ ਮੈਂ ਹੀ ਸੀ ਜਿਹਦੇ ਕੋਲੋਂ ਤੂੰ ਦਰਸ਼ਨ ਕਰਦਾ ਕਰਦਾ ਮੁੜਿਆ। ਸਮੁੰਦ ਬਰੋਲ ਸਰੀਰ ਅੰਨ ਦੇਖਿਆ, ਇੱਕ ਵਸਤਨ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸਕਾ ਰੂਪ। ਜੋ ਗੁਰੂ ਹੁੰਦਾ ਹੈ ਉਹ ਪਰਮੇਸ਼ਰ ਦਾ ਸਫਲ ਰੂਪ ਹੋਇਆ ਕਰਦਾ। ਸਤਿਗੁਰ ਜੇ ਬਡਾਵਰ ਨਾ ਕੋਏ, ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ। ਗੁਰੂ ਤੇ ਪਰਮੇਸ਼ਰ ਇੱਕ ਹੋਇਆ ਕਰ। ਕਹਿੰਦੇ ਮੇਰੇ ਦਰਸ਼ਨ ਉੱਥੇ ਹੀ ਹੋਣੇ ਸੀ ਤੈਨੂੰ, ਜਾ ਗੋਇੰਦਵਾਲ ਸਾਹਿਬ ਮੁੜ ਜਾ, ਉੱਥੇ ਜਾ ਕੇ ਮੇਰੇ ਦਰਸ਼ਨ ਕਰ, ਐਵੇਂ ਨਾ ਖਾ। ਆਕਾਸ਼ਬਾਣੀ ਹੋਈ ਉਸ ਵੇਲੇ ਭੁੱਖਾ ਸੀ, ਕਹਿੰਦੇ ਛਕ ਲੈ ਭੋਜਨ, ਪਰਮਾ ਚ ਨਾ ਪੈ। ਉਸ ਵੇਲੇ ਪੱਕਿਆ ਹੋਇਆ ਭੋਜਨ ਨਹੀਂ ਖਾਂਦਾ। ਜਿਹੜਾ ਦੂਸਰਾ ਆਇਆ ਸੀ ਵੀ ਇਹ ਵੀ ਮੈਨੂੰ ਪ੍ਰਭੂ ਨੇ ਭੇਜਿਆ, ਮੈਂ ਦੂਆ ਹੀ ਖਾਵਾਂਗਾ ਹੁਣ ਕੱਚਾ ਭੋਜਨ। ਸੋ ਦਾਲ ਫੁਲਕਾ ਜੋ ਸੀ ਉਹ ਛਕਿਆ, ਸਰੀਰ ਨੂੰ ਤਾਕਤ ਆਈ, ਉਹਦੇ ਬਾਅਦ ਮੁੜਿਆ ਕਾਹਲੀ ਕਾਹਲੀ ਇੱਥੇ ਆ ਗਿਆ। ਤੇ ਮਨ ਵਿੱਚ ਖਿਆਲ ਕਿ ਜੇ ਮੈਨੂੰ ਇੱਕ ਵਾਰੀ ਉਸੇ ਤਰ੍ਹਾਂ ਸੁਦਰਸ਼ਨ ਚੱਕਰ ਹੋਵੇ, ਉਸੇ ਤਰ੍ਹਾਂ ਮੁਰਲੀ ਮਨੋਹਰ ਹੋਵੇ, ਉਸੇ ਤਰ੍ਹਾਂ ਮੋਰ ਮੁਕਟ ਹੋਵੇ, ਪੀਤੰਬਰ ਵਸਤਰ ਹੋਣ, ਤੇ ਇੱਕ ਵਾਰੀ ਮੈਨੂੰ ਦਰਸ਼ਨ ਹੋ ਜਾਣ, ਸਾਰੀ ਜ਼ਿੰਦਗੀ ਵਾਸਤੇ ਮੈਂ ਇੱਥੇ ਹੋ ਜਾਂਗਾ ਤੇ ਮੇਰੇ ਭਰਮਾਂ ਦਾ ਨਾਸ਼ ਹੋ ਜਾਏ। ਤੇ ਜਦੋਂ ਉੱਥੇ ਆਉਂਦਾ ਆਉਂਦਾ ਹੀ ਲੰਗਰ ਚ ਪ੍ਰਸ਼ਾਦਾ ਛਕਦਾ, ਵਹਿਮ ਹਟ ਕੇ ਭਰਮ ਖਤਮ ਹੋ ਗਏ। ਗੁਰੂ ਮਹਾਰਾਜ ਦੇ ਦਰਸ਼ਨ ਨੂੰ ਜਦ ਜਾ ਰਿਹਾ ਕੀ ਦੇਖਦਾ, ਤਖ਼ਤ ਦੇ ਉੱਤੇ ਮੂਰਤੀ ਬੈਠੀ ਹੈ, ਪੀਤੰਬਰ ਵਸਤਰ ਪਹਿਨੇ ਹੋਏ, ਉਂਗਲੀ ਦੇ ਉੱਤੇ ਸੁਦਰਸ਼ਨ ਚੱਕਰ ਹੈ, ਇੱਕ ਪਾਸੇ ਮੁਰਲੀ ਹੈ ਤੇ ਕ੍ਰਿਸ਼ਨ ਮਹਾਰਾਜ ਦਾ ਸਰੂਪ ਨਜ਼ਰ ਆ ਰਿਹਾ। ਵਾਰ ਵਾਰ ਨਮਸਕਾਰਾਂ ਕਰੀ ਜਾਂਦਾ, ਅੱਖਾਂ ਝਮਕਦਾ ਫੇਰ ਦੇਖਦਾ, ਅੱਖਾਂ ਝਮਕਦਾ ਫੇਰ ਦੇਖਦਾ। ਚੰਗੀ ਤਰ੍ਹਾਂ ਦੇ ਨਾਲ ਨਿਰਣਾ ਹੋ ਗਿਆ ਵੀ ਇਹ ਤਾਂ ਆਪ ਉਹੀ ਬੈਠੇ ਨੇ। ਜੀ ਭਰ ਗਿਆ ਦੇਖਦੇ ਦੇਖਦੇ, ਉਹਦੇ ਬਾਅਦ ਨੇਤਰ ਬੰਦ ਕਰੇ ਫੇਰ ਕੀ ਦੇਖਦਾ, ਗੁਰੂ ਅਮਰਦਾਸ ਮਹਾਰਾਜ ਨਜ਼ਰ ਆਉਂਦੇ, ਜਾ ਕੇ ਧਾਈ ਕਰਕੇ ਚਰਨਾਂ ਤੇ ਟਹਿਕੇ ਤੇ ਨਾਲ ਦੀ ਨਾਲ ਐਸਾ ਭਾਵ ਪ੍ਰਗਟ ਕੀਤਾ।
ਸੰਸਾ ਮੇਰਾ ਮੇਰਾ
ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਏ। ਪਾਤਸ਼ਾਹ ਸੰਸਾਰ ਸੀ, ਬਹੁਤ ਦੂਰ ਭਟ ਕੇ ਆਇਆ, ਦੁਆਰਕਾ ਤੋਂ ਜਾ ਕੇ ਮੁੜਿਆ। ਮੈਨੂੰ ਕੀ ਪਤਾ ਸੀ ਕਿ ਮੇਰਾ ਇਸ਼ਟ ਇੱਥੇ ਹੀ ਬੈਠਾ ਹੈ ਗੋਇੰਦਵਾਲ ਸਾਹਿਬ ਦੇ ਅੰਦਰ, ਤੇ ਨਾਮ ਅਮਰਦਾਸ, ਗੁਰੂ ਅਮਰਦਾਸ ਧਰਾਇਆ ਹੋਇਆ। ਪੂਰੇ ਦਿਲ ਨਾਲ ਗੁਰੂ ਦਾ ਹੋ ਗਿਆ। ਮਹਾਰਾਜ ਕਹਿਣ ਲੱਗੇ, ਆਓ ਭਾਈ ਮਾਈ ਦਾਸ, ਕੀ ਫੁਰਨਾ ਹੈ ਹੁਣ ਤੁਹਾਡਾ? ਉਸ ਵੇਲੇ ਉਹਨੇ ਇਸ ਤਰ੍ਹਾਂ ਬੇਨਤੀ ਕੀਤੀ,
ਇਹੋ ਮੇਰੀ
ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ, ਜਿਸ ਨਾਮ ਦੇ ਬਾਰੇ ਮੈਂ ਆਪਦੇ ਗੁਰਸਿੱਖਾਂ ਤੋਂ ਸੁਣਿਆ ਸੀ ਕਿ ਗੁਰੂ ਦੇ ਪਾਸ ਨਾਮ ਹੋਇਆ ਕਰਦਾ, ਕਿਰਪਾ ਕਰੋ ਮੈਨੂੰ ਉਹ ਨਾਮ ਦੀ ਦਾਤ। ਮਹਾਰਾਜ ਕਹਿਣ ਲੱਗੇ, ਮਾਈ ਦਾਸ ਇੱਕ ਹਫ਼ਤਾ ਸਾਡੇ ਕੋਲ ਠਹਿਰ, ਰੋ ਰੀਤ ਦੇ ਵਿੱਚ ਆ, ਰਹਿਤਾਂ ਦੇਖ, ਆਪਣਾ ਥਕੇਵਾਂ ਦੂਰ ਕਰ, ਤੇਰਾ ਗੁਰੂ ਇੱਕ ਹਫ਼ਤੇ ਨੂੰ ਪ੍ਰਗਟ ਹੋਏਗਾ। ਬਚਨ ਮੰਨ ਲਿਆ। ਇੱਕ ਹਫ਼ਤਾ ਜਦੋਂ ਲੰਘਣ ਲੱਗਿਆ, ਉਸ ਵੇਲੇ ਸੇਵਾ ਕਰ ਰਿਹਾ ਦਿਨ ਰਾਤ, ਕਿਉਂਕਿ ਗੋਇੰਦਵਾਲ ਸਾਹਿਬ ਦੀ ਜੋ ਬੋਲੀ ਸੀ ਉਹਦੀ ਸੇਵਾ ਹੋ ਰਹੀ ਸੀ। ਟੋਕਰੀਆਂ ਚੱਕਦਾ ਹੈ, ਕਦੇ ਚੂਨਾ ਦਿੰਦਾ ਹੈ, ਕਦੇ ਕੁਛ ਕਰਦਾ, ਦਿਨ ਰਾਤ ਸੇਵਾ ਕਰ ਰਿਹਾ। ਜਿਸ ਤਰ੍ਹਾਂ ਦਾ ਪ੍ਰਸ਼ਾਦਾ ਮਿਲਦਾ ਹੈ, ਛਕ ਲੈਂਦਾ ਲੰਗਰ ਚ ਬੈਠ ਕੇ। ਵੈਰਾਗ ਆਇਆ ਅੰਦਰ, ਜਿਗਿਆਸਾ ਬੜੀ ਜ਼ਬਰਦਸਤ ਅੰਦਰ। ਉਸ ਦਿਨ ਮਹਾਰਾਜ ਜੀ ਕਹਿਣ ਲੱਗੇ, ਕਿਉਂ ਬਈ ਪ੍ਰੇਮੀਓ, ਕੜ ਨਹੀਂ ਟੁੱਟ ਰਿਹਾ? ਕਹਿੰਦੇ, ਮਹਾਰਾਜ ਰੋੜਾਂ ਦਾ ਕੜ ਆ ਗਿਆ, ਬੜਾ ਹੀ ਕੜਾ ਕਰ। ਕਹਿੰਦੇ, ਭਾਈ ਮਾਣਕ ਚੰਦ ਨੂੰ ਬੁਲਾ। ਮਾਣਕ ਚੰਦ, ਤੈਂ ਸਵਾਸ ਸਾਧੇ ਹੋਏ ਨੇ, ਤੂੰ ਵੜ ਜਾ ਪਾਣੀ ਦੇ ਅੰਦਰ, ਸਵਾਸਾਂ ਨੂੰ ਚਾੜ ਲੈ, ਲੰਮਾ ਸਵਾਸ ਹੈ ਤੇਰਾ ਕਈ ਕਈ ਮਿੰਟ ਦਾ, ਤੇ ਤੂੰ ਬਦਾਨ ਲੈ ਜਾ ਵੱਡਾ, ਪੂਰੇ ਜ਼ੋਰ ਨਾਲ ਮਾਰ, ਕੜ ਟੁੱਟ ਜਾਏਗਾ। ਉਸ ਵੇਲੇ ਭਾਈ ਮਾਣਕ ਚੰਦ ਪਾਣੀ ਚ ਵੜਦਾ, ਚੁੱਪੀ ਮਾਰਦਾ, ਤੇ ਉਸ ਵੇਲੇ ਜ਼ੋਰ ਜ਼ੋਰ ਦੀ ਬਦਾਨ ਮਾਰਦਾ, ਤੇ ਉਹ ਕੜ ਟੁੱਟ ਕੇ ਪਾਣੀ ਇੰਨੇ ਜ਼ੋਰ ਦੀ ਉੱਪਰ ਆਇਆ ਕਿ ਮਾਣਕ ਚੰਦ ਪਾਣੀ ਦੇ ਅੰਦਰ ਡੁੱਬ ਗਿਆ। ਛੇਤੀ ਦੇ ਕੇ ਸਰੀਰ ਬਾਹਰ ਕੱਢਿਆ, ਦੇਖਿਆ ਤਾਂ ਅੰਦਰ ਜਾਨ ਨਹੀਂ ਹੈ। ਮਹਾਰਾਜ ਜੀ ਦੇ ਕੋਲ ਖਬਰ ਪਹੁੰਚਾਈ ਕਿ ਸੱਚੇ ਪਾਤਸ਼ਾਹ ਮਾਣਕ ਚੰਦ ਚੜਾਈ ਕਰ ਗਿਆ, ਪਾਣੀ ਚ ਡੁੱਬ ਗਿਆ ਤੇ ਬੜੀ ਮੁਸ਼ਕਲ ਦੇ ਨਾਲ ਕੱਢਿਆ। ਮਹਾਰਾਜ ਕਹਿੰਦੇ ਇਹ ਤਾਂ ਜਿਉੜਾ ਹੈ, ਜਿਉੜੇ ਵੀ ਕਦੇ ਮਰਦੇ ਹੁੰਦੇ ਨੇ? ਜਿਉੜੇ ਨਹੀਂ ਮਰਿਆ ਕਰਦੇ, ਮੁਰਦੇ ਮਰਿਆ ਕਰਦੇ ਨੇ। ਸਾਡੇ ਕੋਲ ਲਿਆ, ਉਸ ਵੇਲੇ ਗੱਲ ਲਿਆਂਦਾ ਮਹਾਰਾਜ ਜੀ ਨੇ, ਕਹਿਣ ਲੱਗੇ ਮਾਣਕ ਚੰਦ ਤੂੰ ਤਾਂ ਜਿਉੜਾ, ਉੱਠ ਖੜਾ ਹੋ। ਚਰਨ ਲਾਤਾ ਉਸ ਵੇਲੇ ਵਾਹਿਗੁਰੂ ਵਾਹਿਗੁਰੂ ਕਰਦਾ ਉੱਠ ਕੇ ਲੈ ਗਈ। ਉਸ ਵੇਲੇ ਮਹਾਰਾਜ ਨੇ ਦੱਸਿਆ ਕਿ ਭਾਈ ਇਹ ਗੁਰਸਿੱਖ ਜਿਹੜਾ ਮੁਰਦਾ ਹੋਏ ਮਰੀਦ ਨਾ ਗੱਲੀ ਹੋ ਗੁਣਾ ਸਾਵਲ ਸਿਦਕ ਸ਼ਹੀਦ ਭਰਮ ਤੋਂ ਹੋ, ਇਸ ਅਵਸਥਾ ਦਾ ਗੁਰਸਿੱਖ ਹੈ ਇਹ। ਉਸ ਵੇਲੇ ਮਹਾਰਾਜ ਨੇ ਕਿਰਪਾ ਕਰੀ, ਸਿਰ ਤੇ ਹੱਥ ਰੱਖਿਆ, ਸਾਰੀਆਂ ਰਿਧੀਆਂ ਸਿੱਧੀਆਂ ਸ਼ਕਤੀਆਂ ਬਰਮ ਗਿਆਨ ਦੇ ਭੰਡਾਰੇ ਉਸ ਨੂੰ ਬਖਸ਼ ਦਿੱਤੇ ਤੇ ਉਸ ਵੇਲੇ ਸਮਰੱਥਾ ਦੇ ਤੀ ਕਿ ਜਾਓ ਤੁਸੀਂ ਹੁਣ ਸਿੱਖੀ ਦਾ ਪ੍ਰਚਾਰ ਕਰੋ, ਆਪ ਨਾਮ ਜਪੋ ਤੇ ਸੰਸਾਰ ਦੇ ਅੰਦਰ ਨਾਮ ਦੀ ਲਹਿਰ ਚਲਾਓ। ਤੇ ਆਹ ਭਾਈ ਮਾਈ ਦਾਸ ਅਸੀਂ ਤੁਹਾਡੀ ਤੇਰੀ ਸੇਵਾ ਚ ਹਾਜ਼ਰ ਕਰਦੇ ਹਾਂ, ਕਿਉਂਕਿ ਜੋ ਗੁਰਸਿੱਖ ਹੈ ਜਿਸਨੇ ਆਪਣਾ ਆਪਾ ਗੁਰੂ ਨੂੰ ਸਾਰਾ ਬਾਰ ਦਿੱਤਾ, ਮਹਾਰਾਜ ਕਹਿੰਦੇ ਉਹਦੇ ਵਿੱਚ ਤੇ ਗੁਰੂ ਚ ਕੋਈ ਭੇਦ ਨਹੀਂ ਹੋਇਆ ਕਰਦਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ।
ਮੇਰਾ ਹੀ ਰੂਪ ਹੈ ਮੇਰੇ ਹੀ ਬਾਣੇ ਨੇੜੇ, ਮੇਰਾ ਹੀ ਰੂਪ ਹੈ ਮੇਰੇ ਹੀ ਬਾਣੇ ਨੇੜੇ,
ਦਰਸ਼ਨ ਨਿਮਕ ਤਾਪ ਤ੍ਰਈ ਮੋਚਨ ਪਰਸਤ ਕਰਤ ਗ੍ਰਹਿ, ਮੇਰੀ ਬਾਂਧੀ ਭਗਤ ਛਿਦਾਵੈ ਬਾਂਧਾ ਭਗਤ ਨਾ ਛੂਟੈ, ਮੋਹ ਏਕ ਸਮੇਂ ਮੋਹ ਕੋ ਗਏ ਬਾਂਧਾ ਤੋਫਨ ਮੋਹ ਪੈ ਜਵਾਬ, ਮੈਂ ਗੁਣ ਬੰਧ ਸਕਤ ਕੋ ਜੀਵਨ ਮੇਰੀ ਜੀਵਨ ਮੇਰੇ ਦਾਸ। ਉਹ ਤਾਂ ਮੇਰੇ ਦਾਸ ਨੇ, ਨਾਮਦੇਵ ਜਾਂ ਕੇ ਜੀ ਐਸੇ ਤੈਸੋ ਤਾ ਕੋ ਪ੍ਰੇਮ ਪ੍ਰਕਾਸ਼। ਕਹਿੰਦੇ ਮਾਣਕ ਚੰਦ ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ, ਜਾ ਹੁਣ ਸਿੱਖੀ ਦਾ ਪ੍ਰਚਾਰ ਕਰ, ਨਾਮ ਦੀ ਦਾਤ ਦੇ, ਬ੍ਰਹਮ ਗਿਆਨ ਦੀ ਦਾਤ ਦੇ, ਸਾਰੀਆਂ ਬਰਕਤਾਂ ਦੇਤੀਆਂ ਮਹਾਰਾਜ ਜੀ ਨੇ ਤੇ ਨਾਲ ਮਾਈ ਦਾਸ ਜੀ ਨੂੰ ਭੇਜਤਾ। ਇੱਥੇ ਕਈ ਪ੍ਰੇਮੀਆਂ ਦੇ ਖਿਆਲ ਆਉਂਦਾ ਮਨ ਵਿੱਚ ਵੀ ਗੁਰੂ ਮਹਾਰਾਜ ਨੇ ਆਪ ਨਾਮ ਕਿਉਂ ਨਾ ਦਿੱਤਾ ਉਸਨੂੰ, ਤੇ ਮਾਣਕ ਚੰਦ ਦੇ ਪਿੱਛੇ ਕਿਉਂ ਲਾਇਆ ਜਦੋਂ ਕਿ ਆਪ ਹਾਜ਼ਰ ਹਜ਼ੂਰ ਸੀ। ਉਹ ਇਹ ਸੀ ਕਿ ਮਾਈ ਦਾ ਸਰਗੁਣ ਦਾ ਪਾਸ਼ਕ ਸੀ ਤੇ ਉਹਨੂੰ ਸੰਗਤ ਦੀ ਅਜੇ ਬੜੀ ਲੋੜ ਸੀ। ਗੁਰਸਿੱਖਾਂ ਦੇ ਜੀਵਨ ਦੇ ਵਿੱਚ ਵੀ ਕਿਵੇਂ ਜਿਉਂਦੇ ਨੇ, ਕਿਵੇਂ ਰਹਿੰਦੇ ਨੇ, ਕਿਵੇਂ ਭਜਨ ਬੰਦਗੀ ਕਰਦੇ ਨੇ, ਸੇਵਾ ਦੀ ਅਜੇ ਲੋੜ ਸੀ, ਜੀਵਨ ਪਕਿਆਉਣਾ ਸੀ। ਉਹ ਭਾਈ ਮਾਣਕ ਚੰਦ ਦੇ ਨਾਲ ਰਿਹਾ ਤੇ ਥੋੜੇ ਸਮੇਂ ਤੋਂ ਬਾਅਦ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰਕੇ ਜਨਮ ਮਰਨ ਤੋਂ ਮੁਕਤ ਹੋ। ਸੋ ਇਹ ਆਪਾਂ ਵਿਚਾਰ ਕਰੀਏ, ਇਹਦੇ ਅੰਦਰ ਇੱਕ ਪਾਸੇ ਕਰਮ ਕਾਂਡ ਹੈ, ਇੱਕ ਪਾਸੇ ਨਾਮ, ਇੱਕ ਪਾਸੇ ਸਤਿਗੁਰੂ ਹੈ। ਸੋ ਇਹ ਸਾਰੀਆਂ ਚੀਜ਼ਾਂ ਦੀ ਵਿਚਾਰ ਸਾਡੇ ਜੀਵਨ ਤੇ, ਜਿੱਥੇ ਜਿੱਥੇ ਸਾਡੇ ਜੀਵਨ ਚ ਤਰੁੱਟੀਆਂ ਨੇ ਉਸ ਥਾਂ ਤੇ ਸਾਧ ਸਿੰਘ ਜੀ ਪਹਿਰਾ ਦੇਵੋ, ਗੁਰੂ ਦੇ ਪਿਆਰ ਵਿੱਚ ਆਓ। ਗੁਰੂ ਕਦੇ ਜਾਂਦਾ ਨਹੀਂ ਹੋਇਆ, ਜਾਂਦਾ ਨਹੀਂ ਹੁੰਦਾ, ਉਹ ਸਦਾ ਰਹਿੰਦਾ ਹੈ, ਅਵਿਅਕਤ ਹੋ ਜਾਂਦਾ, ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਅੰਦਰ ਬੋਲ ਰਹੇ ਨੇ, ਸਾਨੂੰ ਗਾਈਡ ਕਰ ਰਹੇ ਨੇ, ਸਭ ਕੁਝ ਸਾਨੂੰ ਦੱਸ ਰਹੇ ਨੇ। ਸੋ ਅਸੀਂ ਨਿਰਗੁਣ ਦੇ ਉਪਾਸ਼ਕ ਹਾਂ, ਸਾਡੀ ਅੱਖ ਖੁੱਲਣੀ ਹੈ। ਅੱਖ ਖੁੱਲਣ ਦੇ ਨਾਲ ਕੀ ਹੋਣਾ ਹੈ, ਆਹੀ ਸੰਸਾਰ ਪਰਮੇਸ਼ਰ ਦਾ ਰੂਪ ਹੋ ਕੇ ਸੱਚਮੁੱਚ ਦਿਸਣ ਲੱਗ ਜਾਣਾ ਹੈ। ਜੋ ਤਿਰਗੁਣ ਮਾਇਆ ਹੈ, ਇਹਦੇ ਉਰਲੇ ਪਰਮੇਸ਼ਰ ਦੀ ਜੋਤ ਹੈ, ਜਿਵੇਂ ਜ਼ਮਾਨ ਕੇ ਵਿਖੇ ਸਮਾਜ ਤੇ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾੜ ਹੈ, ਨਾ ਬਾੜ ਘਾਟ ਹੋ। ਸੋ ਨਿਰਗੁਣ ਦੇ ਉਪਾਸ਼ਕ ਹਾਂ ਆਪਾਂ ਸਾਰੇ, ਤੇ ਨਾਮ ਦੇ ਨਾਲ ਅਸੀਂ ਇਸ ਰਸਤੇ ਤੇ ਪਹੁੰਚਦੇ ਹਾਂ। ਮੈਂ ਕਈ ਵਾਰੀ ਬੇਨਤੀ ਕਰੀ ਹੈ ਕਿ ਰੂਹ ਇੰਨੀ ਥੱਲੇ ਆ ਗਈ ਹੈ, ਇੰਨੀ ਹੇਠਾਂ ਆ ਗਈ ਹੈ ਕਿ ਇਸ ਨੂੰ ਵਾਪਸ ਮੁੜਨ ਵਾਸਤੇ ਬੜੀ ਸਹਾਇਤਾ ਦੀ ਲੋੜ ਹੈ, ਬੜੇ ਉਦਮ ਤੇ ਪ੍ਰਸ਼ਰਮ ਦੀ ਲੋੜ ਹੈ, ਬੜੀ ਸਾਧਨਾ ਦੀ ਲੋੜ ਹੈ, ਬੜੀ ਕੁਰਬਾਨੀ ਦੀ ਲੋੜ ਹੈ, ਜੀਵਨ ਦੀ ਪਵਿੱਤਰਤਾ ਦੀ ਲੋੜ ਹੈ, ਸਤਿਗੁਣਾਂ ਦੀ ਲੋੜ ਹੈ। ਤੇ ਜਿਉਂ ਜਿਉਂ ਅਵਸਥਾ ਆਉਂਦੀ ਹੈ, ਹੇਠਾਂ ਉਤਰੀ ਹੈ ਰੂਹ, ਉਸੇ ਤਰ੍ਹਾਂ ਦੇ ਸਾਧਨ ਗੁਰੂ ਗ੍ਰੰਥ ਸਾਹਿਬ ਚ ਸਾਰੇ ਫਰਮਾਨ ਕੀਤੇ ਹੋਏ ਨੇ, ਤੇ ਉਹਨਾਂ ਸਾਧਨਾਂ ਦੇ ਅੰਦਰ ਮਹਾਰਾਜ ਦੀ ਮਰਜ਼ੀ ਦੇ ਨਾਲ, ਸਤਸੰਗ ਦੇ ਸਹਿਯੋਗ ਦੇ ਨਾਲ ਅਸੀਂ ਹੌਲੀ ਹੌਲੀ ਜਦੋਂ ਹੇਠਾਂ ਨੂੰ ਉਤਰੇ ਸੀ, ਉਸੇ ਥਾਂ ਤੇ ਪਹੁੰਚ ਕੇ ਜਾ ਕੇ ਸੰਗਤੇ ਵਿਛੜਿਆ ਤਾਈ ਕੇ ਸੰਗਲਾ। ਸੋ ਇਹ ਤੋਂ ਉਤਸ਼ਾਹ ਪ੍ਰਾਪਤ ਕਰੋ, ਆਪਣੇ ਜੀਵਨ ਨੂੰ ਸਿਹਤ ਦਿਓ, ਅੰਮ੍ਰਿਤ ਵੇਲੇ ਜਾਗੋ, ਬੰਦਗੀ ਕਰੋ, ਮਨ ਦੇ ਅੰਦਰ ਦ੍ਰਿੜਤਾ ਲਿਆਓ ਕਿ ਐਸੇ ਜੀਵਨ ਦੇ ਅੰਦਰ, ਐਸੇ ਜਾਮੇ ਦੇ ਅੰਦਰ ਪਰਮੇਸ਼ਰ ਦੇ ਦਰਸ਼ਨ ਕਰਨੇ ਆ। ਬਾਕੀ ਜਿਹੜੀਆਂ ਚੀਜ਼ਾਂ ਨੇ ਸੰਸਾਰਕ ਲੋੜਾਂ, ਇਹ ਜੇ ਵਾਹਿਗੁਰੂ ਦੇ ਨਾਮ ਵੱਲ ਲੱਗ ਜਾਓ ਨਾ, ਸਭ ਕੁਝ ਛੱਡ ਕੇ, ਫੇਰ ਕੀ ਹੁੰਦਾ, ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਆ ਰਹੀ ਦੇ ਸਦਾ ਵਸਦਾ। ਜੇ ਵਾਹਿਗੁਰੂ ਦਾ ਨਾਮ ਵਰਤੋ ਵੀ ਮੇਰੇ ਪੁੱਤਰ ਹੋ ਜਾਏ, ਮੇਰੀ ਬਿਮਾਰੀ ਠੀਕ ਹੋ ਜਾਏ, ਮੇਰੇ ਕੋਲ ਧਨ ਆ ਜਾਏ, ਆ ਤਾਂ ਜਾਂਦਾ, ਪਰ ਉਹ ਗੱਲਾਂ ਹੋਰ ਨੇ, ਇਹ ਭਜਨ ਬੰਦਗੀ ਨਹੀਂ ਹੈ, ਇਹ ਤਾਂ ਇੱਕ ਗਰਜ ਦੀ ਮਿੱਤਰਤਾ। ਗਰਜ ਪੂਰੀ ਹੋਈ, ਮੈਂ ਨੰਗੀ ਖਵਾਜਾ ਵਿਸਰਿਆ, ਨਾ ਕਿਤੇ ਰੱਬ ਨਾ ਕਿਤੇ ਗੁਰੂ ਮੁੜ ਕੇ ਮੈਂ ਦੇਖੇ ਨੇ, ਰਾਜੀ ਹੋਏ ਹੋਏ, ਕੰਮ ਬਣੇ ਹੋਏ। ਪੁੱਛੋ ਫਿਰ ਵੀ ਤੇਰਾ ਨਿਤਨੇਮ ਕੀ ਹੈ, ਕਹਿੰਦੇ ਜੀ ਹੁਣ ਤਾਂ ਉੱਠ ਨਹੀਂ ਹੁੰਦਾ। ਵੀ ਜਦ ਤਾਂ ਤੂੰ ਅੱਜ 2 ਵਜੇ ਉੱਠ ਕੇ ਬੈਠਦਾ ਸੀ ਜਦ ਲੋੜ ਸੀ, ਨਾ ਸਾਹ ਸਿੰਘ, ਆਪਣੇ ਜੀਵ ਦਾ ਕਲਿਆਣ ਕਰੋ, ਜੀ ਦੇ ਉੱਤੇ ਦਿਆ ਕਰੋ, 68 ਤੀਰਥ ਸਗਲ ਪੁੰਨ ਜੀ ਦਿਆ ਕਰਵਾ, ਇਹਦੇ ਉੱਤੇ ਦਿਆ ਕਰਕੇ ਐਸੇ ਜਨਮ ਦੇ ਅੰਦਰ ਸਿੱਝ ਲਓ, ਇਹ ਬਾਰੀ ਜੋ ਹੈ ਬਾਰ ਬਾਰ ਨਹੀਂ ਮਿਲਣੀ। ਭਈ ਪ੍ਰਾਪਤ ਮਾਨ ਉਪਦੇਵ ਰਿਆ ਗੋਬਿੰਦ ਮਿਲਕੀ, ਇਹ ਤੇਰੀ ਵਰਿਆ ਅਵਰ ਕਾਲ ਚਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਕੇਵਲ ਨਾਮ ਦਾ ਜਾਪ ਕਰੋ, ਸਰੰਜਾਮ ਲਾਗ ਭਵਜਲ ਤਰਨ, ਸਰੰਜਾਮ ਲੱਗ ਬਈ ਭਵਜਲ ਤਰਨ ਜਾਣਾ। ਜਨਮ ਬਿਰਥਾ ਜਾਤ ਰੰਗ ਮਾਇਆ, ਮਾਇਆ ਦੇ ਪਿਆਰ ਚ ਪੁੱਤਾਂ ਧੀਆਂ ਦੇ ਕੋਠੀਆਂ ਦੇ ਗੱਪ ਸ਼ੱਪ ਦੇ ਇਹਨਾਂ ਦੇ ਵਿੱਚ ਤੇਰਾ ਜਨਮ ਬਿਰਥਾ ਜਾ ਰਿਹਾ, ਇਹਨੂੰ ਸੰਭਾਲ ਲੈ, ਜਿੰਨੀ ਛੇਤੀ ਸੰਭਾਲ ਲੇਗਾ, ਜਿਹੜਾ ਵੱਧ ਲੰਘਿਆ ਮੁੜ ਕੇ ਹੱਥ ਨਹੀਂ ਆਉਣਾ। ਕਰਨਾ ਹੋ ਤੋ ਸੋ ਨਹਿ ਕੀ ਹੋ, ਪਰੇ ਉਹ ਲੋਭ ਕੇ ਨਾਨਕ ਸਮੇਂ ਉਹ ਰੰਗ ਗਿਓ, ਫਿਰ ਕੀ ਹੁੰਦਾ ਆਪ ਕਿਉਂ ਰੋਗਤਾ, ਹੁਣ ਕੀ ਰੋਣਾ ਪੈ। ਸੋ ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ,
ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂ ਕਾ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ I'm not afraid of the dark.
ਪਿਤਾ